ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਪਿਆਰੋ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੰਦਰੁਸਤ ਹੋ ਖੁਸ਼ ਹੋ ਉਮੀਦ ਰੱਖਦੇ ਹਾਂ ਕਿ ਅਕਾਲ ਪੁਰਖ ਮਹਾਰਾਜ ਸੱਤੇ ਸੱਚੇ ਪਾਤਸ਼ਾਹ ਮਿਹਰਾਂ ਦੀ ਦਾਤ ਸਭ ਨੂੰ ਦੇ ਰਿਹਾ ਵਰਸਾ ਰਿਹਾ ਖੁਸ਼ ਰੱਖ ਰਿਹਾ ਭਾਣੇ ਵਿੱਚ ਰੱਖ ਰਿਹਾ ਤੇ ਆਓ ਫਿਰ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇੱਕ ਦੂਸਰੇ ਦੇ ਦਿਲ ਦੀਆਂ ਗੱਲਾਂ ਕਰਾਂਗੇ ਬਾਈ ਜਸਵਿੰਦਰ ਬਿੱਟਾ ਜੀ ਸਾਡੇ ਨਾਲ ਜੁੜਨਗੇ ਅੱਧੇ ਘੰਟੇ ਨੂੰ ਔਰ ਅਸੀਂ ਲਾਈਵ ਗੱਲਬਾਤ ਉਹਨਾਂ ਨਾਲ ਕਰਾਂਗੇ ਸੋ ਇਸ ਦੌਰਾਨ ਤੁਹਾਡੇ ਸੁਨੇਹੇ ਪਹੁੰਚਦੇ ਹੋਣਗੇ ਸਾਡੇ ਤਾਈਂ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਆਪਣੇ ਦਿਲ ਵਾਲੀ ਗੱਲ ਕੋਈ ਤਸਵੀਰਾਂ ਕੋਈ ਐਲਬਮ ਕੋਈ ਆਸ ਪਾਸ ਘਟਨਾ ਵਾਪਰ ਰਹੀ ਹੈ ਕੁਛ ਹੋ ਰਿਹਾ ਆ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਉਹ ਸਾਡੇ ਨਾਲ ਤੁਸੀਂ ਜ਼ਰੂਰ ਸਾਂਝ ਪਾਓ ਸ਼ੇਅਰ ਕਰੋ ਇੰਤਜ਼ਾਰ ਰਹੇਗਾ ਅਤੇ ਸਮਾਂ ਆਸਟ੍ਰੇਲੀਆ ਦਾ ਇਸ ਵੇਲੇ 8:02 ਹੋਏ ਨੇ ਸੁਬਾਹ ਦੇ ਸਿਡਨੀ ਸਮੇਂ ਦੇ ਮੁਤਾਬਕ ਡੇ ਲਾਈਟ ਸੇਵਿੰਗ ਚੱਲ ਰਹੀ ਹੈ ਔਰ ਬ੍ਰਿਸਬਨ ਦੇ ਵਿੱਚ 7:02 ਸਵੇਰ ਦੇ ਨੇ ਗਰਮੀ ਅੱਜ ਕਾਫੀ ਹੋਣੀ ਹੈ ਈਸਟ ਕੋਸਟ ਦੇ ਉੱਤੇ ਇਸ ਦੀ ਜਾਣਕਾਰੀ ਥੋੜ੍ਹੀ ਦੇਰ ਬਾਅਦ ਐਡਲੇਡ ਦੇ ਵਿੱਚ 7:32 ਹੈ ਔਰ ਪਰਥ ਦੇ ਵਿੱਚ ਤੜਕਾ ਹੈ 5:03 2:33 ਨਵੀਂ ਦਿੱਲੀ ਦੇ ਵਿੱਚ ਹੋਇਆ ਜਿੱਥੇ ਮੋਰਚਾ ਲੱਗਾ ਹੋਇਆ ਅਤੇ ਲੰਡਨ ਦੇ ਵਿੱਚ 9:03 ਰਾਤ ਦੇ ਸ਼ਨਿਚਰਵਾਰ ਦੇ ਹੋਏ ਨੇ 28 ਨਵੰਬਰ ਚੱਲ ਰਿਹਾ ਔਰ 28 ਨਵੰਬਰ ਸ਼ਨਿਚਰਵਾਰ ਹੀ ਚੱਲ ਰਿਹਾ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:03 ਹੋਏ ਨੇ ਸ਼ਾਮ ਦੇ ਅਤੇ ਦੁਪਹਿਰ ਪੂਰੀ ਸਿਖਰਾਂ 'ਤੇ ਆ ਵੈਨਕੂਵਰ ਅਤੇ LA ਦੇ ਵਿੱਚ 1:03 ਘੜੀ ਦਿਖਾ ਰਹੀ ਹੈ ਇੰਟਰਨੈਸ਼ਨਲ ਕਲੋਕ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਵਾਗਤ ਸਾਰਿਆਂ ਦਾ ਹੀ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਹੋਣੀ ਬੜੀ ਮਿਹਨਤ ਕਰ ਰਹੇ ਨੇ ਸਹਿਜ ਪਾਠ ਵੀ ਆਰੰਭ ਕੀਤਾ ਹੋਇਆ ਸੋ ਉਸਦਾ ਵੀ ਤੁਸੀਂ ਲਾਹਾ ਲੈ ਰਹੇ ਹੋ ਸ਼ਬਦ ਕੀਰਤਨ ਗੁਰਬਾਣੀ ਵਿਆਖਿਆ ਸਰਵਣ ਕਰਦੇ ਹੋ ਜੀ ਸੋ ਸ਼ਾਮ ਨੂੰ ਮੈਂ ਤੁਹਾਨੂੰ ਦੱਸਦਾ ਕਿ 5 ਵਜੇ ਮੰਜੀ ਸਾਹਿਬ ਤੋਂ ਵਿਆਖਿਆ ਹੁੰਦੀ ਹੈ ਹੁਕਮਨਾਮਾ ਸਾਹਿਬ ਦੀ ਉਸ ਨਾਲ ਵੀ ਜ਼ਰੂਰ ਜੁੜਿਆ ਕਰੋ 1 ਘੰਟੇ ਦੀ ਵਿਆਖਿਆ ਹੁੰਦੀ ਹੈ ਸੋ ਇਸ ਤੋਂ ਇਲਾਵਾ ਹੋਰ ਬਹੁਤ ਪ੍ਰੋਗਰਾਮ ਚੱਲਦੇ ਨੇ ਹਰਮਨ ਰੇਡੀਓ 'ਤੇ ਉਮੀਦ ਰੱਖਦੇ ਤੁਸੀਂ ਆਨੰਦ ਲੈ ਰਹੇ ਹੋਵੋਗੇ ਅਤੇ ਮੈਂ ਰਸੀਦ ਦੇ ਦਾਂ GS ਚਾਹਲ ਉਹਨਾਂ ਨੂੰ ਸੁਖਵਿੰਦਰ ਸੌਂਦ ਭਾਅ ਜੀ ਉਹਨਾਂ ਨੂੰ ਜਿਨ੍ਹਾਂ ਦਾ ਸੁਨੇਹਾ ਮੈਨੂੰ ਮਿਲ ਗਿਆ ਜੀ ਆਇਆਂ ਨੂੰ ਸੋ ਅੱਜ ਪ੍ਰੋਗਰਾਮ ਦੇ ਵਿੱਚ ਆਫਕੋਰਸ ਦਿੱਲੀ ਦੀਆਂ ਗੱਲਾਂ ਹੋਣਗੀਆਂ ਅਤੇ ਜੋ ਚੱਲ ਰਿਹਾ ਚਲੰਤ ਮਾਮਲਾ ਉਸ 'ਤੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਇਸ ਤੋਂ ਇਲਾਵਾ ਚਾਚਾ ਚੰਡੀਗੜ੍ਹੀਏ ਦਾ ਐਪੀਸੋਡ ਲੈ ਕੇ ਆਵਾਂਗੇ ਚਾਚਾ ਚੰਡੀਗੜ੍ਹੀਏ ਨੇ ਵੋਟ ਪਾਈ ਔਰ ਇਹ ਬਿਲਕੁਲ ਠੀਕ ਹੈ ਪਿਛਲੇ 2 ਐਪੀਸੋਡ 'ਚ ਪ੍ਰੋਬਲਮ ਆ ਰਹੀ ਸੀ ਪਰ ਹੁਣ ਉਹ ਦਰੁਸਤ ਕਰ ਦਿੱਤੀ ਗਈ ਹੈ ਸੋ ਵੋਟਾਂ ਦੇ ਮਾਮਲੇ ਦੇ ਵਿੱਚ ਕੀ ਹੁੰਦਾ ਹੈ ਕੀ ਹੋ ਰਿਹਾ ਉਸ ਦੇ ਵਿੱਚ ਚਾਚਾ ਚੰਡੀਗੜ੍ਹੀ ਦੀ ਗੱਲਬਾਤ ਕਰਾਂਗੇ ਤਾਇਆ ਜੀ ਸਾਡੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨਾਲ ਮੇਰੀ ਗੱਲਬਾਤ ਨਹੀਂ ਹੋ ਪਾਈ ਪਿਛਲੇ ਹਫ਼ਤੇ ਬਹੁਤ ਜ਼ਿਆਦਾ ਬਿਜ਼ੀ ਰਿਹਾ ਅਤੇ ਰਾਤੀ ਇੱਕ ਮੈਸੇਜ ਦੇ ਰਾਹੀਂ ਗੱਲਬਾਤ ਹੋਈ ਆ ਅਗਲੇ ਹਫ਼ਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਅਤੇ ਢੇਰ ਸਾਰੀਆਂ ਗੱਲਾਂ ਕਰਾਂਗੇ ਅਤੇ ਐਸ ਜੀ ਪੀ ਸੀ ਦਾ ਮਸਲਾ ਵੀ ਭਖਿਆ ਹੋਇਆ ਉਸ ਦੇ ਉੱਤੇ ਵੀ ਗੱਲ ਕੀਤੀ ਜਾਵੇਗੀ ਹੁਣ ਗੱਲ ਕਰਦੇ ਹਾਂ ਡਿਟੇਲ ਤਾਂ ਆਪਾਂ ਬਾਅਦ 'ਚੋਂ ਕਰਾਂਗੇ ਬਿੱਟੇ ਭਾਅ ਜੀ ਉਹਨਾਂ ਦੇ ਨਾਲ ਪਰ ਜਿਹੜੀ ਇੱਕ ਸਿਧਾਂਤਕ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਦੇਖੋ ਹੁਣ ਬੜੀ ਚੰਗੀ ਖਬਰ ਆ ਰਹੀ ਹੈ ਕਿ ਯੂਪੀ ਦੇ ਕਿਸਾਨ ਵੀ ਟਰੈਕਟਰਾਂ ਟਰਾਲੀਆਂ ਦੇ ਵਿੱਚ ਗਾਈਡੈਂਸ ਲੈ ਕੇ ਪੰਜਾਬੀ ਕਿਸਾਨਾਂ ਤੋਂ ਉਹ ਵੀ ਦਿੱਲੀ ਵੱਲੋਂ ਮਾਰਚ ਕਰ ਰਹੇ ਨੇ ਪਰ ਫਰਕ ਇਹ ਨਜ਼ਰ ਆ ਰਿਹਾ ਕਿ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਪੰਜਾਬ ਤੋਂ ਕਿਸਾਨ ਗਏ ਸੀ ਗੁਰਦਾਸਪੁਰ ਜ਼ਿਲ੍ਹੇ ਦੀ ਤਿਆਰੀ ਕਰ ਰਹੇ ਸੀ ਅਤੇ ਉਹਨਾਂ ਨੇ 4 ਮਹੀਨੇ ਦਾ ਰਾਸ਼ਨ ਆਪਣੇ ਨਾਲ ਲਿਆ 400 ਕਿਸਾਨ ਸੀ ਅਤੇ 5 ਹਲਵਾਈ ਨਾਲ ਸੀ ਪੂਰਾ ਰਾਸ਼ਨ 4 ਮਹੀਨੇ ਦਾ ਨਾਲ ਲੈ ਕੇ ਚੱਲੇ ਨੇ ਪੂਰੀ ਤਿਆਰੀ ਹੈ ਉਹਨਾਂ ਦੀਆਂ ਰਜਾਈਆਂ ਗੱਦੇ ਥੱਲੇ ਪਰਾਲੀ ਵਿਛਾਈ ਹੋਈ ਆ ਔਰ ਉੱਪਰ ਛੱਤ ਪਾਈ ਹੋਈ ਹੈ ਕਵਰ ਕੀਤਾ ਹੋਇਆ ਸੋ ਇਹ ਪੰਜਾਬ ਦੀ ਤਿਆਰੀ ਹੈ ਲੰਬੀ ਲੜਾਈ ਦੀ ਪਰ ਚਲੋ ਯੂਪੀ ਦੇ ਕਿਸਾਨ ਜਿਹੜੇ ਨੇ ਉਹਨਾਂ ਨੇ ਹੌਸਲਾ ਕੀਤਾ ਹੈ ਪਰ ਉਹਨਾਂ ਦੇ ਟਰੈਕਟਰ ਟਰਾਲੀਆਂ ਦੇਖ ਰਹੇ ਹਾਂ ਉਹਨਾਂ ਦੇ ਕਵਰ ਕੋਈ ਨਹੀਂ ਹੈਗਾ ਉੱਪਰ ਜਿਹੜੀ ਕਿ ਭਾਵਨਾ ਦੇ ਤੌਰ 'ਤੇ ਭਾਵਨਾਤਮਕ ਤੌਰ 'ਤੇ ਉਹ ਜ਼ਰੂਰ ਆ ਰਹੇ ਨੇ ਪਰ ਉਹ ਤਿਆਰੀ ਦੇ ਨਾਲ ਨਹੀਂ ਆ ਰਹੇ ਸ਼ਾਇਦ ਉਹਨਾਂ ਨੇ ਇਹ ਪਹਿਲੀ ਵਾਰੀ ਮਹਿਸੂਸ ਕੀਤਾ ਹਜੇ ਤਜ਼ਰਬਾ ਨਹੀਂ ਹੈ ਪਰ ਮੈਂ ਸਿਰਫ ਫਰਕ ਦਿਖਾਉਣਾ ਚਾਹੁੰਦਾ ਸਿਸਟਮੈਟਿਕ ਜਾਂ ਕਹਿ ਲਓ ਕਿ ਦੂਰ ਅੰਦੇਸ਼ੀ ਦੀ ਔਰ ਖਾਣ ਪੀਣ ਦਾ ਸਾਰਾ ਸਮਾਨ ਲਿਆ ਹੋਇਆ ਅਤੇ ਇੱਕ ਹਰਿਆਣੇ ਦੀ ਗੱਲਬਾਤ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਸਾਡੇ ਇੱਕ ਦੋਸਤ ਨੇ ਹਰਬੰਸ ਸਿੰਘ ਬਰਾੜ ਉਹਨਾਂ ਦੀ ਪੋਸਟ ਮੈਂ ਪੜ੍ਹਦਾ ਹੁੰਦਾ ਮੇਰੇ ਮਿੱਤਰ ਵੀ ਨੇ ਫੇਸਬੁੱਕ 'ਤੇ ਉਹਨਾਂ ਦੀ ਟਿੱਪਣੀ ਹੈ ਕਹਿੰਦੇ ਕੱਲ੍ਹ ਜਦੋਂ ਡੱਬ ਵਾਲੀ ਤੋਂ ਦਿੱਲੀ ਵੱਲ ਕਵਰੇਜ ਕਰਦੇ ਜਾ ਰਹੇ ਸੀ ਇਹ ਉਹਨਾਂ ਦੀ ਨਹੀਂ ਐਕਚੁਲੀ ਪ੍ਰਵੀਨ ਸ਼ਰਮਾ ਦੀ ਹੈ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਪ੍ਰਵੀਨ ਸ਼ਰਮਾ ਨੇ ਕਹਿੰਦੇ ਕੱਲ੍ਹ ਜਦੋਂ ਡੱਬ ਵਾਲੀ ਤੋਂ ਦਿੱਲੀ ਵੱਲ ਕਵਰੇਜ ਕਰਦੇ ਜਾ ਰਹੇ ਸੀ ਤਾਂ ਬਹੁਤ ਗੱਲਾਂ ਨਵੀਆਂ ਸੁਣੀਆਂ ਅਤੇ ਦੇਖੀਆਂ ਹਰਿਆਣੇ ਦੇ ਹਿੰਦੀ ਬੈਲਟ ਦੇ ਲੋਕ ਮੰਨੇ ਕਿ ਅਸੀਂ ਪੰਜਾਬੀਆਂ ਦੇ ਬਾਰੇ ਪੜ੍ਹਦੇ ਸੁਣਦੇ ਸਾਂ ਕਿ ਇਹ ਬਹਾਦਰ ਅਤੇ ਜੰਗਾਜੂ ਕੌਮ ਹੈ ਪਰ ਅੱਜ ਅਸੀਂ ਦੇਖ ਲਿਆ ਇੱਕ ਬੰਦਾ ਕਹਿੰਦਾ ਕਿ ਸਾਨੂੰ ਇਹ ਵੀ ਪਤਾ ਅੱਜ ਲੱਗਿਆ ਕਿ ਪੰਜਾਬੀਆਂ ਕੋਲ ਸਰਕਾਰ ਨਾਲ ਮੱਥਾ ਲਾਉਣ ਦਾ ਹੌਂਸਲਾ ਦ੍ਰਿੜਤਾ ਦਲੇਰੀ ਹੀ ਨਹੀਂ ਬਲਕਿ ਪੰਜਾਬੀਆਂ ਕੋਲ ਆਪਣਾ ਇੱਕ ਮੀਡੀਆ ਵੀ ਹੈ ਜਿਹੜਾ ਉਹਨਾਂ 'ਤੇ ਗੋਦੀ ਮੀਡੀਆ ਦਾ ਪਾ ਨਹੀਂ ਚੜ੍ਹਨ ਦਿੰਦਾ ਤੁਸੀਂ ਯਕੀਨ ਕਰਿਓ ਹਰਿਆਣਾ ਵਾਲੇ ਕਹਿੰਦੇ ਹਨ ਕਿ ਅਸੀਂ ਕਦੇ ਵੀ ਹਰਿਆਣਾ ਨਹੀਂ ਸੀ ਮੰਗਿਆ ਬਲਕਿ ਭਾਸ਼ਾ ਨੂੰ ਆਧਾਰ ਬਣਾ ਕੇ ਸਾਨੂੰ ਵੰਡਿਆ ਅਤੇ ਗੁੰਮਰਾਹ ਕੀਤਾ ਅਤੇ ਕਿਹਾ ਗਿਆ ਕਿ ਪੰਜਾਬ ਤੁਹਾਡਾ ਪਾਣੀ ਅਤੇ ਰਾਜਧਾਨੀ ਖੋਹਣ ਨੂੰ ਫਿਰਦਾ ਹੈ ਅਤੇ ਲੋਕ ਕਹਿੰਦੇ ਅਸੀਂ ਤਾਂ ਖੁਦ ਪੰਜਾਬ ਤੋਂ ਆਏ ਹਾਂ ਜਾਂ ਪੰਜਾਬ ਦੇ ਜੰਮੇ ਸੀ ਪਤਾ ਨਹੀਂ ਕਿਵੇਂ ਸਿਆਸਤਦਾਨਾਂ ਨੇ ਇਹ ਗੱਲਾਂ ਸਾਡੇ 'ਤੇ ਥੋਪ ਦਿੱਤੀਆਂ ਸੂਰਜ ਢਲਦਾ ਜਾ ਰਿਹਾ ਸੀ ਪਰ ਟਰੈਕਟਰਾਂ ਦੇ ਮੂੰਹ ਚੜ੍ਹਦੇ ਵੱਲ ਸਨ ਜਦੋਂ ਹਾਈਵੇ 'ਤੇ ਪੰਜਾਬੀਆਂ ਦੀਆਂ ਟਰੈਕਟਰ ਟਰਾਲੀਆਂ ਜਾ ਰਹੀਆਂ ਸਨ ਅਤੇ ਝੰਡੇ ਝੂਲ ਰਹੇ ਸਨ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਬਾਦਸ਼ਾਹ ਦੀ ਖੁਸੀ ਹੋਈ ਬਾਦਸ਼ਾਹੀ ਨੂੰ ਉਸ ਦੇ ਵਾਰਸ ਦੁਬਾਰਾ ਹਾਸਲ ਕਰਨ ਦੇ ਲਈ ਚੜ੍ਹਾਈ ਕਰ ਰਹੇ ਹੋਣ ਜਿਵੇਂ ਕਿਸੇ ਸੂਰਮੇ ਦੀ ਲੰਬੀ ਨੀਂਦ ਤੋਂ ਬਾਅਦ ਅੱਖ ਖੁੱਲ੍ਹੀ ਹੋਵੇ ਪੰਜਾਬੀਆਂ 'ਤੇ ਉਹਨਾਂ ਕਲਮਾਂ ਨੂੰ ਲੱਖ ਵਾਰ ਸਜਦਾ ਜੋ ਪੰਜਾਬ ਦੀ ਇਸ ਹੋਂਦ ਦੀ ਦੇਸ਼ ਅਤੇ ਸੰਘੀ ਢੰਗ ਢਾਂਚੇ ਦੀ ਲੜਾਈ 'ਚ ਆਪਣਾ ਹਿੱਸਾ ਪਾ ਰਹੇ ਨੇ ਪ੍ਰਵੀਨ ਸ਼ਰਮਾ ਇਹ ਉਹਨਾਂ ਦੀ ਟਿੱਪਣੀ ਆ ਔਰ ਚੰਗਾ ਲੱਗਿਆ ਦੇਖੋ ਜਿਹੜੀ ਇਹ ਜੋ ਵੀ ਕੱਲ੍ਹ ਪਰਸੋਂ ਹੋਇਆ ਜਾਂ ਅੱਜ ਹੋ ਰਿਹਾ ਆ ਇਹ ਇਕੱਲਾ ਕਿਸਾਨ ਮੋਰਚਾ ਹੀ ਨਹੀਂ ਹੋਰ ਬਹੁਤ ਸਾਰੀਆਂ ਪਰਤਾਂ ਖੋਲ੍ਹ ਰਿਹਾ ਆ ਜਿਹੜੀ ਇੱਕ ਸਮੋਕ ਸਕਰੀਨ ਕਹਿੰਦੇ ਨਾ ਧੂੰਏ ਦਾ ਜਿਹੜਾ ਵਾਦਰ ਹੈ ਉਹ ਪਿੱਛੇ ਹਟ ਰਿਹਾ ਇੱਕ ਹੋਰ ਵੀਡੀਓ ਮੈਂ ਦੇਖ ਰਿਹਾ ਸੀ ਜਿਸ ਦੇ ਵਿੱਚ ਹਰਿਆਣੇ ਦੇ ਵਿੱਚ ਤਕਰੀਰ ਹੋ ਰਹੀ ਸੀ ਅਤੇ ਇੱਕ ਹਰਿਆਣਵੀ ਨੌਜਵਾਨ ਲੀਡਰ ਕਹਿ ਰਿਹਾ ਸੀ ਕਿ ਪੱਗਾਂ ਦਾ ਹੜ੍ਹ ਦੇਖ ਕੇ ਮੇਰਾ ਦਿਲ ਕਰਦਾ ਕਿ ਮੇਰੇ ਸਿਰ 'ਤੇ ਵੀ ਪਗੜੀ ਹੋਵੇ ਅਤੇ ਉੱਠ ਕੇ ਇੱਕ ਲੀਡਰ ਨੇ ਆਪਣੇ ਜਿਹੜਾ ਸਾਫਾ ਸੀ ਉਸਦੇ ਪਗੜੀ ਬੰਨ੍ਹ ਦਿੱਤੀ ਅਤੇ ਉਹ ਬੜਾ ਖੁਸ਼ ਹੋਇਆ ਸਾਰਿਆਂ ਨੇ ਜੈਕਾਰੇ ਛੱਡੇ ਸੋ ਇਹ ਜਿਹੜੀ ਅਵੇਅਰਨੈਸ ਹੈ ਇਹ ਜਿਹੜੀਆਂ ਸਾਂਝਾਂ ਨੇ ਜਿਹੜੇ ਬਾਰਡਰ ਬਣਾ ਦਿੱਤੇ ਗਏ ਕੂਟਨੀਤੀਆਂ ਕਰ ਕਰਕੇ ਸਿਆਸਤਾਂ ਕਰ ਕਰਕੇ ਬੋਲੀ 12 ਕੋਹ 'ਤੇ ਬਦਲ ਜਾਂਦੀ ਆ। ਪੰਜਾਬ ਦੇ ਵਿੱਚ ਵੀ ਕਿੰਨੀਆਂ ਡਾਇਲੈਕਟਸ ਨੇ, ਕਿੰਨੀਆਂ ਬੋਲੀਆਂ ਨੇ, ਉਪ ਬੋਲੀਆਂ ਨੇ, ਤਾਂ ਇਸ ਹਿਸਾਬ ਨਾਲ ਤਾਂ ਫਿਰ 12-12 ਕੋਹ ਦੇ ਹੀ ਸੂਬੇ ਬਣਨੇ ਚਾਹੀਦੇ ਨੇ। ਸੋ ਬੋਲੀ ਦੇ ਆਧਾਰ ਦੇ ਉੱਤੇ ਉਹ ਸੂਬਾ ਬਣਾ ਤਾ, ਅਤੇ ਕਈ ਜ਼ਿਲ੍ਹੇ ਤਾਂ ਧੱਕੇ ਦੇ ਨਾਲ ਹੀ ਲਿਖਾ ਦਿੱਤੇ ਗਏ ਦੂਸਰੀ ਭਾਸ਼ਾ ਦੇ, ਹਾਲਾਂਕਿ ਉਹ ਵੀ ਇੱਕ ਸਿਆਸਤ ਦੀ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਰਹਿੰਦੇ ਸ਼ਹਿਰੀ ਵਰਗ ਨੇ ਵੀ ਆਪਣੇ ਆਪ ਦੀ ਭਾਸ਼ਾ ਹਿੰਦੀ ਲਿਖਾ ਦਿੱਤੀ, ਔਰ ਇਸ ਦਾ ਖਮਿਆਜ਼ਾ ਜਿਹੜਾ ਆ ਉਸ ਵਰਗ ਨੂੰ ਭੋਗਣਾ ਪੈ ਰਿਹਾ। ਜਿਹੜੀ ਇਹ ਅਕਿਰਤ ਘਣਤਾ ਆ ਉਸ ਪੰਜਾਬੀ ਨੂੰ ਜਿਹੜਾ ਤਰਸਕਾਰਿਆ, ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਤਰਸਕਾਰਿਆ, ਉਸ ਦਾ ਖਮਿਆਜ਼ਾ ਆਉਣ ਵਾਲੇ ਕਈ ਹਜ਼ਾਰ ਸਾਲ ਭੁਗਤਣਾ ਪਵੇਗਾ। ਹਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਜੋ ਅਸੀਂ ਹਾਂ, ਇਹ ਸਾਡੀ ਧਰਤੀ ਜਿਹੜੀ ਪੰਜਾਬ ਦੀ ਹੈ, ਅਸੀਂ ਪੰਜਾਬ ਤੋਂ ਬਾਹਰ ਆ ਕੇ ਹੁਣ ਇੱਥੇ ਬੈਠ ਗਏ ਹਾਂ, ਆਪਣਾ ਪਿਛੋਕੜ ਕਦੇ ਨਹੀਂ ਭੁੱਲਣਾ ਚਾਹੀਦਾ। ਨੈਵਰ ਨੈਵਰ, ਅਸੀਂ ਭੁੱਲ ਜਾਵਾਂਗੇ ਪਰ ਦੂਸਰੇ ਨਹੀਂ ਭੁੱਲਦੇ ਕਿ ਤੁਸੀਂ ਕੌਣ ਆ। ਮੈਂ ਇੱਕ ਵਾਰੀ ਇੱਕ ਆਰਟੀਕਲ ਵੀ ਲਿਖਿਆ ਸੀ, ਇੰਗਲਿਸ਼ ਦੀ ਨਿਊਜ਼ ਸੀ, ਕਿ ਜਿਸ ਦੇ ਵਿੱਚ ਇੱਕ ਬੱਚਾ ਜਿਸ ਦੀ ਮਾਂ ਗਾਂ ਜਿਹੜੀ ਆ ਮਰ ਜਾਂਦੀ ਆ ਜਨਮ ਦੇਣ ਵੇਲੇ, ਉਹ ਬੱਕਰੀਆਂ ਦੇ ਇੱਜੜ ਦੇ ਵਿੱਚ ਉਸਨੂੰ ਛੱਡ ਦਿੰਦੇ। ਇੱਕੋ ਹੀ ਬੱਚਾ ਹੁੰਦਾ ਆ, ਮਾਲਕ ਜਿਹੜਾ ਕਿਸਾਨ ਹੈ ਆਸਟ੍ਰੇਲੀਅਨ, ਉਹਦੇ ਵਿੱਚ ਛੱਡ ਦਿੰਦਾ। ਉਹ ਬੱਕਰੀਆਂ ਦੇ ਬੱਕਰਿਆਂ ਦੇ ਵਿੱਚ ਰਹਿ ਰਹਿ ਕੇ ਆਪਣੇ ਆਪ ਨੂੰ ਬੱਕਰਾ ਸਮਝਣ ਲੱਗ ਪੈਂਦਾ, ਪਰ ਹੁੰਦਾ ਨਹੀਂ। ਉਹ ਉਹਨਾਂ ਵਾਂਗ ਹੀ ਓਡੇ ਲਾ ਕੇ ਝਾੜੀਆਂ ਖਾਣ ਦੀ ਕੋਸ਼ਿਸ਼ ਕਰਦਾ, ਬੋਕ ਨਾਲ ਵੀ ਪੰਗਾ ਲੈ ਲੈਂਦਾ, ਸਿੰਗ ਵੀ ਫਸਾ ਲੈਂਦੇ ਇੱਕ ਦੂਜੇ ਨਾਲ। ਪਰ ਉਸ ਦੀ ਮਾਲਕਣ ਗੋਰੀ ਇਹ ਕਹਿੰਦੀ ਆ, ਕਹਿੰਦੀ ਇਹ ਬੱਚੇ ਨੂੰ ਇਉਂ ਲੱਗਦਾ ਆ ਕਿ ਇਹ ਬੱਕਰਾ ਆ, ਪਰ ਇਹ ਹੈ ਨਹੀਂ। ਇਹ ਕਹਿੰਦੇ ਬੱਕਰਿਆਂ ਨੂੰ ਵੀ ਪਤਾ ਆ, ਇਹਨੂੰ ਨਹੀਂ ਪਤਾ। ਇਹ ਸਮਝਦਾ ਆ ਵੀ ਮੈਂ ਉਹਨਾਂ 'ਚੋਂ ਇੱਕ ਹਾਂ, ਪਰ ਉਹ ਬੱਕਰੀਆਂ ਬੱਕਰੇ ਇਹਨੂੰ ਨਾਲ ਰਲਾਉਂਦੇ ਨਹੀਂ, ਉਹਨਾਂ ਨੂੰ ਪਤਾ ਆ ਵੀ ਸਾਡੇ 'ਚੋਂ ਨਹੀਂ ਹੈਗਾ। ਸੋ ਇਸ ਕਰਕੇ ਜਿਹੜੀ ਆਪਣੀ ਹੋਂਦ ਹੈ, ਆਪਣੀ ਜਿਹੜੀ ਓਰਿਜਨੈਲਿਟੀ ਹੈ, ਉਹ ਜ਼ਰੂਰ ਕਾਇਮ ਰੱਖਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਪਰਸੋਂ ਚੌਥ ਅਸੀਂ ਸਿਡਨੀ ਗਏ, ਚੌਥ ਇੱਕ ਦਿਨ ਵਾਸਤੇ ਡਰਾਈਵ ਕਰ ਰਹੇ ਸੀ, ਅਤੇ ਰਾਸਤੇ ਵਿੱਚ ਇੱਕ ਸਟੋਪ ਆਉਂਦਾ ਆ ਕਲੁੰਗਲੁੱਕ। ਇੱਥੋਂ ਤਕਰੀਬਨ 2 ਘੰਟੇ 40 ਮਿੰਟ ਦਾ ਰਾਹ, ਸਿਡਨੀ ਦੇ ਅੱਧ 'ਚ ਪੈ ਜਾਂਦਾ ਸਾਨੂੰ। ਅਸੀਂ ਤਕਰੀਬਨ ਉੱਥੇ ਖੜ੍ਹਦੇ ਹੁੰਦੇ ਹਾਂ, ਮੈਂ, ਮੇਰੇ ਪਿਤਾ ਜੀ, ਮਾਤਾ ਜੀ ਨਾਲ ਸੀ, ਅਸੀਂ ਤਿੰਨੇ ਜਣੇ। ਅਸੀਂ ਫਿਰ ਤੁਹਾਨੂੰ ਪਤਾ ਹੀ ਆ ਕਿ ਪਰੌਂਠੇ ਵੀ ਖਾਣੇ ਹੁੰਦੇ ਨਾ ਬੈਠ ਕੇ ਪੰਪ 'ਤੇ, ਚਾਹ ਉੱਥੋਂ ਲੈ ਲਈ ਦੀ ਹੈ। ਸੋ ਅਸੀਂ ਗੱਡੀ ਪਾਰਕ ਕੀਤੀ ਅਤੇ ਗੱਡੀ 'ਚੋਂ ਨਿਕਲੇ, ਅਤੇ ਜਿਸ ਤਰ੍ਹਾਂ ਅਸੀਂ ਆਪਣਾ ਸਮਾਨ ਇਕੱਠਾ ਕਰ ਰਹੇ ਸੀ ਨਿਕਲਣ ਤੋਂ ਪਹਿਲਾਂ, ਅਤੇ ਨਾਲ ਸਾਡੇ ਨਾ ਇੱਕ ਪਾਰਕ ਛੱਡ ਕੇ ਇੱਕ ਯੂਟ ਖੜ੍ਹਾ ਹੋਇਆ, ਉਸ ਦੇ ਪਿੱਛੇ 4-5 ਟਾਇਰ ਲੱਦੇ ਹੋਏ ਸੀ, ਅਤੇ ਉਸ ਦੇ ਵਿੱਚੋਂ ਇੱਕ ਨੌਜਵਾਨ ਨਿਕਲਿਆ। ਅਸੀਂ ਇਗਨੋਰ ਕਰਤਾ, ਸਾਨੂੰ ਇੱਦਾਂ ਲੱਗਾ ਕਿ ਜਾਂ ਤਾਂ ਕੋਈ ਗੋਰਾ ਹੋਏਗਾ, ਜਾਂ ਕੋਈ ਗਰੀਕ ਹੋਏਗਾ, ਜਾਂ ਕੋਈ ਲੈਬਨੀਜ਼ ਹੋਏਗਾ। ਅਸੀਂ ਕਦੇ ਸੋਚਿਆ ਵੀ ਨਹੀਂ ਕਿ ਕੋਈ ਆਪਣਾ ਵੀ ਹੋ ਸਕਦਾ। ਅਤੇ ਜਿੱਦਾਂ ਹੀ ਅਸੀਂ ਬਾਹਰ ਨਿਕਲੇ, ਉਹਨੇ ਸਾਨੂੰ ਦੇਖਿਆ, ਸਾਡੇ ਸਿਰਾਂ 'ਤੇ ਪੱਗਾਂ ਬੰਨੀਆਂ ਹੋਈਆਂ ਸੀ, ਅਤੇ ਅਸੀਂ ਧਿਆਨ ਨਹੀਂ ਦਿੱਤਾ ਉਹਦੇ ਵੱਲ ਨੂੰ, ਤਾਂ ਉਹਨੇ ਪਿੱਛੋਂ ਆਵਾਜ਼ ਮਾਰੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਅਸੀਂ ਪੈ ਗਏ, ਕੌਣ ਆ ਗਿਆ ਬਈ? ਅਸੀਂ ਪਿੱਛੇ ਨੂੰ ਦੇਖਿਆ ਤਾਂ ਫਿਰ ਸਾਨੂੰ ਇੱਕਦਮ ਸਮਝ ਆ ਗਈ ਕਿ ਆਪਣੇ ਭਾਈ ਆ, ਨੌਜਵਾਨ ਹੈ। ਅਤੇ ਅਸੀਂ ਵੀ ਫਤਿਹ ਬੁਲਾਈ, ਗੱਲਾਂ ਬਾਤਾਂ ਕੀਤੀਆਂ, ਕਿੱਥੋਂ ਆਏ ਹਾਂ, ਕਿੱਥੇ ਨੂੰ ਜਾ ਰਹੇ ਹਾਂ, ਕੀ ਕਰ ਰਹੇ ਹਾਂ, ਬੜਾ ਚੰਗਾ ਲੱਗਿਆ। ਅਤੇ ਇੱਕ ਦੂਜੇ ਨੂੰ ਚਾਹ ਵੀ ਔਫਰ ਕੀਤੀ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਆਪਾਂ ਸਾਰੇ ਠੀਕ ਹਾਂ। ਅਤੇ ਇਹ ਜਿਹੜੀ ਪਹਿਚਾਣ ਹੈ, ਸਾਨੂੰ ਨਹੀਂ ਪਹਿਚਾਣ ਆਈ ਉਸ ਨੌਜਵਾਨ ਦੀ, ਸਾਨੂੰ ਇਉਂ ਲੱਗਿਆ ਕਿ ਏਸ਼ੀਆ ਤੋਂ ਕਿਤੋਂ ਵੀ ਹੋ ਸਕਦਾ, ਈਵਨ ਗਰੀਕ ਵੀ ਹੋ ਸਕਦਾ। ਪਰ ਸਾਡੇ ਸਿਰਾਂ 'ਤੇ ਬੰਨੀ ਦਸਤਾਰ 10ਵੇਂ ਪਾਤਸ਼ਾਹ ਦੀ, ਜੋ ਸਾਡੀ ਬਖਸ਼ਿਸ਼ ਸਾਨੂੰ ਕੀਤੀ ਆ। ਵੈਸੇ ਤਾਂ ਦਸਤਾਰ ਜਿਹੜੀ ਸ਼ੁਰੂ ਤੋਂ ਬੰਨੀ ਆ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਵੀ, ਉਸ ਤੋਂ ਪਹਿਲਾਂ ਵੀ, ਪਰ ਜਿਹੜੀ ਹਿਸਟਰੀ, ਜਿਹੜਾ ਇਤਿਹਾਸ ਜੁੜਿਆ 10ਵੇਂ ਪਾਤਸ਼ਾਹ ਦੇ ਨਾਲ, ਕੰਪਲਸਰੀ ਕੀਤਾ, ਉਸ ਦੀ ਜਿਹੜੀ ਅਹਿਮੀਅਤ ਹੈ, ਉਹ ਇੱਦਾਂ ਪਤਾ ਲੱਗਦੀ ਆ ਕਿ ਕੀ ਹੈ। ਇਹ ਇਕੱਲੀ ਦਸਤਾਰ ਨਹੀਂ, ਜਿਹੜੀ ਸਾਡੀ ਗੁਰਮੁਖੀ ਹੈ, ਸਾਡੀ ਬੋਲੀ ਹੈ, ਸਾਡੀ ਲਿਪੀ ਹੈ, ਕਿੱਡਾ ਅਮੀਰ ਵਿਰਸਾ ਸਾਡਾ, ਕਿੱਡਾ ਗ੍ਰੰਥ ਦੁਨੀਆ ਵਿੱਚ, ਮੇਰੇ ਕੋਲ ਸਾਰਿਆਂ ਨਾਲ ਵੱਡਾ ਗ੍ਰੰਥ ਸਾਡੇ ਕੋਲ ਹੈ, ਅਤੇ ਅਸੀਂ ਇਹਨੂੰ ਅਨਪੜ੍ਹਾਂ ਦੀ ਬੋਲੀ ਕਹੀ ਜਾਂਦੇ ਹਾਂ। ਫਿਰ ਜਿਹੜਾ ਨਾਰਾ ਸਾਨੂੰ ਦਿੱਤਾ, ਦੁਨੀਆ 'ਚ ਕਿੰਨੇ ਨਾਰੇ ਹੋਣਗੇ, ਉਹ ਸਾਰਿਆਂ ਨੂੰ ਮੁਬਾਰਕ ਨੇ। ਪਰ ਸਾਡਾ ਜਿਹੜਾ ਨਾਰਾ ਆ, ਚੜ੍ਹਦੀ ਕਲਾ ਵਾਲਾ ਸਾਡਾ ਜਿਹੜਾ ਨਾਰਾ ਆ, ਜੈਕਾਰਾ ਆ, ਉਹ ਨਾਰਾ ਵੀ ਆ ਤੇ ਜੈਕਾਰਾ ਵੀ ਆ। ਜੈਕਾਰਾ ਹੁੰਦਾ ਆ ਵੀ ਜੈ, ਜੈ ਦਾ ਮਤਲਬ ਹੁੰਦਾ ਚੜ੍ਹਦੀ ਕਲਾ। ਮੈਥਮੈਟਿਕਸ ਦੇ ਵਿੱਚ ਨਾ ਜੈ ਤੇ ਕੁਜੈ ਦੋ ਟਰਮਸ ਹੈ, ਜਿਸ ਨੂੰ ਜੈ ਨੂੰ ਜਿਹਨਾਂ ਨੇ ਮੈਥ ਪੜ੍ਹਿਆ, ਜੈ ਨੂੰ ਕੋ ਜੈ ਨੂੰ ਸਾਈਨ ਕਹਿੰਦੇ ਨੇ ਔਰ ਕੁਜੈ ਨੂੰ ਕੋਜ਼ ਕਹਿੰਦੇ ਨੇ। ਸਾਈਨ ਤੇ ਕੋਜ਼ ਟੈਂਜੈਂਟ ਜਿਹਨਾਂ ਨੇ ਪੜ੍ਹੇ ਨੇ ਉਹਨਾਂ ਨੂੰ ਪਤਾ ਆ। ਜੈ ਦਾ ਮਤਲਬ ਸਾਈਨ ਵੇਵ, ਇੱਕਦਮ ਜਿਹੜੀ ਉੱਪਰ ਚੜ੍ਹਦੀ ਆ, ਤਾਂ ਹੀ ਕਹਿੰਦੇ ਆ ਮਹਾਰਾਜ ਕੀ ਜੈ, ਵੀ ਚੜ੍ਹਦੀ ਕਲਾ, ਸਾਈਨ ਵੇਵ ਮੰਗ ਰੁੱਚੀ। ਸੋ ਇਹ ਜੈਕਾਰਾ ਆ। ਜੈਕਾਰਾ ਕੀ ਆ? ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਅਕਾਲ ਨੂੰ ਯਾਦ ਕਰਦੇ ਹੋਏ ਚੜ੍ਹਦੀ ਕਲਾ ਦਾ ਇਹ ਜੈਕਾਰਾ ਆ, ਸਾਈਨ ਵੇਵ। ਔਰ ਇਹ ਸਾਈਨ ਵੇਵ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਆ। ਔਰ ਜਦੋਂ ਵੀ ਕੋਈ ਮੂਹਰੇ ਅਤ ਮੁਸ਼ਕਲ ਬਣੀ ਹੋਵੇ, ਫੌਜਾਂ ਖੜੀਆਂ ਹੋਣ, ਲੜਨਾ ਹੋਵੇ, ਕੋਈ ਹੌਸਲੇ ਵਾਲਾ ਕੰਮ ਕਰਨਾ ਹੋਵੇ, ਜਿੱਥੇ ਪੈਂਦਾ ਨਾ ਹੋਵੇ ਹੌਸਲਾ ਕਿਸੇ ਦਾ, ਤਾਂ ਉੱਥੇ ਜੈਕਾਰਾ ਛੱਡਿਆ ਜਾਂਦਾ ਤੇ ਸਭ ਪੱਥਰ ਉੱਡਦੇ ਨੇ, ਦਿਖਾਈ ਦਿੰਦੇ ਨੇ। ਇਸ ਗੱਲ ਦੀ ਤੁਹਾਨੂੰ ਇੱਕ ਮੈਂ ਆਡੀਓ ਸੁਣਾਉਣਾ, ਜਿਹੜਾ ਕਿ ਸਾਡੇ ਮਿੱਤਰ ਨਿਸ਼ਾਨ ਅਮਰਕੋਟ ਨੇ ਸ਼ੇਅਰ ਕੀਤੀ ਸੀ, ਮੈਂ ਉਸਦਾ ਆਡੀਓ ਸੁਣਾਉਣਾ ਹੈ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਲਗੀਧਰ ਪਾਤਸ਼ਾਹ ਨੂੰ ਚੇਤੇ ਕਰਦੇ ਹਾਂ, ਉਹਨਾਂ ਦੇ ਦਿੱਤੇ ਨਾਅਰੇ, ਉਹਨਾਂ ਦੇ ਦਿੱਤੇ ਫਿਲੋਸਫੀਆਂ, ਉਹਨਾਂ ਦੇ ਦਿੱਤੇ ਉਦਾਹਰਣ ਜ਼ਿੰਦਗੀ ਦੇ ਵਿੱਚ, ਪਰਿਵਾਰ ਵਾਰਨ ਦੇ, ਲੜਦੇ ਰਹਿਣਾ ਅੰਤ ਤੱਕ, ਇਸ ਨੂੰ ਆਪਾਂ ਅੱਜ ਪ੍ਰਤੱਖ ਕਰਨਾ ਹੈ। ਪਰ ਪਹਿਲਾਂ ਮੈਂ ਤੁਹਾਨੂੰ ਆਡੀਓ ਸੁਣਾਉਣਾ ਆ ਇੱਕ ਚੈਨਲ ਦੀ, ਜਿੱਥੇ ਇੱਕ ਸ਼ਖਸ ਆਪਣੀ ਜੋ ਉਸਨੇ ਓਬਜ਼ਰਵੇਸ਼ਨ ਕੀਤੀ ਆ ਉਸ ਦੇ ਆਧਾਰ ਤੇ ਉਹ ਬਾਕੀ ਆਪਣੇ ਸਹਿਯੋਗੀਆਂ ਨੂੰ ਕੀ ਦੱਸ ਰਹੇ ਨੇ
ਕਿ 2 ਕਿਲੋ ਵਜ਼ਨ ਨਹੀਂ ਉੱਠ ਰਿਹਾ ਹੈ ਛੋਰੇ ਸੇ। ਜੋ ਰੋਡ ਬਲੋਕ ਕਰਨੇ ਵਾਲੇ ਪੱਥਰ, ਪੂਰੀ ਸਾਹਿਬ ਜੋ ਕ੍ਰੇਨ ਲੈ ਕੇ ਆਈ, ਆਦਮੀ ਨਹੀਂ ਉਠਾ ਕੇ ਲਾ ਪਾਇਆ, ਕ੍ਰੇਨ ਸੇ ਆਏ, ਉਨਕੋ ਹਾਥ ਸੇ ਉਠਾ ਕੇ ਨਹਿਰ ਮੇ ਫੇਂਕ ਦਿਆ ਹਿੰਦੁਸਤਾਨ ਕੇ ਕਿਸਾਨ ਨੇ। ਕਿਆ ਉਸਕੀ ਸ਼ਕਤੀ ਕਾ ਅੰਦਾਜ਼ਾ ਵਹਾਂ ਸੇ ਨਹੀਂ ਹੋਤਾ? ਕੋਈ ਬੈਰੀਕੇਟਿੰਗ ਬਤਾ ਦੀਜੀਏ ਜੋ ਟਿੱਕੀ ਹੋ, 100-100 ਪੱਥਰ ਰੱਖੇ। ਮੈਂ ਦ੍ਰਿਸ਼ ਦੇਖ ਰਿਹਾ ਤਾਂ ਕਿਸੀ ਬਾਰਡਰ ਕਾ, ਸਾਤ ਲੇਅਰ ਕੀ ਹੀ ਬੈਰੀਕੇਟਿੰਗ ਥੀ, ਸਾਤ ਲੇਅਰ ਕੀ, ਵੋ ਧਸਤੀ ਭੂਤ ਹੋ ਗਈ ਏਕ ਝਟਕੇ ਮੇਂ। ਨਾਰਾ ਲਗਾ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਔਰ ਧਸਤੀ ਭੂਤ ਹੋ ਗਈ ਕਿ ਭਾਰਤ ਕੇ ਕਿਸਾਨ ਕੀ ਤਾਕਤ ਨਹੀਂ ਹੈ। ਅਰੇ ਜੋ ਹਮਾਰਾ ਪੇਟ ਭਰ ਰਹਾ ਹੈ ਉਸਕੀ ਬਾਤ ਤੋ ਸੁਣ ਲੋ, ਆਪਨੇ ਠੀਕ ਕੀਆ ਤੋ ਉਸਕੋ ਸਮਝਾ ਦੋ, ਮੈਂ ਉਸਕਾ ਇਸ ਮੁੱਦੇ ਨਹੀਂ ਪੜਨਾ ਚਾਹੁੰਦਾ।
जी प्यारे प्रोग्राम चल रहा दिल वाली गल ते मैं माफी चाहना कि थोड़ी जी समस्या आ रही है ते गीत दी आवाज़ दे विच प्रॉब्लम आ रही है बिल्कुल मेरे को सही है वैसे मैं देखा चैक किया वाकई ही आउटगोइंग जी उस प्रॉब्लम है गुरनाम सिंह भुल्लर होना ने इसका आग्रह कराया सानू और राज बेकरफील्ड तो भी साढ़े नाल जुड़े ने उन्होंने भी इस वल ध्यान दवाया बहुत बहुत धन्यवाद इस नूं हुण फिक्स करांगे ते प्रोग्राम तो बाद पर अज आप गल्लां बातां करनियां ने साढ़े को गल्लां ही बहुत ने कोई प्रॉब्लम नहीं हैगी सो प्रोग्राम दे विच सुबह दे साढ़े नाल जुड़े हुए ने सुखविंदर सौंद भाजी सत श्री अकाल भाई जी की हाल चाल ठीक ठाक हो लाडी बैंस भी सत श्री अकाल बुला रहे हैं गुरिंदर सिंह वर्जीनिया तो की हाल चाल है प्यारे हो ठीक ठाक हो कहिंदे सत श्री अकाल जी आप सबनू और सिद्धू साहब कहिंदे कल आप जी ने भाजपा के ओवरसीज विंग के कार्यकर्ता फलोरा साहब नू पेश किया सी ते अकाली दल के मैंबर अज छुट्टी कर गए बाकी आम आदमी पार्टी के कार्यकर्ता बराड साहब कुछ समय तो सुनाई नहीं दिती बाकी जो अजक चल रहा बहुत निंदन योग है वाकई निंदन योग है वैसे तो हर पोलीटिकल पार्टी जी है वह इस वेले पिजी बिल्ली वांगर बैठी है क्योंकि दे फेल्ड एक्चुअली ऑल पोलीटिकल पार्टीज फेल्ड असी दस चुके हैं पहला कि ये जो हुण कह रहे ने इन्हां नूं पहला करना चाहिए सी पहला सारे एक दूजे के भाईवाल बने सी गल रही कांग्रेस की कांग्रेस ने विरोध करन दी बजाय बाइकआउट किया उन्होंने वॉकआउट किया तो उन्होंने भी पोजिशन कोई क्लीयर नहीं हैगी कैप्टन साहब की भी कोई क्लीयर नहीं हैगी सो वैसे तो कैप्टन साहब के कहिंदे साइन भी होए हुए ने हामी दे विच ते रविंदर सिंह सिडनी वाले मेलबर्न जिहड़े चले गए ने उन्होंने सत श्रीकाल उन्होंने सत श्रीकाल बुलाई है नाइस स्टार्ट जी ते कुलवीर सिंह संधू भी आ गए ने कनेडा वाले आओ जी प्यारे हो की हाल चाल है ठीक ठाक हो और वरिंदर जी क्या बात है प्यारे हो आओ की हाल चाल ठीक ठाक हो वरिंदर इंग्लैंड वाले ते साडे नाल प्रोग्राम च जुड़े हैं सत श्री अकाल बुलाई है कहिंदे सारे चढ़दी कलां च होणगे इस दी पूरी उम्मीद है ते प्रोग्राम पॉडकास्ट दे विच सुणांगे बिल्कुल जी इच्छा है तुहाडी मलकीत सिंह जी सत श्री अकाल ठीक ठाक हो कैनबरा सब ठीक है ते तुहाडा विचार चंगा दिखण नालों चंगा बनण दी कोशिश करो वाह पाला बैंस जी की हाल चाल है कहिंदे सत श्री अकाल प्रोग्राम दा आनंद लवांगे जी बिल्कुल मेरे नाल जसविंदर सिंह बिट्टा बड़ी छेती ही ज्वाइन कर रहे ने ते उन्हां नूं आपां प्रोग्राम दे विच शामिल करना है ते इधर जी एस चाल हुणी साडे नाल जुड़े ने सत श्री अकाल बुलाई है ते उन्हां ने कंगना रणौत दा एक ट्वीट जिहड़ा ओह दादी दे बारे कीता सी बिरध औरत दे बारे उस दा उस दे बारे गल्लबात करन नूं गया वैसे मैं बिट्टा साहब नूं पुछूंगा पर मैं अपनी तुहानूं टिप्पणी दसदा कि मैनू इउं लगदा है कि ये जिहड़ी शहीन बाग वाली फोटो है ये शायद फोटोशॉप कीती गई है ते सिर्फ कहिंदे कि औरत दी वैरी हुंदी है सो उसने इस 80 साल दी औरत नूं पिक कीता ते मैनू लगदा कि फोटोशॉप है पर हो भी सकता क्योंकि मैं शहीन बाग दे फोटोआं तस्वीरां नहीं देखियां सो मे बी सेम औरत होवे पर इट डजंट मैटर जे होवे भी तो फिर की है मतलब शी इज़ इंडियन शी इज़ भारती शी इज़ पंजाबी वह कितने भी जा सकती है शहीन बाग भी वह प्रोटेस्ट कर जा सकती है किसानों भी प्रोटेस्ट कर जा सकती है कितने भी जा सकती है सो ये तो की कहना चाहती है पर जिहड़ी उहदी बोली है उन्हें भी किसी होर नाल होर दी शेयर की है हुण कंगना रणौत आप किन्नी वारी एक्टिंग कर चुकी है किहड़े किहड़े रूप बदल चुकी है वह पत्थर मार दी शीशे दे घरां च चंगी नहीं लगती दूसरियां ते क्योंकि आप शीशे दे घर च रह रही है सो उस तो बाद ट्वीट डिलीट कर दित्ती सी उहने क्योंकि फिट लाण तां तुहानूं पता ही है पैनी है ते उधर चाइना ने आस्ट्रेलिया की वाइन के उत्ते 212% टैक्स टैरिफ लाया है ऑलमोस्ट 200% तो उत्ते सो एक बहुत वड्डा टैक्स लगा है तो जिस दे नाल मतलब काफ़ी नुकसान होएगा आस्ट्रेलिया की वाइन इंडस्ट्री नू सो जिहड़े पंगे आ उह थां थां ते ही लैने चाहीदे आ उह हिसाब-किताब च ही लैने चाहीदे आ ते चाइना का हाल चाइना ने जिहड़ा आस्ट्रेलिया नाल कीता जां आस्ट्रेलिया का हाल है ਉਹ ਬਿਲਕੁਲ ਜੇ ਮੈਂ ਸਮੇਟਣਾ ਚਾਹਵਾਂ ਇੱਕ ਲਾਈਨ 'ਚ ਤਾਂ ਇਸ ਤਰ੍ਹਾਂ ਹੀ ਹੈ ਜੋ ਅੱਜ ਖੱਟੜ ਸਰਕਾਰ ਦਾ ਹਰਿਆਣੇ 'ਚ ਰੌਲਾ ਕਿਸੇ ਨਾਲ। ਪੰਜਾਬ ਦੇ ਕਿਸਾਨਾਂ ਨੇ ਪਹੁੰਚਣਾ ਦਿੱਲੀ ਹੈ, ਖੱਟੜ ਸਰਕਾਰ ਐਵੇਂ ਹੀ ਆਪਣੀਆਂ ਸੜਕਾਂ ਪੁੱਟੀ ਬੈਠਾ ਅਤੇ ਮਗਰੋਂ ਹੁਣ ਪਛਤਾਉਂਦਾ ਹੋਣਾ ਕਿ ਜੇ ਉਹਨੂੰ ਐਂਟਰੀ ਦੇਣੀ ਸੀ ਵੀ ਸਾਤੋਂ ਸੜਕਾਂ ਕੱਲੇ ਪਟਵਾ ਲਈਆਂ, ਬੇਇੱਜ਼ਤੀ ਕੱਲੇ ਕਰਵਾ ਲਈ। ਹਰਿਆਣੇ ਦੇ ਵਿੱਚ ਵੀ ਗ੍ਰਾਫ ਬਹੁਤ ਡਾਊਨ ਚਲੇ ਗਿਆ ਆ, ਸਾਰੀ ਦੁਨੀਆ ਥੂ ਥੂ ਕਰ ਰਹੀ ਹੈ, ਲਾਹਣਤਾਂ ਪਾ ਰਹੀ ਹੈ। ਸੋ ਇਹੀ ਹਾਲ ਆਸਟ੍ਰੇਲੀਆ ਦਾ ਹੋਇਆ ਕਿ ਚਾਈਨਾ ਦੀ ਅਮੈਰੀਕਾ ਨਾਲ ਲੜਾਈ ਹੈ, ਅਮੈਰੀਕਾ ਦੀ ਚਾਈਨਾ ਨਾਲ ਲੜਾਈ ਹੈ, ਅਤੇ ਆਸਟ੍ਰੇਲੀਆ ਵਾਲੇ ਵੈਸੇ ਹੀ ਆਪਣੇ ਕੱਪੜੇ ਖੋਲ੍ਹ ਕੇ ਬਹਿ ਗਏ ਰੇਡ ਪਾਉਣ ਨੂੰ, ਅਤੇ ਹੁਣ ਮੂਹਰਿਓਂ ਅਗਲੇ ਵੀ ਰੇਡ ਪਾ ਰਹੇ ਨੇ, ਸਿੱਧੀ ਜਿਹੀ ਗੱਲ ਹੈ। ਅਤੇ ਚਲੋ, ਗੁਰਿੰਦਰ ਸਿੰਘ ਜੀ ਇੱਕ ਫੋਟੋ ਭੇਜ ਰਹੇ ਨੇ, ਕੰਮ ਤੋਂ ਕਹਿੰਦੇ ਛੁੱਟੀ ਕਰਕੇ ਘਰ ਨੂੰ ਤੁਰ ਪਏ ਹਾਂ, ਕਿਆ ਬਾਤ ਹੈ, ਬਹੁਤ ਸੋਹਣਾ ਮਾਹੌਲ ਹੈ, ਆਵਾਂਗੇ ਕਿਤੇ ਤੁਹਾਡੇ ਵਰਜੀ ਨਹੀਂ ਆ, ਅਤੇ ਦੇਖਾਂਗੇ। ਔਰ ਜਸ ਭਾਅ ਜੀ ਕੀ ਹਾਲ ਚਾਲ ਹੈ, ਜੈਜ ਪੌਲੀ ਵਾਲੇ ਬ੍ਰਿਸਬਿਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਬਾਕੀ ਕਹਿੰਦੇ ਜੀ, ਔਰ ਦੀਪਜੋ ਸੋਈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਹਾਜ਼ਰੀ ਲਾ ਦਿਓ ਜੀ। ਠੀਕ ਹੈ, ਅਰਿਸ਼ ਅਰੋੜਾ ਜੀ ਵੀ ਪ੍ਰੋਗਰਾਮ 'ਚ ਸਲਾਮ ਨਮਸਤੇ ਨਮਸਕਾਰ ਚੜ੍ਹਦੀ ਕਲਾ 'ਤੇ ਅਰਦਾਸ ਕਰਦੇ ਨੇ। ਬਾਕੀ ਕਹਿੰਦੇ ਪਿਛਲੀ ਵਾਰੀ ਨਿਊਜ਼ੀਲੈਂਡ ਤੋਂ ਐਮ ਪੀ ਬਖਸ਼ੀ ਸਾਹਿਬ ਵਿਨ ਹੋ ਗਏ ਸੀ ਜਾਂ ਨਹੀਂ, ਮੈਨੂੰ ਲੱਗਦਾ ਨਹੀਂ, ਪਰ ਨਿਊਜ਼ੀਲੈਂਡ ਵਾਲੇ ਸੱਜਣੋ ਜ਼ਰਾ ਭੇਜਿਓ ਜਾਣਕਾਰੀ ਕਿ ਬਖਸ਼ੀ ਸਾਹਿਬ ਸੈਨੇਟਰ ਹੈ ਜਾਂ ਰਿਟਾਇਰ ਹੋ ਗਏ ਆ। ਅਤੇ ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਅਜਮੇਰ ਸਿੰਘ ਜੀ, ਠੀਕ ਠਾਕ ਹੋ, ਕੈਨਬਰਾ ਸਭ ਰਾਜੀ ਖੁਸ਼ੀ। ਅਤੇ ਕਹਿ ਰਹੇ ਨੇ ਕਿ ਪੰਜਾਬੀ ਹਮੇਸ਼ਾ ਮਾਲਕੀ ਦਾ ਪ੍ਰਗਟਾਵਾ ਕਰਦੇ ਹਨ, ਸਿਡਨੀ ਵਾਲਾ, ਇੰਗਲੈਂਡ ਵਾਲਾ, ਕਨੇਡਾ ਵਾਲਾ, ਕਦੇ ਨਹੀਂ ਕਹਿੰਦਾ ਸਿਡਨੀ ਤੋਂ, ਅਮਰੀਕਾ ਤੋਂ, ਕਨੇਡਾ ਤੋਂ। ਠੀਕ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ ਓਬਜ਼ਰਵੇਸ਼ਨ। ਔਰ ਬਿੱਟਾ ਸਾਹਿਬ ਵੀ ਮੇਰੇ ਨਾਲ ਜੁੜਨ ਦੇ ਲਈ ਰੈਡੀ ਨੇ, ਅਤੇ ਉਹਨਾਂ ਦੀ ਵੀ ਆਪਾਂ ਹਾਜ਼ਰੀ ਲਾਉਂਦੇ ਹਾਂ। ਅਤੇ ਦੋਸਤੋ, ਜਦੋਂ ਪੰਜਾਬ ਦੇ ਵਿੱਚ ਕੋਈ ਮੁਹਿੰਮ ਚੱਲਦੀ ਹੈ ਤਾਂ ਉਸ ਦੇ ਵਿੱਚ ਸਫਲਤਾ ਕਿੰਨੀ ਕੁ ਹੈ, ਕਿਸ ਤਰ੍ਹਾਂ ਹੋਣੀ ਹੈ, ਇਸ ਦਾ ਜਿਹੜਾ ਯੋਜਨਾਬੱਧ ਤਰੀਕੇ ਦੇ ਨਾਲ ਮੁਲਾਂਕਣ ਕਰਨਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਮੀਡੀਆ ਆ, ਮੀਡੀਆ ਇੰਨਾ ਸਹਾਈ ਨਹੀਂ ਹੋ ਰਿਹਾ, ਮੀਡੀਆ ਜਿਹੜਾ ਆ ਉਹ, ਜਿਹੜਾ ਮੇਨ ਸਟ੍ਰੀਮ ਮੀਡੀਆ ਹੈ, ਰਵਾਇਤੀ ਮੀਡੀਆ, ਉਹ ਸੈੱਟ ਨਹੀਂ ਹੋ ਰਿਹਾ। ਪਰ ਲੋਕਾਂ ਕੋਲ ਆਪਣਾ ਮੀਡੀਆ ਹੈ। ਹੁਣ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਬਿੱਟਾ ਸਾਹਿਬ ਨਾਲ ਗੱਲਬਾਤ ਕਰਨ ਦੀ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਅੱਜ ਗੀਤ ਕੁਦਰਤੀ ਤੌਰ ਤੇ ਨਹੀਂ ਚੱਲ ਰਹੇ, ਕੋਈ ਸਮੱਸਿਆ ਆ ਗਈ, ਅਸੀਂ ਲਾਉਣੇ ਵੀ ਨਹੀਂ ਸੀਗੇ ਬਹੁਤੇ, ਕਿਉਂਕਿ ਬੜਾ ਅਹਿਮ ਮੁੱਦਾ ਚੱਲ ਰਿਹਾ। ਔਰ ਅੱਜ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਅਤੇ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹ ਘਰੇ ਬੈਠੇ ਹੋਣੇ, ਕੰਮ 'ਤੇ ਆ ਗਏ ਹੋਣੇ ਆ, ਜਾਂ ਸ਼ਿਫਟ ਜਿਹੜੀ ਹੈ, ਫਾਰਮਰ ਤਾਂ ਓਬੀਅਸਲੀ ਕੰਮ ਕਰ ਰਹੇ ਹੁੰਦੇ ਨੇ, ਪਰ ਆਰਾਮ ਨਾਲ ਬੈਠ ਕੇ ਪ੍ਰੋਗਰਾਮ ਸੁਣ ਰਹੇ ਹੋਣਗੇ। ਸੋ ਮੇਰੇ ਨਾਲ ਜਸਵਿੰਦਰ ਬਿੱਟਾ ਬਾਈ ਜੀ ਜੁੜ ਚੁੱਕੇ ਨੇ ਇੰਡੀਆ ਤੋਂ, ਇੰਡੀਆ ਹੀ ਕਹਿਣਾ ਪਵੇਗਾ ਕਿਉਂਕਿ ਹੁਣ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਕਿੱਥੇ ਹੈ ਇਹਨਾਂ ਦੀ, ਕਹਿੰਦੇ ਜਾਤ ਡਰਾਈਵਰ ਦੀ ਪੱਕੀ ਰੋਡ ਨਾਲ ਜਾ ਰਹੀ, ਇਹੀ ਜਰਨਲਿਸਟ ਦਾ ਹਾਲ ਹੈ। ਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ ਬਹੁਤ ਮਿਹਰਬਾਨੀ, ਔਰ ਹਰਮਨ ਰੇਡੀਓ ਨਾਲ ਜੁੜ ਰਹੇ ਸਾਰੇ ਸਾਡੇ ਸਤਿਕਾਰਯੋਗ, ਮੈਂ ਸਰੋਤੇ ਤਾਂ ਨਹੀਂ ਕਹੂੰਗਾ, ਮੈਂ ਤਾਂ ਸਾਰਾ ਪਰਿਵਾਰ ਕਹੂੰਗਾ, ਕਿਉਂਕਿ ਲੰਬੀ ਸਾਂਝ ਹੈ
ਜੀ।
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।
ਵੈਸੇ ਤਾਂ ਤੁਸੀਂ ਮੁਕਤਸਰ ਤੋਂ ਜੁੜਦੇ ਹੁੰਦੇ ਆ, ਤੁਹਾਡਾ ਜਿਹੜਾ ਆਸ਼ੀਆਨਾ ਆ, ਟਿਕਾਣਾ ਆ, ਉਹ ਮੁਕਤਸਰ ਸਾਹਿਬ ਆ, ਸ਼ਹੀਦਾਂ ਦੀ ਧਰਤੀ। ਤੇ ਵੈਸੇ ਜਿੱਦਾਂ ਪੰਜਾਬੀਆਂ ਨੂੰ ਕਹਿ ਲਓ ਕਿ ਨਿੱਤ ਮੁਹਿੰਮ ਆ ਪੰਜਾਬ ਦੇ ਜੰਮਿਆਂ ਨੂੰ, ਤੇ ਮੁਹਿੰਮ ਦੇ ਵਿੱਚ ਤੁਸੀਂ ਅੱਜ ਕਿਹੜੇ ਟਿਕਾਣੇ ਤੋਂ ਬੋਲ ਰਹੇ ਹੋ?
ਬਿਲਕੁਲ ਜੀ, ਅੱਜ ਦੀ ਘੜੀ ਕਿਉਂਕਿ ਹਰ ਜਗ੍ਹਾ ਦੇ ਉੱਤੇ ਇੱਕੋ ਹੀ ਗੱਲ ਚੱਲ ਰਹੀ ਹੈ, ਤੁਸੀਂ ਜਿੱਥੇ ਵੀ ਪਹੁੰਚੋਗੇ
ਜੀ।
ਉਹ ਹੈਗੀ ਹੈ ਕਿ ਕਿਸਾਨਾਂ ਦਾ ਕੀ ਬਣਿਆ, ਕਿਸਾਨਾਂ ਦੀ ਮੰਗ ਪੂਰੀ ਹੋਈ ਕਿ ਨਹੀਂ ਹੋਈ,
ਜੀ
ਕਿਸਾਨ ਕਿੱਥੇ ਜਾਣ, ਕਿਉਂਕਿ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਵੀ 60 ਦਿਨਾਂ ਤੋਂ ਬਾਅਦ
ਜੀ
ਅਕਸਰ ਸਾਨੂੰ ਇਹ ਜਿਹੜੀ ਲੜਾਈ ਲੜਨ ਦੇ ਲਈ ਦਿੱਲੀ ਦੇ ਦਰਵਾਜ਼ੇ ਖੜਕਾਉਣੇ ਪੈਣੇ ਸੀ
ਜੀ।
ਤੇ ਕੱਲ ਦਾ ਮੈਂ ਕੱਲ ਸਵੇਰੇ ਮੈਂ ਸਵੇਰੇ 7 ਵਜੇ ਮੁਕਤਸਰ ਤੋਂ ਚੱਲਿਆ ਤੇ ਚੰਡੀਗੜ੍ਹ ਮੈਂ ਆ ਗਿਆ ਸੀਗਾ 11 ਵਜੇ
ਜੀ।
11 ਵਜੇ ਮੈਂ ਇੱਥੋਂ ਯੋਗਰਾਜ ਜੀ, ਜਿਹੜੇ ਯੁਵਰਾਜ ਦੇ ਫਾਦਰ ਨੇ
ਜੀ,
ਵੱਡੇ ਕ੍ਰਿਕਟਰ
ਜੀ,
ਖੁਦ ਵੀ ਕ੍ਰਿਕਟ ਖੇਡਦੇ ਰਹੇ ਨੇ, ਪੰਜਾਬੀ ਫਿਲਮ ਇੰਡਸਟਰੀ ਦੇ ਵੱਡੇ ਨਾਮਵਰ ਆਗੂ ਨੇ
ਜੀ,
ਯੁਵਰਾਜ ਸਿੰਘ ਦੇ ਫਾਦਰ ਯੋਗਰਾਜ ਸਿੰਘ
ਜੀ,
ਉਹਨਾਂ ਨੂੰ ਨਾਲ ਲੈ ਕੇ ਅਸੀਂ 11 ਵਜੇ ਉੱਥੋਂ ਚੱਲੇ ਤੇ 3 ਵਜੇ ਅਸੀਂ ਆ ਗਏ ਸੀ ਜੀ ਦਿੱਲੀ ਮੁਰਥਲ, ਮੁਰਥਲ ਤੋਂ ਅੱਗੇ ਜਿਹੜਾ ਹੈਗਾ ਕੁੰਡਲੀ ਬਾਰਡਰ ਤੇ
ਜੀ।
ਰਾਤ ਅਸੀਂ ਇੱਥੇ ਰੁਕ ਗਏ ਸੀਗੇ ਕਿਉਂਕਿ ਅੱਜ ਵੀ ਇੱਥੇ ਹਾਜ਼ਰੀ ਦੇਣੀ ਸੀ
ਜੀ,
ਸੋ ਹੁਣ ਅਸੀਂ ਮੁਰਥਲ ਰੁਕੇ ਹੋਏ ਹਾਂ ਜੀ।
ਵੈਸੇ ਬਿੱਟਾ ਸਾਹਿਬ, 1985 ਤੋਂ ਮੇਰਾ ਦਿੱਲੀ ਆਉਣਾ ਜਾਣਾ ਬਣਿਆ ਹੋਇਆ, ਮੈਂ 6ਵੀਂ 7ਵੀਂ 'ਚ ਜਾਣ ਲੱਗ ਪਿਆ ਸੀ ਲੈਣ ਚੜਾਉਣ ਕਿਸੇ ਨੂੰ। ਅਤੇ ਮੁਰਥਲ ਜਿਹੜਾ ਬੜਾ ਸਾਡੇ ਲਈ ਤਾਂ ਬੜਾ ਇਤਿਹਾਸਕ ਹੈ ਕਿਉਂਕਿ ਮੁਰਥਲ ਹੀ ਰੁਕੀਦਾ ਹੁੰਦਾ ਸੀ ਜਾ ਕੇ ਦਿੱਲੀ ਤੋਂ ਬਾਹਰ, ਜਾਂ ਉੱਧਰੋਂ ਏਅਰਪੋਰਟ ਤੋਂ ਆ ਕੇ ਮੁਰਥਲ, ਹੁਣ ਵੀ ਮੁਰਥਲ ਹੀ ਰੁਕੀਦਾ ਆ। ਸੋ ਪੰਜਾਬੀਆਂ ਦੇ ਲਈ ਮੁਰਥਲ ਬੜਾ ਹੀ ਪਾਪੂਲਰ ਨਾਮ ਹੈ, ਅਤੇ ਅੱਜ ਵੀ ਮੇਰਾ ਖਿਆਲ ਸਾਰਿਆਂ ਨਾਲ ਵੱਧ ਇਕੱਠ ਮੁਰਥਲ ਹੀ ਹੋਇਆ ਕਿਉਂਕਿ ਦਿੱਲੀ ਤਕਰੀਬਨ ਇੱਥੋਂ ਸ਼ੁਰੂ ਹੋ ਜਾਂਦੀ ਹੈ। ਅਤੇ ਓਵਰਆਲ ਤੁਸੀਂ ਕੀ ਓਬਜ਼ਰਵ ਕਰ ਰਹੇ ਹੋ ਕਿ ਇੱਥੇ ਜਿਹੜਾ ਬਾਰਡਰ 'ਤੇ ਸੁਣਿਆ ਕਿ ਦਿੱਲੀ ਦੇ ਬਾਰ ਬਾਰ ਇਕੱਠ ਹੋਏ ਨੇ, ਹਜੇ ਅੰਦਰ ਬਹੁਤੇ ਜ਼ਿਆਦਾ ਨਹੀਂ ਗਏ ਹਾਲਾਂਕਿ ਇਜਾਜ਼ਤ ਦੇ ਦਿੱਤੀ ਗਈ ਆ, ਕਿੰਨਾ ਕੁ ਇਕੱਠ ਹੈ ਮੁਰਥਲ ਦੇ ਵਿੱਚ?
ਅਕਸਰ ਨਾ ਜੀ ਮੁਕਤਸਰ ਰਹਿੰਦਿਆਂ ਮੇਲਾ ਮਾਘੀ ਤਾਂ ਸਾਡੇ ਯਾਦ ਰਹਿੰਦਾ
ਜੀ,
ਤੇ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਵੀ ਸਾਡੇ ਯਾਦ ਰਹਿੰਦਾ
ਜੀ,
ਕਿਉਂਕਿ ਦੋ ਵੱਡੇ ਇਤਿਹਾਸਕ ਦਿਹਾੜੇ ਹੈਗੇ ਨੇ ਜਦੋਂ ਅਸੀਂ ਵੱਡੇ ਜਿੱਥੇ ਸੰਗਤ ਇਕੱਠੀ ਹੁੰਦੀ ਹੈ
ਜੀ।
ਲੇਕਿਨ ਜੇ ਮੈਂ ਇਕੱਠ ਤੋਂ ਤੁਸੀਂ ਅੰਦਾਜ਼ਾ ਖੁਦ ਹੀ ਲਾ ਲਓਗੇ, ਕੱਲ ਜਦੋਂ ਗੱਲ ਚੱਲ ਰਹੀ ਸੀ ਕਿ ਜੇ ਅੱਜ ਉਹ ਕਹਿ ਦੇਣ ਕਿ ਅੱਜ ਅਸੀਂ ਖੇਤੀ ਬਿੱਲ ਪਾੜ ਦਿੰਦੇ ਹਾਂ ਜਾਂ ਖੇਤੀ ਬਿੱਲ ਅਸੀਂ ਰੱਦ ਕਰ ਦਿੰਦੇ ਹਾਂ
ਜੀ,
ਤਾਂ ਤੁਸੀਂ ਅੰਦਾਜ਼ਾ ਇਸ ਗੱਲ ਤੇ ਲਾ ਲਓ ਕਿ 4 ਦਿਨ ਘੱਟੋ ਘੱਟ ਲੱਗ ਜਾਣਗੇ ਟਰਾਲੀਆਂ ਮੋੜਨ ਨੂੰ, ਇੰਨਾ ਕੁ ਇਕੱਠ ਹੈ। 4 ਸੜਕਾਂ ਜੀ, ਦੋ ਸੜਕਾਂ ਤਾਂ ਹੈਗੀਆਂ ਜੀ ਮੇਨ, ਇੱਕ ਤੁਸੀਂ ਜਾ ਰਹੇ ਹੋ ਇੱਕ ਪਾਸੇ ਤੇ ਇੱਕ ਪਾਸੇ ਤੁਸੀਂ ਆ ਰਹੇ ਹੋ, ਤੇ ਦੋ ਦੇ ਨਾਲ ਸਰਵਿਸ ਲੇਨ ਹੈਗੀਆਂ
ਜੀ, ਜੀ
ਸਰਵਿਸ ਲੇਨ ਬਣ ਵੀ ਰਹੀ ਹੈ,
ਬਣ ਵੀ ਰਹੀ ਜੀ।
ਉਹ 4 ਸੜਕਾਂ ਜਿਹਦੇ ਚ ਜਿਹੜੀ ਮੇਨ ਸਪਲਾਈ ਲਾਈਨ ਹੈਗੀ ਹੈ ਜਿਹੜੀ ਦਿੱਲੀ ਨੂੰ ਐਂਟਰ ਹੁੰਦੀ ਹੈ, ਕੰਟੇਨਰ ਭਰੇ ਹੋਏ ਨੇ ਜਾਂ ਵੱਡੇ ਟਰਾਲੇ ਭਰੇ ਹੋਏ ਨੇ ਜਾਂ ਘੋੜੇ ਜਿਹਨਾਂ ਨੂੰ ਕਹਿ ਦੋ ਭਰੇ ਹੋਏ ਨੇ, ਤਾਂ ਉਹ ਖੜੇ ਹੈ
ਜੀ।
ਔਰ ਜਿਹੜੀਆਂ ਸਰਵਿਸ ਰੋਡ ਹੈਗੀਆਂ ਉਹਦੇ ਦੇ ਉੱਤੇ ਪੂਰੀਆਂ ਟਰਾਲੀਆਂ ਵਿੱਢ ਲਾ ਕੇ ਦੂਰੀਆਂ ਤਰਪਾਲਾਂ ਪਾ ਕੇ ਉੱਤੇ ਰੱਸੇ ਬੰਨ ਕੇ ਤੇ ਉੱਤੇ ਝੁੱਗੀਆਂ ਪਾ ਕੇ ਔਰ ਵਿੱਚ ਗੱਦੇ ਵਿਛਾ ਕੇ ਔਰ ਉਹਦੇ ਵਿੱਚ ਸਮਾਨ ਕੀ ਹੈ ਜੀ, ਉਹਦੇ ਵਿੱਚ ਸਮਾਨ ਹੈਗਾ ਇੱਕ ਮੋਟਰਸਾਈਕਲ ਹੈਗਾ, ਕਿਉਂਕਿ ਇੱਧਰ ਉਰੇ ਪਾਸੇ ਜਾਣਾ ਕਿਤੇ ਤੇ ਉਹ ਮੋਟਰਸਾਈਕਲ ਲਾਹ ਲੈਣਾ ਵਿੱਚੋਂ
ਜੀ,
ਔਰ ਸਾਰਾ ਰਾਸ਼ਨ ਹੈਗਾ ਜੀ ਟੋਟਲ ਉਹਦੇ ਚ, ਪਾਣੀ ਦਾ 1000 ਲੀਟਰ ਦਾ 1500 ਲੀਟਰ ਦਾ ਵੱਡਾ ਜਿਹੜੇ ਹੈਗੀ ਆ ਟੈਂਕੀਆਂ ਹੈਗੀਆਂ ਜੀ, ਔਰ ਕਈਆਂ ਦੀਆਂ ਕਈ ਕਿਸਾਨ ਜਿਹੜੇ ਨੇ ਉਹ ਦੋ ਦੋ ਟਰਾਲੀਆਂ ਜੋੜੀਆਂ ਹੋਈਆਂ ਸਿੱਧੀਆਂ, ਔਰ ਇੱਕ ਟਰਾਲੀ ਦੇ ਵਿੱਚ ਗੈਸ ਗੀਜ਼ਰ ਰੱਖਿਆ ਹੋਇਆ, ਪੂਰਾ ਸਮਾਨ LED ਲਾਈ ਹੋਈ ਹੈ ਔਰ ਨਾਲ ਹੀ ਉਹਦੇ ਤੇ 3-4 ਵੱਡੇ ਪਲੱਗ ਲਾਏ ਹੋਏ ਆ ਕਿ ਸਾਡੇ ਜਿਹੜੇ ਮੋਬਾਈਲ ਫੋਨ ਆ ਉਹ ਚਾਰਜ ਕਰਨ ਵਾਸਤੇ, ਔਰ ਇਸ ਤਰ੍ਹਾਂ ਦਾ ਸਾਊਂਡ ਸਿਸਟਮ ਉਹਦੇ ਲਾਇਆ ਹੋਇਆ, ਹਰ ਦੇ ਸਾਊਂਡ ਸਿਸਟਮ ਤਕਰੀਬਨ ਹਰੇਕ ਟਰਾਲੀ ਛੋਟਾ ਜਿਹਾ ਸਾਊਂਡ ਸਿਸਟਮ ਹੈਗਾ
ਜੀ।
ਇਹ ਤੁਸੀਂ ਅੰਦਾਜ਼ਾ ਤੁਸੀਂ ਆਪੇ ਹੀ ਲਾ ਲਓ, ਔਰ ਉਹਦੇ ਨਾਲ ਹੀ ਜਿਹੜੀਆਂ ਡਬਲ ਬੈਟਰੀਆਂ ਰੱਖੀਆਂ ਹੋਈਆਂ, ਇੱਕ ਤਾਂ ਬੈਟਰੀ ਟਰੈਕਟਰ ਸਟਾਰਟ ਕਰਨ ਨੂੰ ਹੈ ਔਰ ਦੂਜੀ ਬੈਟਰੀ ਹੈਗੀ ਜਿਹੜੀ LED ਲਾਈਟ ਲੱਗੀ ਹੋਈ ਹੈ ਤੇ ਉਹ ਲਾਈਟ ਬਾਹਰ ਨੂੰ ਖੁੱਲੀ ਹੋਈ ਹੈ, ਜਦੋਂ ਤੁਸੀਂ ਓਪਨ ਦੇ ਵਿੱਚ ਕਿਤੇ ਖੜਨਾ ਹੈ ਤਾਂ ਉੱਥੇ ਤੁਹਾਡਾ ਇਹ ਸਾਰਾ ਸਮਾਨ ਜਿਹੜਾ ਹੈਗਾ ਇਹ ਦਿਸਦਾ ਰਹੇ, ਔਰ ਨਾਲ ਹੀ ਕਈਆਂ ਨੇ ਛੋਟੇ ਪੰਪ ਰੱਖੇ ਹੋਏ ਨੇ ਹਵਾ ਭਰਨ ਨੂੰ, ਵੀ ਕਿਤੇ ਨਾ ਕਿਤੇ ਕੋਈ ਟਾਇਰ ਪੈਂਚਰ ਹੁੰਦਾ ਜਾਂ ਕੋਈ ਇੱਧਰ ਉੱਧਰ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਉਹਦਾ ਥੋੜਾ ਜਿਹਾ ਜਿਹੜੀ ਫਸਟ ਏਡ ਕਿੱਟ ਵਗੈਰਾ ਉਹ ਸਾਰਾ ਪ੍ਰਬੰਧ ਇੱਥੇ ਇਹਨਾਂ ਟਰਾਲੀਆਂ ਦੇ ਵਿੱਚ ਤੁਹਾਨੂੰ ਦਿਸਦਾ। ਕਹਿਣ ਦਾ ਭਾਵ ਹੈ ਵੀ ਇੱਕ ਛੋਟੇ ਘਰ ਜਿੰਨਾ ਸਮਾਨ ਇਹਦੇ ਵਿੱਚ ਤੁਹਾਨੂੰ ਮਿਲ ਜਾਂਦਾ।
ਬਿੱਟਾ ਸਾਹਿਬ, ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਕਿਸਾਨ ਕਿੰਨਾ ਕੁ ਪ੍ਰੋਗਰੈਸਿਵ ਹੈ ਜਦੋਂ ਇੰਨੀ ਯੋਜਨਾਬੱਧ ਤਰੀਕੇ ਨਾਲ ਕਰ ਰਿਹਾ ਹੈ ਸਾਰਾ ਕੁਛ, ਅਤੇ ਅਸੀਂ ਫਿਰ ਜਿਹੜਾ ਮੀਡੀਆ ਦੇ ਵਿੱਚ ਸੁਣੀ ਜਾ ਰਹੇ ਹਾਂ, ਪੇਪਰਾਂ 'ਚ ਪੜ੍ਹੀ ਜਾ ਰਹੇ ਹਾਂ, ਲੋਕ ਮਤਲਬ ਸੋਸ਼ਲ ਮੀਡੀਆ 'ਤੇ ਝੱਕ ਮਾਰੀ ਜਾ ਰਹੇ, ਉਹ ਜੀ ਆ ਜੀ ਉਹ ਨਸ਼ੇੜੀ ਹੋ ਗਏ ਜੀ, ਇਹਨਾਂ ਨੂੰ ਅਕਲ ਹੈ ਨਹੀਂ, ਇਹਨਾਂ ਨੂੰ ਉਹ ਹੈ ਨਹੀਂ, ਉਹ ਹੈ ਨਹੀਂ, ਪਰ ਜਿਸ ਹਿਸਾਬ ਨਾਲ ਤਿਆਰੀ ਤੁਸੀਂ ਦੱਸ ਰਹੇ ਹੋ ਜਾਂ ਅਸੀਂ ਦੇਖ ਰਹੇ ਹਾਂ, ਮੈਨੂੰ ਤਾਂ ਲੱਗਦਾ ਕਿ ਇਟਸ ਵਨ ਆਫ ਦਾ ਮੋਸਟ ਔਰਗਨਾਈਜ਼ਡ ਰੈਲੀਜ਼ ਇਨ ਦਾ ਵਰਲਡ, ਦੁਨੀਆ ਦੀ ਸਾਰਿਆਂ ਨਾਲੋਂ ਮਤਲਬ ਵਧੀਆ ਸਿਧਾਂਤਕ ਤੌਰ 'ਤੇ ਵੀ ਔਰ ਮਟੀਰੀਅਲ ਤੌਰ 'ਤੇ ਵੀ ਬਹੁਤ ਆਲਾ ਦਰਜੇ ਦੀ ਤਿਆਰੀ ਹੈ। ਮੈਨੂੰ ਲੱਗਦਾ ਇੱਥੇ ਕਿਤਾਬਾਂ ਲਿਖੀਆਂ ਹੋਣੀਆਂ ਚਾਹੀਦੀਆਂ ਜਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ, ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ। ਮੈਂ ਕਹਿ ਸਕਦਾ ਕਿ 90% ਔਰਗੇਨਾਈਜ਼ਡ ਹੈਗਾ, ਪੂਰੀ ਤਰ੍ਹਾਂ ਪ੍ਰਬੰਧ ਕੀਤੇ ਹੋਏ ਨੇ। ਜਿਵੇਂ ਅਸੀਂ ਕੋਈ ਰੈਜੀਮੈਂਟ ਦੀ ਗੱਲ ਕਰਦੇ ਹਾਂ ਜਾਂ ਅਸੀਂ ਲੜਾਈ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਇੱਕ ਇਸ ਤਰ੍ਹਾਂ ਦਾ ਪਲਾਨ ਕਰਕੇ ਆਏ ਹਾਂ ਕਿ ਸਾਨੂੰ 6 ਮਹੀਨੇ ਰਹਿਣਾ ਪਵੇ, ਸਾਨੂੰ ਸਾਲ ਰਹਿਣਾ ਪਵੇ, ਤੇ ਸਾਡੇ ਕੋਲ ਸਾਰਾ ਪ੍ਰਬੰਧ ਹੈਗਾ, ਸਾਨੂੰ ਕਿਤੇ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ। ਲੇਕਿਨ 10% ਕੁੱਝ ਥਾਵਾਂ ਦੀ, ਯਾਨੀ ਜਦੋਂ ਤੁਸੀਂ ਉਹ ਇਸ ਮਾਹੌਲ ਚੋਂ ਲੰਘਦੇ ਹੋ ਤਾਂ ਕੁੱਝ ਥਾਵਾਂ ਤੇ ਕੁੱਝ ਵਿੱਚ ਸ਼ਰਾਰਤੀ ਅਨਸਰਾਂ ਦੀ ਜਿਹੜੀ ਹੈਗੀ ਹੈ ਸ਼ਮੂਲੀਅਤ ਵੀ ਮੈਨੂੰ ਲੱਗਦੀ ਹੈ। ਕੱਲ ਵੀ ਮੈਂ ਦੇਖਿਆ, ਕਿਉਂਕਿ ਜਦੋਂ ਤੁਸੀਂ ਕਿਤੇ ਲਾਈਵ ਹੁੰਦੇ ਹੋ, ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਜੇ ਮੈਂ ਲਾਈਵ ਇਹਨਾਂ ਦੀ ਗੱਲ ਕਿਸੇ ਨੂੰ ਸੁਣਾਵਾਂ ਤਾਂ ਕਈ ਵਾਰੀ ਕੋਈ ਮੰਦੀ ਸ਼ਬਦਾਵਲੀ ਜਾਂ ਕੋਈ ਇਸ ਤਰ੍ਹਾਂ ਦੀ ਮੰਦੀ ਭਾਸ਼ਾ ਜਿਹੜੀ ਅਸੀਂ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ ਤੇ ਨਾ ਹੀ ਅਸੀਂ ਸੋਚ ਸਕਦੇ ਹਾਂ, ਇਸ ਤਰ੍ਹਾਂ ਦੀ ਗੱਲ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਹਾਂ, ਉਹ ਬੰਦੇ ਨੇ ਜਿਹੜੇ ਕਹਿ ਸਕਦੇ ਹਾਂ ਕਿ ਨੇੜੇ ਤੇੜੇ ਪਿੰਡਾਂ ਦੇ ਨੇ ਜਾਂ ਜਿਹੜੇ ਹੋ ਸਕਦਾ ਕਿਸੇ ਏਜੰਸੀ ਦੇ ਥਰੂ ਉਹ ਸਪੋਂਸਰਡ ਹੋਣ, ਉਹ ਇਸ ਭੜਕਾਟ ਨੂੰ ਪੈਦਾ ਕਰਨ ਦੇ ਵਿੱਚ ਔਰ ਕਿਸਾਨਾਂ ਦੇ ਇਸ ਸੁਨੇਹੇ ਨੂੰ ਤੋੜਨ ਦੇ ਵਿੱਚ ਯਤਨਸ਼ੀਲ ਨੇ, ਔਰ ਪੇੜ ਬੰਦੇ ਵੀ ਹੋ ਸਕਦੇ ਆ, ਮੈਨੂੰ ਇਹ ਇਉਂ ਵੀ ਲੱਗਿਆ। ਕਿਉਂਕਿ ਉਹਦੇ ਚ ਕਾਰਨ ਕੀ ਹੈ ਜੀ, ਉਹਦੇ ਚ ਕਾਰਨ ਕੀ ਹੈ ਕਿ ਬਹੁਤ ਸਾਰੇ ਲੋਕ ਇਹ ਚਾਹੁੰਦੇ ਨੇ, ਏਜੰਸੀਆਂ ਦੇ ਬੰਦੇ ਵੀ ਚਾਹੁੰਦੇ ਨੇ, ਚਾਹੇ ਉਹ ਧਰਨੇ ਮੁਜ਼ਾਹਰਿਆਂ ਦੇ ਵਿੱਚ ਸ਼ਮੂਲੀਅਤ ਲਗਾਤਾਰ ਕਰ ਰਹੇ ਹੋਣ, ਉਹ ਚਾਹੁੰਦੇ ਆ ਕਿ ਕਿਵੇਂ ਨਾ ਕਿਵੇਂ ਇਸ ਸਾਰੇ ਮਾਹੌਲ ਨੂੰ ਇੱਕ ਇਸ ਤਰੀਕੇ ਵੱਲ ਸੁੱਟਿਆ ਜਾਵੇ ਜਾਂ ਇਸ ਡੂੰਘੀ ਖਾਈ ਵੱਲ ਸੁੱਟਿਆ ਜਾਵੇ ਕਿ ਨਾ ਤਾਂ ਕਿਸਾਨਾਂ ਦੇ ਕੁਛ ਪੱਲੇ ਪਵੇ ਤੇ ਸਾਡੀ ਜਿਹੜੀ ਚੌਧਰ ਹੈ ਉਹ ਕਾਇਮ ਰਵੇ। ਜਿਵੇਂ ਕਈ ਬੰਦਿਆਂ ਨੇ ਬੈਰੀਕੇਡ ਤੋੜਨ ਤੇ ਦੂਜੇ ਬੰਦਿਆਂ ਨੂੰ ਹੱਲਾਸ਼ੇਰੀ ਦਿੱਤੀ ਤੇ ਦੂਜੇ ਬੰਦਿਆਂ ਨੇ ਜਦੋਂ ਆਖਿਆ ਕਿ ਅਸੀਂ ਬੈਰੀਕੇਡ ਨਹੀਂ ਤੋੜਨੇ, ਤੁਸੀਂ ਕੌਣ ਹੋ, ਤੇ ਨਾਲ ਦੀ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਹਰ ਬੰਦਾ ਦੂਜੇ ਬੰਦੇ ਨੂੰ ਜਾਣਦਾ ਹੋਵੇ, ਮੇਰੇ ਨਾਲ ਜਿਹੜੇ ਬੰਦੇ ਮੈਂ 2 ਬੰਦਿਆਂ ਨੂੰ ਜਾਣਦਾ ਹੋਵਾਂ, ਇਹ ਹਰ ਬੰਦੇ ਦੀ ਡਿਊਟੀ ਬਣਦੀ ਹੈ। ਤੇ ਕਿਸਾਨਾਂ ਨੇ ਇਹ ਗੱਲ ਆਪਣੇ ਮਨ ਦੇ ਵਿੱਚ ਇਹ ਗੱਲ ਨੋਟ ਕਰ ਲਈ ਕਿ ਮੇਰੇ ਹੱਥ ਦੇ ਨਾਲ ਜਿਹੜਾ ਬੰਦਾ ਹੈਗਾ ਮੈਂ ਉਹਨੂੰ ਜਾਣਦਾ ਹੋਵਾਂ, ਜੇ ਮੈਂ ਬਾਹਰਲਾ ਬੰਦਾ ਤੇ ਮੈਂ ਉਹਦੀ ਪਛਾਣ ਕਰ ਲਾਂ। ਹੁਣ ਕੱਲ ਇੱਕ ਟਰੈਕਟਰ ਦੇ ਵਿੱਚ ਸੂਏ ਮਾਰੇ ਗਏ ਟਾਇਰ ਦੇ ਵਿੱਚ ਰਾਤ ਨੂੰ, ਔਰ 2 ਸੂਏ ਬਿਲਕੁਲ ਨਵੇਂ ਸੀ, ਜਿਦਾਂ ਅਸੀਂ ਬਰਫ਼ ਤੋੜਦੇ ਹਾਂ ਜਿਹੜੇ ਸੂਇਆਂ ਨਾਲ, ਜਿਹਦੇ ਮੂਹਰੇ ਇੱਕ ਸਲਾਈ ਜੀ ਲੱਗੀ ਹੈ ਤੇ ਪਿੱਛੇ ਇੱਕ ਲੱਕੜ ਦਾ ਮੁੱਠਾ ਲੱਗਿਆ, ਔਰ ਲੱਕੜ ਦਾ ਮੁੱਠਾ ਉਹ ਵੱਜ ਤਾਂ ਗਿਆ, ਉਦੋਂ ਤਾਂ ਨਿਕਲਿਆ ਨੀ।
ਅੱਛਾ ਜੀ।
ਤੇ ਬਾਅਦ ਚੋਂ ਪਤਾ ਲੱਗਿਆ ਉੱਥੋਂ ਦੇ ਜਿਹੜੇ ਕਿਸਾਨ ਹੈ ਉਹ ਵੀ ਕਹਿੰਦੇ ਕਿ ਰਾਤ ਨੂੰ ਆਏ ਹੈ ਨਾ, 2 ਵਜੇ ਬੰਦੇ ਆਏ ਹੈ ਔਰ ਸਿਵਲ ਵਰਦੀ ਚ ਸੀਗੇ। ਤੇ ਬਾਅਦ ਚੋਂ ਪਤਾ ਲੱਗਿਆ ਵੀ ਉਹ, ਕੋਈ ਬੰਦਾ ਕਹਿ ਰਿਹਾ ਹੈ ਕਿ ਇਹ ਜੀ ਕਿਸੇ ਫੋਰਸ ਦੇ ਬੰਦੇ ਸੀ, ਕੋਈ ਬੰਦਾ ਇਹ ਕਹਿ ਰਿਹਾ ਹੈ ਕਿ ਇਹ ਬੰਦੇ ਪਲਾਂਟ ਕੀਤੇ ਹੋਏ ਸੀ ਉਹ ਜਾਣ ਬੁੱਝ ਕੇ ਕਿ ਕਿਸਾਨਾਂ ਦਾ ਨੁਕਸਾਨ ਹੋ ਜਾਂ ਇੱਥੇ ਦਹਿਸ਼ਤ ਫੈਲੇ। ਉੱਥੇ ਇੱਕ ਬੰਦਾ ਸੀਗਾ ਜਿਹੜਾ ਨਾਲ ਹੀ ਸੋਨੀਪਤ ਦੇ ਨਾਲ ਪਿੰਡ ਪੈਂਦਾ, ਉਹਨੇ ਗਹਿ ਰਿਹਾ ਸਾਰਿਆਂ ਨੂੰ, ਉੱਥੋਂ ਭੱਜ ਗਏ।
ਅੱਛਾ ਜੀ।
ਰਾਤ ਕਈ ਬੰਦੇ ਹਰਿਆਣੇ ਤੋਂ ਨਾਲ, ਜਿਹੜੇ ਸੋਨੀਪਤ ਹੈਗਾ, ਮੂਰਥਲ ਹੈਗਾ
ਜੀ,
ਨਾਲ ਜਿਹੜੇ ਥੋੜੇ ਥੋੜੇ ਛੋਟੇ ਛੋਟੇ ਪਿੰਡ ਹੈ
ਜੀ,
ਮਾਫ਼ ਕਰਨਾ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡੀ ਰਾਖੀ ਬੈਠਾਂਗੇ, ਕੱਲ ਨੂੰ ਤੁਹਾਡਾ ਕੋਈ ਨੁਕਸਾਨ ਹੋਇਆ ਅਸੀਂ ਜ਼ਿੰਮੇਵਾਰ ਹੋਵਾਂਗੇ। ਔਰ ਨਾਲ ਦੇ ਪਿੰਡਾਂ ਦੇ ਵਿੱਚੋਂ ਮੈਂ ਵੇਖਿਆ, ਕੱਲ ਇੱਕ ਬੰਦਾ ਮੋਟਰਸਾਈਕਲ ਤੇ ਜਾ ਰਿਹਾ ਸੀ, ਮੈਨੂੰ ਤੁਰਨ ਦੇ ਥੋੜੀ ਤਕਲੀਫ ਸੀ, ਤੇ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਵੀ ਉੱਥੋਂ ਤੱਕ ਲੈ ਜਾਓ, ਉਹ ਮੈਨੂੰ ਕਹਿੰਦਾ ਜੀ ਦੱਸੋ ਕਿੱਥੇ ਜਾਣਾ ਤੁਸੀਂ ਮੇਰਾ ਮੋਟਰਸਾਈਕਲ ਹੀ ਰੱਖ ਲਓ। ਮਤਲਬ ਲੋਕਾਂ ਚ ਇੰਨਾ ਉਤਸ਼ਾਹ ਹੈਗਾ ਨਾ, ਮੈਂ ਕਿਹਾ ਜੀ ਤੁਹਾਨੂੰ ਤਕਲੀਫ ਨੀ ਹੋ ਰਹੀ, ਤੁਸੀਂ ਤੁਹਾਡੇ ਰਸਤੇ ਰੋਕੇ ਆ। ਕਹਿੰਦੇ ਨਹੀਂ ਜੀ ਸਾਨੂੰ ਤਕਲੀਫ 2 ਦਿਨ ਹੋ ਜੂਗੀ, 3 ਦਿਨ ਹੋ ਜੂਗੀ, 5 ਦਿਨ ਹੋ ਜੂਗੀ, ਪਰ ਤੁਹਾਡੀ ਤਕਲੀਫ ਵੱਡੀ ਹੈ। ਔਰ ਰਾਤ ਦਾ ਇਹ ਵੀ ਪਤਾ ਲੱਗਿਆ ਸੀਗਾ ਕਿ ਯੂਪੀ ਬਾਰਡਰ ਦੇ ਉੱਤੋਂ ਬਿਹਾਰ ਦੇ ਬਹੁਤ ਸਾਰੇ ਲੋਕ ਆ ਗਏ ਨੇ ਜਿਹੜੇ ਕਿਸਾਨ ਹੈ, ਔਰ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ, ਤੁਹਾਡੇ ਧਰਮ ਦੇ ਵਿੱਚ ਤਾਂ ਇੱਕ ਵਿਲੱਖਣ ਗੱਲ ਹੈ, ਤੁਸੀਂ ਤਾਂ ਲੰਗਰ ਲੈ ਕੇ ਤੁਰ ਰਹੇ ਹੋ, ਅਸੀਂ ਤਾਂ ਲੰਗਰ ਲਿਜਾ ਨਹੀਂ ਸਕਦੇ। ਉਹ
ਹਾਂ
ਕਹਿੰਦੇ ਅਸੀਂ ਇਕੱਲੇ ਆਏ ਹਾਂ ਤੇ ਇੱਥੇ ਜਿੰਨੇ ਦਿਨ ਹੈਗੇ ਆ ਰਵਾਂਗੇ ਇੱਥੇ।
ਮੈਂ ਇਹ ਵੀ ਨੋਟ ਕੀਤਾ ਬਿੱਟਾ ਸਾਹਿਬ, ਮੈਂ BBC ਦਾ ਦੇਖ ਰਿਹਾ ਸੀ ਲਾਈਵ ਕਵਰੇਜ, ਤੇ ਉਹ UP ਤੋਂ ਜਿਹੜੇ ਆ ਰਹੇ ਨੇ ਟਰੈਕਟਰ ਟਰਾਲੀਆਂ, ਉਹਨਾਂ ਦੇ ਉੱਤੇ ਕਵਰ ਵੀ ਨਹੀਂ ਹੈਗੇ ਠੰਡ ਤੋਂ ਬਚਣ ਲਈ, ਮੀਂਹ ਤੋਂ ਬਚਣ ਲਈ, ਟਰਾਲੀਆਂ 'ਚ ਖੜ ਕੇ ਆ ਰਹੇ ਨੇ ਜਿਸ ਤਰ੍ਹਾਂ। ਉਹ ਇੰਨੇ ਯੋਜਨਾਬੱਧ ਨਹੀਂ ਹੈਗੇ ਜਿੱਦਾਂ ਤੁਸੀਂ ਦੱਸ ਰਹੇ ਹੋ ਜਾਂ ਅਸੀਂ ਨੋਟ ਕਰ ਰਹੇ ਹਾਂ ਕਿ ਪੰਜਾਬ ਤੋਂ। ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋਏਗੀ ਦਿੱਲੀ ਆ ਕੇ, ਜਦੋਂ ਕਿਤੇ ਮੀਂਹ ਵੀ ਪਏਗਾ ਜੇ ਲੰਬਾ ਸਮਾਂ ਇਹ ਮੁਹਿੰਮ ਚੱਲ ਗਈ ਤਾਂ। ਉਹ ਆ ਤਾਂ ਗਏ ਨੇ ਪਰ ਇੰਨੇ ਯੋਜਨਾਬੱਧ ਨਹੀਂ, ਪਰ ਚਲੋ ਉਹਨਾਂ ਨੂੰ ਹੌਸਲਾ ਜ਼ਰੂਰ ਮਿਲਿਆ ਪੰਜਾਬ ਦੇ ਇਸ ਉਪਲਬਧੀ ਕਾਰਨ ਕਿ ਸਾਰੇ ਪੰਜਾਬੀਆਂ ਨੂੰ ਸ਼੍ਰੇਅ ਜਾਂਦਾ, ਹਰਿਆਣੇ ਵੀ ਨਾਲ, ਹਰਿਆਣਾ ਵੀ ਪੂਰੀ ਤਰ੍ਹਾਂ ਨਾਲ ਹੈ ਇਸ ਦੇ। ਅਤੇ ਜਿਹੜਾ ਹੁਣ ਮੁਰਥਲ ਤਾਂ ਇੱਕ ਬਾਰਡਰ ਹੈ ਇਸ ਵੇਲੇ ਜਿਹਦੀ, ਜਿੱਥੇ ਆਪਾਂ ਚਲੋ ਹੋਰ ਵੀ ਇੱਥੇ ਆਪਾਂ ਗੱਲ ਕਰਾਂਗੇ, ਹੋਰ ਕਿਹੜੀਆਂ ਕਿਹੜੇ ਰਾਹਾਂ ਦੇ ਰਾਹੀਂ ਕਿਹੜੀਆਂ ਕਿਹੜੀਆਂ ਐਂਟਰੀਆਂ ਐਂਟਰੀ ਪੁਆਇੰਟਸ ਹੈ ਜਿਹੜੀਆਂ ਬਲੌਕ ਨੇ ਇਸ ਵੇਲੇ?
ਹਾਂਜੀ ਬਿਲਕੁਲ, ਇਹਦੇ ਵਿੱਚ ਨਾ ਜੀ ਇੱਕ ਕੁਝ ਵਿਅਕਤੀ ਜਾਂ ਜਦੋਂ ਪਹਿਲਾਂ ਐਂਟਰ ਹੋਏ ਉਹ ਬਰਾੜੀ ਚਲੇ ਗਏ। ਬਰਾੜੀ ਜਿਹੜਾ ਨਿਰੰਕਾਰੀ ਆਸ਼ਰਮ ਦਾ ਜਦੋਂ ਵੱਡਾ ਸਮਾਗਮ ਹੁੰਦਾ ਨਾ ਤੇ ਉਹ ਬਰਾੜੀ ਹੁੰਦਾ
ਜੀ।
ਬਰਾੜੀ ਬਹੁਤ ਜਗ੍ਹਾ ਵੱਡੀ ਹੈਗੀ, 1000 acres ਦਾ ਪਲਾਟ ਹੈਗਾ ਜਿੱਥੇ ਪੂਰੀ ਕੰਧ ਕੱਢੀ ਹੋਈ ਹੈ, ਲਾਈਟਾਂ ਲੱਗੀਆਂ ਹੋਈਆਂ, ਉੱਥੇ ਜਿਹੜੇ ਆਪਣੇ ਮੋਬਾਈਲ ਟੋਇਲਟਸ ਵੀ ਬਣੇ ਹੋਏ ਨੇ, ਪਾਣੀ ਦਾ ਉੱਥੇ ਪ੍ਰਬੰਧ ਹੈਗਾ, ਉੱਥੇ ਫੋਰਸ ਵੀ ਇਹਨਾਂ ਨੇ ਲਾ ਦਿੱਤੀ ਹੈ। ਔਰ ਰਾਤ ਤੁਸੀਂ ਦੇਖਿਆ ਵੀ ਹੋਣਾ, ਅਮਿਤ ਸ਼ਾਹ ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਜੀ ਬਰਾੜੀ ਚਲੇ ਜਾਓ।
ਅੱਛਾ ਜੀ,
ਤੁਸੀਂ ਬਰਾੜੀ ਚਲੇ ਜਾਓ, ਅਸੀਂ ਦੂਜੇ ਦਿਨ ਤੁਹਾਡੇ ਨਾਲ ਗੱਲ ਕਰ ਲਾਂਗੇ। ਤੇ ਕਈ ਜਿਹੜੇ ਪਲੈਨਡ ਬੰਦੇ ਨੇ ਜਿਹਨਾਂ ਨੂੰ ਸਾਰੀ ਇਹ ਸਮਝ ਆਏ ਚਾਲ ਦੀ ਕਿ ਕੇਂਦਰ ਸਰਕਾਰ ਕਿਵੇਂ ਕਿਸਾਨਾਂ ਨੂੰ ਫਸਾਉਣਾ ਚਾਹੁੰਦੀ ਹੈ, ਉਹਨਾਂ ਨੇ ਬਰਾੜੀ ਜਾ ਕੇ ਉੱਥੇ ਦਿਖਾ ਦਿੱਤਾ ਵੀ ਆਹ ਦੇਖੋ ਜੀ ਇੱਥੇ ਤਾਂ ਬਰਾੜੀ ਜਿਹੜੇ ਬੰਦੇ ਆਏ ਸੀਗੇ ਉਹਨਾਂ ਨੂੰ ਇਹਨਾਂ ਨੇ ਪ੍ਰਬੰਧ ਕੀ ਕਰਨਾ ਸੀਗਾ, ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ, ਹੁਣ ਉੱਥੇ ਫੋਰਸ ਲਾਤੀ, ਉੱਥੇ ਪੈਰਾਮਿਲਟਰੀ ਫੋਰਸ ਲਾ ਦਿੱਤੀ, ਰੈਪਿਡ ਐਕਸ਼ਨ ਫੋਰਸ RAF ਜਿਹੜੀ ਹੈਗੀ ਹੈ ਉਹ ਲਾਤੀ, ਜਿਹੜੀ ਨਾ ਸਾਡੀ ਬੋਲੀ ਸਮਝਦੀ ਹੈ ਨਾ ਸਾਡੀ ਭਾਵਨਾ ਸਮਝਦੀ ਹੈ, ਜਿਹਨੂੰ ਨਾ ਕੋਈ ਬਿੱਲ ਦਾ ਪਤਾ। ਔਰ ਰਾਤ ਉਹਨਾਂ ਨੇ ਸਲਾਹ ਕੀਤੀ ਹੈ, ਉਹਨੇ ਕਿਹਾ ਗ੍ਰਹਿ ਮੰਤਰੀ ਨੇ ਆਖਿਆ ਕਿ ਤੁਸੀਂ ਉੱਥੇ ਚਲੇ ਜਾਓ ਤੇ ਅਸੀਂ ਦੂਜੇ ਦਿਨ ਹੀ ਤੁਹਾਡੀ ਗੱਲ ਕਰ ਲਾਂਗੇ, ਤੁਹਾਡੀ ਅਸੀਂ ਤੁਹਾਡੇ ਨਾਲ ਅਸੀਂ ਵਾਰਤਾ ਕਰਾਂਗੇ। ਉਹ ਇੱਕ ਪਲੈਨ ਇਹਨਾਂ ਦੀ ਯੋਜਨਾ ਹੈਗੀ ਹੈ ਕਿ ਸਪਲਾਈ ਲਾਈਨ ਜੇ ਕੱਟੀ ਗਈ ਤਾਂ ਦਿੱਲੀ ਨੂੰ ਵਕਤ ਪੈ ਜਾਊਗਾ, ਕਿਉਂਕਿ ਦਿੱਲੀ ਦੇ ਵਿੱਚ ਨਾ ਕੋਈ ਸਮਾਨ ਆਊਗਾ ਨਾ ਕੋਈ ਇੱਥੋਂ ਬਾਹਰ ਜਾਊਗਾ, ਤੇ ਇਹਦੇ ਨਾਲ ਤਕਲੀਫ ਲੋਕਾਂ ਨੂੰ ਹੋਊਗੀ
ਜੀ।
ਮੈਂ ਕੱਲ ਵੀ ਗੱਲ ਕਰ ਰਿਹਾ ਸੀ ਹਰਿੰਦਰ ਸਿੰਘ ਲੱਖੋਵਾਲ ਨਾਲ, ਸ਼ਾਮ ਨੂੰ ਮੈਨੂੰ ਮਿਲੇ ਹੈ
ਜੀ।
ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਬਹੁਤ ਸਾਰੇ ਪ੍ਰਵਾਸੀ ਵੀਰ ਸਾਡੇ ਨੇ, ਉਹਨਾਂ ਦੀਆਂ ਫਲਾਈਟਾਂ ਨੇ, ਕਈ ਬੰਦੇ ਐਸੇ ਹੈ ਜਿਹਨਾਂ ਦਾ ਇਲਾਜ ਦਿੱਲੀ ਚੱਲਦਾ, ਉਹਨਾਂ ਨੇ ਹੋਸਪਿਟਲ ਪਹੁੰਚਣਾ ਹੈ, ਤੇ ਉਹਨਾਂ ਨੇ ਆਖਿਆ ਸੀ ਕੱਲ ਵੀ ਸਾਡੇ ਸਾਹਮਣੇ ਇਹ ਗੱਲ ਆਈ ਸੀ ਕਿ ਅੱਜ ਉਹਦੇ ਲਈ 11 ਵਜੇ ਮੀਟਿੰਗ ਹੋਣੀ ਹੈ, ਇਸ ਤਰ੍ਹਾਂ ਦੀ ਰਣਨੀਤੀ ਬਣਾਉਣੀ ਹੈ ਕਿ ਇੱਕ ਜਿਹੜੀ ਐਮਰਜੈਂਸੀ ਲਾਈਨ ਹੈ ਉਹਨੂੰ ਖਾਲੀ ਕਰ ਲਿਆ ਜਾਵੇ, ਇੱਕ ਰੋਡ ਤੋਂ ਇੱਕ ਸਾਈਡ ਤੇ ਲਾ ਲਿਆ ਜਾਵੇ ਜਿੱਥੋਂ ਕੋਈ ਇਸ ਤਰ੍ਹਾਂ ਦੀ ਜਿਹਦੀ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਹੈ, ਜੇ ਕਿਸੇ ਨੇ ਲੰਘਣਾ ਤਾਂ ਉਹ ਲੰਘ ਜਾਵੇ, ਤਾਂ ਜੋ ਉਹਨੂੰ ਇਹ ਨਾ ਲੱਗੇ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਕਿਤੇ ਨਾ ਕਿਤੇ ਉਹਦੇ ਚ ਉਹ ਸਫ਼ਰ ਕਰੇ। ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਦਿੱਲੀ ਤੋਂ ਇਲਾਵਾ ਹੋਰ ਕਿਹੜੇ ਹੈਗੇ ਆ, ਇੱਕ ਹੈਗਾ ਜੀ ਸਿੰਘੂ ਬਾਰਡਰ। ਸਿੰਘੂ ਬਾਰਡਰ ਤੇ ਕਾਫੀ ਜਗ੍ਹਾ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਕਿ ਸਿੰਘੂ ਬਾਰਡਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਵੀ ਉੱਥੇ ਵੀ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ। ਸਭ ਤੋਂ ਪਹਿਲਾਂ ਜਿਹੜਾ ਹੰਝੂ ਗੈਸ ਸੁੱਟੇ ਨੇ ਜਾਂ ਵੱਧ ਰਹੀ ਭੀੜ ਦੇ ਉੱਤੇ ਹਮਲਾ ਹੁੰਦਾ ਤਾਂ ਉਹ ਸਿੰਘੂ ਬਾਰਡਰ ਤੇ ਹੁੰਦਾ, ਜਦੋਂ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਪਹੁੰਚਦੇ ਆ ਤੇ ਪੁਲਿਸ ਨੂੰ ਇਸ ਗੱਲ ਦਾ ਖਦਸ਼ਾ ਹੋ ਜਾਂਦਾ ਹੈ ਕਿ ਰਾਤ ਦਾ ਸਮਾਂ ਤੇ ਸਵੇਰ ਤੋਂ ਕਿਸਾਨ ਬਾਰਡਰ ਤੇ ਪਹੁੰਚ ਗਏ ਤੇ ਖਾਸਾ ਬੰਦੋਬਸਤ ਸਖ਼ਤ ਸੁਰੱਖਿਆ ਉੱਤੇ ਕੀਤੀ ਗਈ ਤੇ ਕਿਸਾਨਾਂ ਨੇ ਜਦੋਂ ਪੁਲਿਸ ਪ੍ਰਸ਼ਾਸਨ ਦੀ ਇੱਕ ਨਹੀਂ ਸੁਣੀ ਤੇ ਫਿਰ 8:30 ਸਵੇਰੇ ਕਰੀਬ ਹੰਝੂ ਗੈਸ ਦੇ ਜਿਹੜੇ 2 ਦਰਜਨ ਤੋਂ ਵੱਧ ਫਾਇਰ ਕਰਦੇ ਆ ਉੱਥੇ।
ਅੱਛਾ ਜੀ।
ਔਰ ਉੱਥੇ ਅਫਰਾ ਤਫਰੀ ਜਦੋਂ ਮੱਚ ਜਾਂਦੀ ਹੈ, ਕਿਸਾਨ 500 meters ਪਿੱਛੇ ਹਟ ਜਾਂਦੇ ਤੇ ਉਦੋਂ ਬਾਅਦ ਕਿਸਾਨ ਉਹੀ ਚੱਕ ਕੇ ਉਹਨਾਂ ਦੇ ਵੱਲ ਸੁੱਟ ਦਿੰਦੇ ਆ ਟੀਅਰ ਗੈਸ ਦੇ ਜਿਹੜੇ ਆਪਣੇ ਗੋਲੇ ਆ।
ਗੋਲੇ
ਹਾਂਜੀ। ਉੱਥੇ ਤੁਸੀਂ ਦੇਖੋ ਵੀ 10:30 ਤੋਂ ਲੈ ਕੇ 11:30 ਤੱਕ 3 layer ਦੀ ਸਿਕਿਉਰਿਟੀ ਲੱਗੀ ਸੀ ਤੇ ਨਾਲ ਮੂਹਰੇ ਲੱਗੀ ਸੀ ਕੰਡਿਆਲੀ ਤਾਰ
ਜੀ।
ਔਰ ਉਹਦੇ ਪਿੱਛੇ ਪੱਥਰ ਲੱਗੇ ਆ, ਉਹਦੇ ਪਿੱਛੇ ਵੱਡੇ ਵੱਡੇ ਡਿਵਾਈਡਰ ਹੈ ਜਿੱਥੇ ਪੈਰਾਮਿਲਟਰੀ ਫੋਰਸ ਖੜੀ ਹੈ, ਉਹਦੇ ਪਿੱਛੇ ਦਿੱਲੀ ਪੁਲਿਸ ਦੇ ਜਵਾਨ ਤੈਨਾਤ ਹੈ
ਜੀ।
ਔਰ ਜਦੋਂ ਉੱਥੇ ਨਾਅਰੇਬਾਜ਼ੀ ਹੋਣ ਲੱਗ ਪਈ, ਪੁਲਿਸ ਨੇ ਜਿਹੜੇ ਬੈਰੀਕੇਡ ਲਾਏ ਸੀਗੇ ਉਹ ਬੇਅਸਰ ਸਾਬਤ ਹੋਣ ਲੱਗ ਗਈ ਤੇ 11:30 ਫਿਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਖਿਆ ਕਿ ਏਦਾਂ ਹੀ ਗੱਲ ਬਣਨੀ। ਉਦੋਂ ਉਧਰੋਂ ਪਾਸੋਂ ਪੁਲਿਸ ਵਾਲੇ ਜਦੋਂ ਉੱਤੇ ਚੜ੍ਹਨ ਲੱਗ ਪਏ, ਪ੍ਰਦਰਸ਼ਨਕਾਰੀ ਜਿਹੜੇ ਅੰਦੋਲਨਕਾਰੀ ਨੇ, ਇਹਨਾਂ ਨੇ ਪ੍ਰਦਰਸ਼ਨਕਾਰੀ ਉਹਨਾਂ ਨੂੰ ਲਿਖਿਆ, ਜਿਹੜੀ FIR ਕੱਟੀ ਹੈ ਮੇਰੇ ਸਾਹਮਣੇ ਹੀ ਹੈ ਉਹ, ਉਹਦੇ ਚ ਜਦੋਂ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਫਿਰ ਹੰਝੂ ਗੈਸ ਦੇ ਜਦੋਂ ਗੋਲੇ ਮਾਰੇ, 1 ਘੰਟੇ ਤੱਕ ਉੱਥੇ ਇਸ ਤਰ੍ਹਾਂ ਦੀ ਜਿਹੜੀ ਨੋਕ ਝੋਕ ਹੈ ਉਹ ਪੂਰੀ ਤਰ੍ਹਾਂ ਚੱਲਦੀ ਰਹੀ ਉਧਰੋਂ ਵੀ। ਔਰ ਕਿਸਾਨਾਂ ਨੇ ਤਾਂ ਸਾਫ਼ ਕਿਹਾ ਸੀਗਾ ਵੀ ਅਸੀਂ ਤਾਂ ਕਿਸੇ ਨਾਲ ਲੜ ਰਹੇ ਨੀ, ਸਾਡੀ ਲੜਾਈ ਤੁਹਾਡੇ ਨਾਲ ਹੈ ਨੀ। ਉਹੀ ਕਿਸਾਨਾਂ ਨੇ ਇਹਨਾਂ ਨੂੰ ਲੰਗਰ ਛਕਾਇਆ, ਪਾਣੀ ਪਿਆਇਆ, ਜਿਹੜੇ ਡੰਡੇ ਮਾਰਦੇ ਸੀ
ਜੀ। ਇਹ ਵੀ ਇੱਕ ਸਿੰਬੋਲਿਕ ਹੈ, ਇਹ ਵੀ ਇੱਕ ਮਤਲਬ ਮਿਸਾਲ ਬਣੀ ਹੈ ਦੁਨੀਆ ਦੇ ਉੱਤੇ, ਤੇ ਇਸ ਦੀਆਂ ਤਸਵੀਰਾਂ, ਇਸ ਦੇ ਵੀਡੀਓ ਜਿਹੜੇ ਨੇ ਸ਼ੇਅਰ ਹੋ ਰਹੇ ਨੇ, ਹੋਣਗੇ ਵੀ। ਬਿੱਟਾ ਸਾਹਿਬ, ਬਾ ਕਮਾਲ, ਮਤਲਬ ਜਿਹੜਾ ਕੰਟਰੋਲ ਹੈ, ਜੋਸ਼ ਦੇ ਨਾਲ ਜਿਹੜਾ ਹੋਸ਼ ਦਿਖਾਇਆ ਜਾ ਰਿਹਾ, ਮਤਲਬ ਬਾ ਕਮਾਲ ਹੈ। ਕੀ ਕਹਿਣਾ ਚਾਹੋਗੇ?
ਬਿਲਕੁਲ ਬਿਲਕੁਲ ਇਹੀ ਹੈ। ਚਾਹੇ ਤੁਸੀਂ GT ਕਰਨਾਲ ਰੋਡ ਦੀ ਗੱਲ ਕਰ ਲਓ, ਚਾਹੇ ਕੁੰਡਲੀ ਬਾਰਡਰ ਦੀ ਗੱਲ ਕਰ ਲਓ, ਤੁਹਾਨੂੰ ਹਰ ਜਗ੍ਹਾ ਦੇ ਉੱਤੇ ਕਿਸਾਨ ਪੂਰੀ ਤਿਆਰੀ ਨਾਲ ਦਿਸਣਗੇ, ਥਰਮੇ ਨਾਲ, ਸਬਰ ਨਾਲ, ਸੰਜਮ ਨਾਲ। ਤੁਹਾਨੂੰ ਇਹ ਲਿਖੂਗਾ, ਕੋਈ ਬੰਦਾ ਇਹ ਨੀ ਕਹੂਗਾ ਤੁਹਾਨੂੰ ਵੀ ਕੋਈ ਬੰਦੇ ਨੇ ਗਾਲ ਕੱਢ ਦਿੱਤੀ ਜਾਂ ਮੰਦਾ ਚੰਗਾ ਬੋਲਿਆ ਜਾਂ ਕਿਸੇ ਬੰਦੇ ਨੇ ਅੱਗੋਂ ਤੁਹਾਨੂੰ ਅਟੈਂਡ ਨਹੀਂ ਕੀਤਾ
ਜੀ।
ਮਤਲਬ ਜਵਾਬੀ ਕਾਰਵਾਈ ਦਾ ਤਾਂ ਨਾਂ ਨਿਸ਼ਾਨ ਹੀ ਨੀਗਾ
ਜੀ।
ਪਰ ਮੈਨੂੰ ਦੁੱਖ ਇਸ ਗੱਲ ਦਾ, ਮੈਂ ਰਾਤ ਵੀ ਕਾਫੀ ਮੀਡੀਆ ਦੇਖ ਰਿਹਾ ਸੀਗਾ, ਦੋਵਾਂ ਨੇ ਤਾਂ ਦਾੜੀ ਵੱਢ ਦਿੱਤੀ ਨਾ
ਜੀ।
ਮੈਂ ਉਹਦਾ ਨਾਂ ਵੀ ਲੈ ਸਕਦਾ,
ਲੈ ਲਓ ਕੋਈ ਚੱਕਰ।
ਔਰ ਉਹਨਾਂ ਨੇ ਤਾਂ ਦਾੜੀ ਵੱਢ ਦਿੱਤੀ, ਉਹਨਾਂ ਨੇ ਤਾਂ ਕਹਿ ਦਿੱਤਾ ਵੀ ਇਹ ਤਾਂ ਜੀ ਖਾਲਿਸਤਾਨ ਲੈਣ ਆਏ ਆ ਜੀ, ਇਹ ਤਾਂ ਜੀ ਜੈਸੇ ਇੰਦਰਾ ਕੋ ਗਈ ਹੈ ਵੈਸੇ ਜੇ ਮੋਦੀ ਕੋ ਕਰ ਦੇਂਗੇ। ਉਹ ਤਾਂ ਇਸ ਗੱਲ ਨੂੰ ਹੀ ਮੁੱਦਾ ਬਣਾਈ ਬੈਠੇ ਨੇ। ਉਹ ਕੱਲ ਦੇ ਲੱਗੇ ਹੋਏ ਨੇ ਫਿਲਮ ਚਲਾਉਣ, ਤੇ ਕਈ ਜਗ੍ਹਾ ਦੇ ਉੱਤੇ ਮੈਂ ਦੇਖਿਆ ਕੱਲ ਦੋ ਤਿੰਨ ਜਗ੍ਹਾ ਤੇ ਨੈਸ਼ਨਲ ਮੀਡੀਆ ਦੇ ਬੰਦੇ ਉੱਥੇ ਆਏ ਕਵਰ ਕਰਨ ਲੱਗੇ, ਤਾਂ ਲੋਕਾਂ ਨੇ ਆਪਦੇ ਮੋਬਾਈਲਾਂ ਤੋਂ ਲਾਈਵ ਹੋ ਕੇ ਕਿਹਾ ਵੀ ਸਾਨੂੰ ਤੁਸੀਂ ਨੀ ਚਾਹੀਦੇ, ਤੁਸੀਂ 60 ਦਿਨ ਹੋ ਗਏ ਸਾਡੀ ਇੱਕ ਖਬਰ ਨਹੀਂ ਦਿਖਾਈ ਪੰਜਾਬ ਚ, ਤੁਸੀਂ ਇੱਥੋਂ ਚਲੇ ਜਾਓ, ਸਾਨੂੰ ਤੁਹਾਡੀ ਲੋੜ ਨਹੀਂ
ਜੀ ਜੀ।
ਤੇ ਉਹਨਾਂ ਨੂੰ ਆਪਦਾ ਬੋਰੀ ਬਿਸਤਰਾ ਵਲੇਟ ਕੇ ਇੱਥੋਂ ਜਾਣਾ ਪਿਆ।
ਹਾਂਜੀ, ਮੇਨ ਸਟ੍ਰੀਮ ਮੀਡੀਆ ਮੈਂ ਦੇਖਿਆ, NDTV ਵਾਲਾ ਦੇਖਿਆ, ਉਹਨਾਂ ਦਾ ਵੀ ਬੋਰੀਆ ਬਿਸਤਰਾ ਲਪੇਟਿਆ ਉਹਨੇ, ਸੋਰੀ ਆਜ ਤੱਕ ਵਾਲਿਆਂ ਦਾ। ਤੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਦੱਸਣ ਦੀ, ਪਰ
ABP ਨਿਊਜ਼ ਦਾ, ਆਜ ਤੱਕ ਦਾ, ਜੀ ਨਿਊਜ਼ ਦਾ, ਔਰ ਮਤਲਬ ਲੋਕ ਉਹਨਾਂ ਨੂੰ ਪੈ ਗਏ ਜੀ ਅੱਗੋਂ, ਲੋਕਾਂ ਨੇ ਕਿਹਾ ਵੀ ਤੁਸੀਂ ਸਾਨੂੰ ਨੀ ਚਾਹੀਦਾ ਜੀ ਤੁਹਾਡਾ ਮੀਡੀਆ, ਤੁਸੀਂ ਜਾਓ ਜਿਹੜਾ ਕੁਛ ਕਰਨਾ ਕਰੋ। ਤੇ ਅੱਛਾ, ਉਦੋਂ ਬਾਅਦ ਸੁਣੋ ਅਮਨਦੀਪ ਜੀ, ਬੜੀ ਹੈਰਾਨੀ ਵਾਲੀ ਗੱਲ
ਜੀ।
ਉਦੋਂ ਬਾਅਦ ਰਾਤ ਨੂੰ ਗ੍ਰਹਿ ਮੰਤਰੀ ਦੀ ਸਪੀਚ ਦੂਰੀ ਦੂਰੀ ਤਿੰਨ ਤਿੰਨ ਵਾਰੀ ਸੁਣਾਈ ਜਾਂਦੇ ਆ ਵੀ ਆਪ ਬੁਰਾੜੀ ਚਲੇ ਜਾਓ, ਹਮ ਆਪਸੇ ਬਾਤ ਕਰਨੀ ਚਾਹਤੇ ਹੈ, ਹਮ ਆਪਕਾ ਦਰਦ ਸਮਝਤੇ ਹੈ, ਸਰਦੀ ਹੈ, ਵਹਾਂ ਪੇ ਬੰਦੋਬਸਤ ਹੈ। ਮਤਲਬ ਉਹ ਚਾਰ ਚਾਰ ਵਾਰੀ ਰਿਪੀਟ ਕਰ ਰਹੇ ਨੇ।
ਬਿੱਟਾ ਸਾਹਿਬ, ਜਿਹੜਾ ਕਈ ਭਰਮ ਟੁੱਟੇ ਨੇ ਇਸ ਜਿਹੜੇ ਬਾਰਡਰ ਟੁੱਟਣ ਨਾਲ, ਕਈ ਭਰਮ ਟੁੱਟੇ ਨੇ ਕਿ ਇੱਕ ਤਾਂ ਜਿਹੜੇ ਭਰਮ ਪਾਲੀ ਬੈਠੇ ਸੀ ਵੀ ਦਿੱਲੀ ਬੜੀ ਦੂਰ ਹੈ, ਦਿੱਲੀ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ, ਕਿਉਂਕਿ 1984 ਚ ਏਸ਼ੀਅਨ ਗੇਮਾਂ ਦੇ ਵਿੱਚ ਵੀ ਹਰਿਆਣਾ ਸਰਕਾਰ ਨੇ ਉਹ ਹੀ ਕੀਤਾ ਸੀ, ਸਿੱਖਾਂ ਨੂੰ ਬੈਨ ਕਰਤਾ ਸੀ ਜਾਣਾ। ਉਸ ਤੋਂ ਬਾਅਦ ਚਲੋ ਮਾੜਾ ਦੌਰ ਚੱਲਿਆ ਅਤੇ ਬਹੁਤਾ ਵਧੀਆ ਰੋਲ ਨਹੀਂ ਅਦਾ ਕੀਤਾ ਹਰਿਆਣਾ ਸਰਕਾਰਾਂ ਨੇ ਵੀ, ਅਤੇ ਹੁਣ ਵੀ ਇਹੀ ਸੀਗਾ ਵੀ ਅਸੀਂ ਨਹੀਂ ਹਰਿਆਣਾ ਨਹੀਂ ਟੱਪਣ ਦਿੰਦੇ। ਇੱਕ ਤਾਂ ਇਹ ਭਰਮ ਟੁੱਟ ਗਿਆ ਵੀ ਜਿਹੜਾ ਦਿੱਲੀ ਆ ਪਤਾ ਦੂਰ ਨਹੀਂ ਹੈਗਾ ਪੰਜਾਬ ਵਾਸਤੇ, ਹਾਂ ਹੋਰ ਸਟੇਟਾਂ ਵਾਸਤੇ ਹੋ ਸਕਦਾ ਪਰ ਪੰਜਾਬ ਵਾਸਤੇ ਨਹੀਂ ਦੂਰ ਹੈਗਾ। ਇੱਕ ਤਾਂ ਇਹ ਭਰਮ ਟੁੱਟਿਆ, ਦੂਜਾ ਭਰਮ ਇਹ ਵੀ ਟੁੱਟਿਆ ਕਿ ਜਿਹੜਾ ਉਹ ਮੀਡੀਆ ਖਰੀਦੀ ਬੈਠੇ ਸੀ, 500-500 ਕਰੋੜ, 1000-1000 ਕਰੋੜ ਰੁਪਈਆ ਖਰਚ ਕੇ ਸਾਰਾ ਹੀ ਮੀਡੀਆ ਖਰੀਦ ਕੇ ਆਪਣੇ ਵੱਲ ਨੂੰ ਕੀਤਾ ਹੋਇਆ ਸੀ, ਉਸ ਮੀਡੀਆ ਦੀ ਲੋੜ ਹੀ ਨਹੀਂ ਪੈ ਰਹੀ, ਉਸ ਮੀਡੀਆ ਨੂੰ ਪੁੱਛਦਾ ਨਹੀਂ ਕੋਈ, ਹੁਣ ਰਿਕਾਰਡਿੰਗਾਂ ਭਾ ਨਹੀਂ ਪੁੱਛਦਾ, ਸਟਿਲ ਜਿਹੜਾ ਆਪਣਾ ਮੀਡੀਆ, ਲੋਕਾਂ ਦੀ ਕਮਿਊਨੀਕੇਸ਼ਨ, ਲੋਕਾਂ ਦਾ ਮੀਡੀਆ ਆ, ਉਸ ਦੇ ਨਾਲ ਹੁਣ UP, ਬਿਹਾਰ, ਮੱਧ ਪ੍ਰਦੇਸ਼ ਤੱਕ ਵੀ ਸੁਨੇਹੇ ਪਹੁੰਚ ਗਏ ਆ, ਉਹ ਲੋਕ ਮੀਡੀਆ ਦੇਖ ਹੀ ਨਹੀਂ ਰਹੇ ਜਿਹੜਾ ਰਵਾਇਤੀ ਮੀਡੀਆ। ਸੋ ਉਹ ਵੀ ਇੱਕ ਫੇਲ ਨਹੀਂ ਹੋ ਗਿਆ? ਤੁਹਾਨੂੰ ਨਹੀਂ ਲੱਗਦਾ ਵੀ ਉਹ ਸਾਰਾ ਕੁਛ ਇਨਫਰਾਸਟ੍ਰਕਚਰ ਫੇਲ ਹੋ ਗਿਆ?
ਬਿਲਕੁਲ ਜੀ, ਅਸਲ ਕੀ ਹੈ, ਕ੍ਰੈਡੀਬਿਲਟੀ ਹੁੰਦੀ ਹੈ ਹਰ ਗੱਲ ਦੀ। ਮੈਂ 100 ਵਾਰੀ ਝੂਠ ਮਾਰੂੰਗਾ ਤਾਂ ਲੋਕਾਂ ਨੇ ਉਹਨੂੰ ਸੱਚ ਨਹੀਂ ਮੰਨਣਾ, ਲੋਕ ਪਹਿਲੀ ਵਾਰੀ ਕਹਿ ਦੇਣਗੇ ਵੀ ਇਹ ਝੂਠ ਬੋਲਦਾ, ਇਹ ਝੂਠ ਬੋਲਦਾ। ਲੋਕਾਂ ਨੇ ਦੇਖ ਲਿਆ ਜੀ, ਨੈਸ਼ਨਲ ਮੀਡੀਆ ਦਾ ਹਾਲ ਲੋਕਾਂ ਨੇ ਦੇਖ ਲਿਆ ਕਿ ਇਹ ਇੱਕ ਏਜੰਡਾ ਚਲਾਉਂਦੇ ਨੇ, ਏਜੰਡਾ ਸਪੋਂਸਰਡ ਹੁੰਦਾ, ਉਹਦੇ ਪਿੱਛੇ ਮੋਟਿਵ ਹੁੰਦਾ, ਏਜੰਸੀਆਂ ਦਾ ਮੋਟਿਵ ਹੁੰਦਾ, ਰਾਜਨੀਤਿਕ ਲੋਕਾਂ ਦਾ ਮੋਟਿਵ ਹੁੰਦਾ, ਸੱਤਾਧਾਰੀ ਲੋਕਾਂ ਦਾ ਮੋਟਿਵ ਹੁੰਦਾ, ਉਹਦੇ ਪਿੱਛੇ ਸਰਕਾਰ ਦਾ ਮਕਸਦ ਹੁੰਦਾ। ਮੈਂ ਅੱਗੇ ਪਿੱਛੇ ਜਦੋਂ ਕਰੋਨਾ ਜਿਹਾ ਹੋਇਆ, ਲੋਕਡਾਊਨ ਹੋਇਆ, ਤੇ ਮੈਂ ਮੁਕਤਸਰ ਇੱਕ ਮੀਟਿੰਗ ਚ ਬੈਠਾ ਤੇ DC ਸਾਹਿਬ ਪਹਿਲੀ ਮੀਟਿੰਗ ਚ ਪੁੱਛ ਰਹੇ ਨੇ DFS ਨੂੰ, ਡਿਸਟ੍ਰਿਕਟ ਫੂਡ ਐਂਡ ਸਪਲਾਈ ਕੰਟਰੋਲਰ ਨੂੰ, ਕਿ ਕਣਕ ਤੇ ਆਪਣਾ ਚਾਵਲ ਦਾਲਾਂ ਆਪਾਂ ਕਦੋਂ ਤੱਕ ਵੰਡ ਦਿਆਂਗੇ। ਤੇ ਉਹ DFS ਉਹ ਕਹਿੰਦਾ ਕਹਿੰਦਾ ਜੀ ਅਗਲੇ ਹਫਤੇ ਵੰਡ ਦਿਆਂਗੇ। ਅਗਲੇ ਹਫਤੇ ਫਿਰ ਮੀਟਿੰਗ ਹੁੰਦੀ ਹੈ, ਉਹ ਕਹਿੰਦਾ ਕਦੋਂ ਤੱਕ ਵੰਡ ਦਿਆਂਗੇ। DC ਕਹਿੰਦਾ ਉਹ ਕਹਿੰਦਾ ਜੀ ਆਪਾਂ ਉਹ ਦਾਲ ਆ ਗਈ ਜੀ, ਆਟਾ ਹੁਣ ਬੋਰੀਆਂ ਚ ਪੈਕ ਹੋ ਗਿਆ ਤੇ ਬਸ ਖੰਡ ਆਉਣ ਵਾਲੀ ਹੈ ਜੀ, ਅਗਲੇ ਹਫਤੇ ਆਪਾਂ ਵੰਡ ਦਿਆਂਗੇ। ਤੇ ਤੀਜੇ ਹਫਤੇ 21 ਦਿਨ ਹੋ ਜਾਂਦੇ ਆ, ਤੀਜੇ ਹਫਤੇ ਉਹ ਕਹਿੰਦਾ ਜੀ ਦਾਲ ਖੰਡ ਤਾਂ ਆ ਗਈ ਤੇ ਆਟਾ ਪੈਕ ਹੋ ਗਿਆ ਤੇ ਹੁਣ ਨਾ ਜੀ ਅਸੀਂ ਵੈਰੀਫਿਕੇਸ਼ਨ ਕਰੀ ਜਾਂਦੇ ਹਾਂ, ਜਿਹਨਾਂ ਦੇ ਕੱਟੇ ਗਏ ਕਾਰਡ ਪੀਲੇ ਜਿਹੜੇ ਆਪਣੇ BPL ਕਾਰਡ ਹੈ ਤੇ ਉਹਨਾਂ ਨੂੰ ਵੀ ਦੇਣਾ ਤੇ ਆਪਾਂ ਇਹਨਾਂ ਨੂੰ ਦੇ ਦੇਣਾ ਹੈ। ਤੇ DC ਸਾਹਿਬ ਹੱਸ ਪਏ, ਕਹਿੰਦੇ ਜੇ ਮੇਰੀ ਗੱਲ ਤੇ ਲੋਕ ਅਮਲ ਕਰਨ ਤਾਂ ਫਿਰ ਇਹਦੇ ਹਿਸਾਬ ਨਾਲ ਜੇ ਮੈਂ ਮੇਰੀ ਮੇਰੀ ਮੈਨੂੰ ਆਟਾ ਚਾਹੀਦਾ ਹੋਵੇ, ਦਾਲ ਚਾਹੀਦੀ ਹੋਵੇ, ਖੰਡ ਚਾਹੀਦਾ ਹੋਵੇ ਤਾਂ ਮੈਂ ਤਾਂ 21 ਦਿਨ ਵੇਟ ਕਰਾਂ ਸਰਕਾਰ ਦੇ ਹੁਕਮਾਂ ਦੀ, ਕਿਉਂਕਿ ਪਿਛਲੇ ਤੋਂ ਪਿਛਲੀ ਮੀਟਿੰਗ ਚ ਵੀ ਤੁਸੀਂ ਇਹ ਗੱਲ ਕਹਿ ਰਹੇ ਸੀ, ਅੱਜ ਵੀ ਇਹ ਗੱਲ ਕਹਿ ਰਹੇ ਸੀ। ਤੁਸੀਂ ਦੇਖੋ ਨਾ ਇਹ ਇਹ ਅਸਲ ਚ ਕੀ ਹੈਗਾ, ਇਹ ਪਲੈਨਡ ਹੈਗਾ ਸਾਰਾ ਕੁਛ। ਜੇ ਤੁਸੀਂ ਤੁਸੀਂ ਸਰਕਾਰ ਦੇ ਹੁਕਮਾਂ ਤੇ ਸਰਕਾਰ ਦੀ ਗੱਲ ਤੇ ਇਤਬਾਰ ਨਹੀਂ ਕਰ ਸਕਦੇ, ਕਿਉਂਕਿ ਇਹ ਅਫਸਰਸ਼ਾਹੀ ਜਦੋਂ ਵਿੱਚ ਵੜ ਜਾਂਦੀ ਉਦੋਂ ਲੰਬਾ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਸਿਸਟਮ ਨੂੰ ਹੱਲ ਕਰਨ ਦੇ ਲਈ ਜਿੰਨਾ ਚਿਰ ਤੁਹਾਡੀ ਆਪਣੀ ਇੰਟਰਸਟ ਨਾ ਹੋਵੇ ਉਨਾ ਚਿਰ ਨਹੀਂ ਹੋ ਸਕਦਾ, ਪੋਸੀਬਲ ਨਹੀਂ ਗਾ। ਤੇ ਸਰਕਾਰ ਦੇ ਹੁਕਮਾਂ ਦੇ ਜੇ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਸਮਝ ਲਓ ਕਿ ਤੁਹਾਡਾ ਜਿਹੜਾ ਨੁਕਸਾਨ ਸੁਭਾਵਿਕ ਤੌਰ ਤੇ ਹੈ,
ਸੁਭਾਵਿਕ ਤੌਰ ਤੇ ਹੋਣਾ। ਦੇਖੋ ਬਹੁਤ ਸਾਰੇ ਜਿਹੜੇ ਕੰਮ
ਨੇ ਪਹਿਲਾਂ
ਜੀ ਜੀ ਕੈਰੀ ਓਨ
ਤੁਸੀਂ ਪਹਿਲਾਂ ਦੇਖੋ ਵੀ ਹਰਿਆਣੇ ਦੇ ਮੁੱਖ ਮੰਤਰੀ ਪਹਿਲਾਂ ਇਹ ਕਹਿ ਰਿਹਾ ਕਿ ਅੰਦੋਲਨ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ, ਹਰਿਆਣੇ ਦੇ ਕਿਸਾਨ ਇਹਦੇ ਵਿੱਚ ਸ਼ਾਮਲ ਨਹੀਂ। ਉਹਦੇ ਚ ਇਸ ਬਿਆਨ ਦੇ ਵਿੱਚ ਹਰਿਆਣੇ ਦੇ ਕਿਸਾਨਾਂ ਦੀ ਜਿਹੜੀ ਹੇਠੀ ਹੋਈ
ਜੀ,
ਉਸ ਤੋਂ ਬਾਅਦ ਹਰਿਆਣੇ ਦੇ ਕਿਸਾਨ ਵੀ ਉਹਨਾਂ ਦੇ ਨਾਲ ਤੁਰ ਪਏ
ਜੀ ਜੀ।
ਉਹਨਾਂ ਨੇ ਵੀ ਦੱਸਿਆ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ, ਵੀ ਸਾਡਾ ਵੀ ਨੁਕਸਾਨ ਹੈਗਾ
ਜੀ।
ਔਰ ਉਹੀ ਨਰਿੰਦਰ ਸਿੰਘ ਤੋਮਰ ਖੇਤੀ ਮੰਤਰੀ, ਉਹੀ ਹਰਿਆਣੇ ਦਾ ਮੁੱਖ ਮੰਤਰੀ, ਅੱਜ ਇਹ ਕਹਿ ਰਿਹਾ ਕਿ ਸਾਡੇ ਦਰਵਾਜ਼ੇ ਖੁੱਲੇ ਆ ਜੀ, ਤੁਸੀਂ ਗੱਲਬਾਤ ਕਰ ਲਈ ਆਓ। ਜਿਹੜੇ ਕਹਿੰਦੇ ਸੀ ਇਹ ਤਾਂ ਇਹਨਾਂ ਦਾ ਮਕਸਦ ਹੀ ਨਹੀਂ ਜੀ, ਇਹਨਾਂ ਦੀ ਦਸ਼ਾ ਤੇ ਦਿਸ਼ਾ ਬਦਲ ਦੇਗਾ ਇਹ ਬਿੱਲ। ਜੇ ਦਸ਼ਾ ਤੇ ਦਿਸ਼ਾ ਇਹਨਾਂ ਦੀ ਕਿਸਾਨਾਂ ਦੀ ਬਦਲ ਦੇਵੇਗਾ ਤੇ ਹੁਣ ਤੱਕ ਇਹਨਾਂ ਨੂੰ ਸਮਝਾਇਆ ਕਿਉਂ ਨੀ
ਜੀ?
ਹੁਣ ਸਲਾਹਾਂ ਲੈਂਦੇ ਫਿਰਦੇ ਆ ਵੀ ਕੀ ਹੋਇਆ ਜੀ, ਕਿਵੇਂ ਕਰੀਏ ਜੀ, ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਪੁੱਛਦੇ ਆ
ਬਿੱਟਾ ਸਾਹਿਬ। ਪਹਿਲੀ ਗੱਲ ਤਾਂ ਜਿਹੜਾ ਰੌਲਾ ਆ ਉਹ ਸੈਂਟਰ ਤੱਕ ਪਹੁੰਚਣ ਦਾ, ਇੱਕ ਪੰਜਾਬ ਦਾ ਉਨਾ ਹੀ ਹੱਕ ਦਿੱਲੀ ਦੇ ਬਣਦਾ ਜਿੰਨਾ ਹਰਿਆਣਾ ਦਾ ਬਣਦਾ, ਰਾਜਸਥਾਨ ਦਾ, ਤਾਮਿਲਨਾਡੂ ਦਾ ਬਣਦਾ ਆ। ਫਿਰ ਵਿਚਾਲੇ ਜੇ ਮਤਲਬ ਇਤਫਾਕ ਦੇ ਤੌਰ ਤੇ ਹਰਿਆਣਾ ਵਿਚਾਲੇ ਹੈਗਾ ਆ ਤੇ ਉਹ ਇਉਂ ਕਿਉਂ ਐਵੇਂ ਕਿਵੇਂ ਕਰੀ ਜਾਂਦਾ, ਜਿਵੇਂ ਬਰਾਤ ਨੂੰ ਐਂਟਰ ਹੋਣ ਤੋਂ ਪਹਿਲਾਂ ਸਾਲੀਆਂ ਰੀਬਨ ਕਟਾਉਣ ਨੂੰ ਫਿਰਦੀਆਂ ਰਹਿੰਦੀਆਂ, ਇਹ ਰੀਬਨ ਕੱਲੇ ਕਟਾਈ ਜਾਂਦੇ ਬਿਨਾਂ ਕਿਸੇ ਗੱਲ ਤੋਂ।
ਦੇਖੋ ਇਹੀ ਇਹੀ ਗੱਲ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਹੀ ਸੀ ਕਿ ਹਰਿਆਣੇ ਨੂੰ ਕੀ ਚਾਹੀਦਾ ਹੈ ਕਿ ਹਰਿਆਣਾ ਸਾਨੂੰ ਰਸਤਾ ਦੇ ਦੇਵੇ
ਜੀ,
ਹਰਿਆਣੇ ਨਾਲ ਸਾਡੀ ਕੋਈ ਲੜਾਈ ਨਹੀਂ
ਜੀ,
ਨਾ ਹੀ ਅਸੀਂ ਹਰਿਆਣੇ ਨਾਲ ਉਲਝਣਾ ਚਾਹੁੰਦੇ ਹਾਂ। ਕੱਲ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਗੱਲ ਕਹਿਣੀ ਪਈ ਕਿ ਮੈਂ ਹਰਿਆਣੇ ਦੇ ਮੁੱਖ ਮੰਤਰੀ ਦਾ ਟੈਲੀਫੋਨ ਨਹੀਂ ਚੁੱਕ ਰਿਹਾ ਤੇ ਨਾ ਹੀ ਮੈਂ ਚੁੱਕਣਾ, ਭਾਵੇਂ ਇਹਨੂੰ ਤੁਸੀਂ ਰਾਜਨੀਤਿਕ ਬਿਆਨ ਸਮਝ ਲਓ ਤੇ ਭਾਵੇਂ ਇਹਨੂੰ ਭਾਵੁਕਤਾ ਵਾਲਾ ਬਿਆਨ ਸਮਝ ਲਓ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹਿਣੀ ਪਈ। ਉਹਦਾ ਕਾਰਨ ਸੀਗਾ ਕਿਉਂਕਿ ਵਿਰੋਧ ਵੱਧ ਰਿਹਾ ਸੀਗਾ ਕਿ ਹਰਿਆਣਾ ਨੂੰ ਕੀ ਚਾਹੀਦਾ ਸੀ, ਹਰਿਆਣੇ ਨੂੰ ਚਾਹੀਦਾ ਸੀ ਉਹ ਰਸਤਾ ਦੇ ਦਿੰਦਾ, ਕਿਸਾਨ ਬੜੇ ਆਰਾਮ ਨਾਲ ਇੱਥੋਂ ਲੰਘਦੇ ਤਾਂ ਦਿੱਲੀ ਵਾਲਿਆਂ ਨੂੰ ਸਾਫ਼ ਪਤਾ ਲੱਗ ਜਾਂਦਾ ਕਿ ਕਿਸਾਨ ਜਿਹੜੇ ਉੱਥੋਂ ਚੱਲ ਪਿਆ, ਜਿਵੇਂ ਕਹਿੰਦੇ 3-4 ਘੰਟਿਆਂ ਦੀ ਵਾਟ ਦਿੱਲੀ ਏ, ਉਹ ਗਾਣੇ ਬੜੇ ਗੂੰਜ ਰਹੇ ਨੇ ਔਰ 3-4 ਘੰਟਿਆਂ ਦੇ ਵਿੱਚ ਅਸੀਂ ਇੱਥੇ ਪਹੁੰਚ ਜਾਂਦੇ ਤੇ ਆਪਦਾ ਸੰਘਰਸ਼ ਦੀ ਜਿਹੜੀ ਅਗਲੀ ਰੂਪ ਰੇਖਾ ਲੀਕ ਦੇ, ਪਰ ਇੱਥੇ ਐਨਰਜੀ ਸਾਡੀ ਜ਼ਿਆਦਾ ਲੱਗ ਗਈ। ਤੁਸੀਂ ਦੇਖੋ ਉਹਨਾਂ ਨੇ ਪਾਈਪਾਂ ਲਾ ਦਿੱਤੀਆਂ, ਖਾਲੀਆਂ ਪੱਟ ਦਿੱਤੀਆਂ ਔਰ ਹਰਿਆਣੇ ਦੇ ਕਿਸਾਨਾਂ ਨੇ ਆਪਦੇ ਖੇਤਾਂ ਚੋਂ ਰਾਹ ਬਣਾ ਕੇ ਦੇ ਦਿੱਤਾ ਵੀ ਜਿਹਨਾਂ ਕੋਲੇ ਟਰੈਕਟਰ ਨੇ, ਜਿਹਨਾਂ ਕੋਲੇ ਕਿਰਾਏ ਨੇ, ਜਿਹੜੇ ਜਿਹਨਾਂ ਨੇ ਸਾਰੀ ਉਮਰ ਇਹੀ ਕੰਮ ਕੀਤਾ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਲਈ ਇਹ ਕਿੰਨੀਆਂ ਗੱਲਾਂ ਸੀਗੀਆਂ। ਇਹ ਜਾਂ ਤਾਂ ਉਹ ਜਿਹੜੇ ਰਣਨੀਤੀਕਾਰ ਨੇ ਜਿਹੜੇ ਪਲਾਨ ਕਰਦੇ ਨੇ ਕਿ ਇੱਥੇ ਰੋਕ ਲਾ ਦਿਓ ਜੀ, ਇੱਥੇ ਤੁਸੀਂ ਡਿਵਾਈਡਰ ਪੱਟ ਦਿਓ ਜੀ, ਇੱਥੇ ਆਹ ਲਾ ਦਿਓ, ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਤੇ ਜਾਂ ਉਹ ਇਹ ਸੋਚਦੇ ਆ ਕਿ ਸ਼ਾਇਦ ਕਿਸਾਨ ਇਸ ਗੱਲੋਂ ਡਰ ਜਾਣਗੇ ਤੇ ਪਿੱਛੇ ਮੁੜ ਜਾਣਗੇ
ਜੀ। ਦੇਖੋ
ਦੂਜੀ ਗੱਲ ਇਹ ਹੈ ਕਿ ਹਰਿਆਣੇ ਦੇ ਕਿਸਾਨਾਂ ਨੇ ਬਹੁਤ ਸਾਥ ਦਿੱਤਾ, ਬਹੁਤ ਥਾਵਾਂ ਤੇ ਉਹਨਾਂ ਨੂੰ ਵੈਲਕਮ ਕਿਹਾ। ਗੁਰਨਾਮ ਸਿੰਘ ਚੂਰਨੀ ਜਿਹੜੇ ਨੇ ਹਰਿਆਣੇ ਦੇ ਪ੍ਰਧਾਨ ਨੇ, ਉਹਨਾਂ ਨੇ ਸਾਫ਼ ਤੌਰ ਤੇ ਦੂਜੇ ਪਾਸਿਓਂ ਆ ਗਏ, ਜਦੋਂ ਇੱਕ ਪਾਸੇ ਰੋਡ ਰੋਕੀ ਸੀ ਉਹ ਦੂਜੇ ਪਾਸਿਓਂ ਆ ਗਏ, ਉਹ ਕਹਿੰਦੇ ਜੀ ਇਹਨੂੰ ਪਾਸੇ ਕਰੋ। ਹਾਲਾਂਕਿ ਸਿੰਘੂ ਬਾਰਡਰ ਦੇ ਉੱਤੇ ਕਰੀਬ 10,000, ਟਿੱਕਰੀ ਬਾਰਡਰ ਦੇ ਉੱਤੇ 8,000 ਤੇ ਯੂਪੀ ਬਾਰਡਰ ਦੇ ਉੱਤੇ 5,000 ਜਿਹੜੇ ਹੈ ਵਾਧੂ ਫੋਰਸ ਲਾਈ ਗਈ ਸੀ
ਜੀ।
ਮਤਲਬ ਪਹਿਲਾਂ ਉਹਨਾਂ ਨੇ ਗਾਉਂ ਪ੍ਰਬੰਧ ਕੀਤੇ ਸੀ ਰਾਖਵੇਂ, ਵੀ ਜੇ ਆਹ ਬੰਦੇ ਥੱਕ ਗਏ ਤੇ ਅੱਗੇ ਲਾਵਾਂਗੇ। ਇਹਨਾਂ ਦਾ ਦਿਮਾਗ ਚ ਸੀਗਾ ਵੀ ਇਹਨਾਂ ਦੇ ਦੋ ਚਾਰਾਂ ਦੇ ਡੰਡੇ ਮਾਰਾਂਗੇ, ਇੱਕ ਦੋ ਅਥਰੂ ਗੈਸ ਸੁੱਟਾਂਗੇ ਤੇ ਡਰ ਕੇ ਪਿੱਛੇ ਚੱਪਾ ਜਾਣਗੇ
ਜੀ।
ਸਾਨੂੰ ਜਥੇਬੰਦੀਆਂ ਨੇ ਸਮੇਂ ਸਮੇਂ ਇਹ ਗੱਲ ਕਹੀ ਹੈ ਕਿ ਸ਼ਾਂਤ ਰਹਿਣਾ, ਅਸੀਂ ਕਿਸੇ ਦਾ ਵਿਰੋਧ ਨੀ ਕਰਨਾ
ਜੀ।
ਔਰ ਜਿਹੜੇ ਰੋਕਾਂ ਲਾਈਆਂ ਸੀ ਤੁਸੀਂ ਦੇਖੋ, ਮੈਨੂੰ ਤਾਂ ਹੈਰਾਨੀ ਹੈ ਵੀ ਜਿਹੜੇ ਵੱਡੇ ਵੱਡੇ ਕੰਟੇਨਰ ਕਰੇਨਾਂ ਨਾਲ, ਵੱਡੇ ਵੱਡੇ ਪੱਥਰ ਕਰੇਨਾਂ ਨਾਲ, ਜੇਸੀਬੀ ਮਸ਼ੀਨਾਂ ਨਾਲ, ਹੈਡਰੇ ਨਾਲ ਮੂਹਰੇ ਰੱਖੇ ਸੀ ਤੇ ਕਿਸਾਨਾਂ ਨੇ ਧੱਕ ਧੱਕ ਕੇ, ਉਂਗਲਾਂ ਨਾਲ ਧੱਕ ਧੱਕ ਕੇ ਉਹ ਪਰੇ ਮਾਰੇ, ਜੇਸੀਬੀ ਦੀ ਰੇਡੀ ਕੀਤੀ, ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਢਿੱਗਾਂ ਲਾਤੀਆਂ ਸੀ, ਟਿੱਬੇ ਲਾਤੇ ਸੀ ਉਹਨਾਂ ਨੇ ਹੱਥਾਂ ਵਾਲੀ ਪਾਸੇ ਕਰਕੇ ਉਹਨਾਂ ਨੇ ਰਾਹ ਬਣਾ ਲਿਆ।
ਬੇਟਾ ਸਾਹਿਬ ਟਿੱਬਿਆਂ ਦੀ ਗੱਲ ਕਰੀਏ, ਤੁਸੀਂ ਮੁਕਤਸਰ ਇਲਾਕੇ ਦੇ ਹੋ, ਤੁਹਾਨੂੰ ਪਤਾ ਕਿਹੋ ਜਿਹੇ ਟਿੱਬੇ ਸੀ ਤੇ ਕਿਸਾਨਾਂ ਨੇ ਦੇਖੋ ਵੀ ਉਹ ਟਿੱਬੇ ਕੋ ਰਹਿਣ ਦਿੱਤਾ। ਤੁਸੀਂ ਦੇਖੋ ਬਠਿੰਡਾ ਏਰੀਆ ਜਾ ਕੇ ਉੱਤੇ ਰਹਿੰਦੇ ਆ, ਫੇਰ ਮਾਰੋ ਉਹ ਨੀ ਛੱਡੇ ਇੰਨੇ, ਮਤਲਬ ਲੱਖਾਂ ਹੈਕਟੇਅਰ ਤੇ ਦੋ ਟਰਾਲੀਆਂ ਕੀ ਭਾਅ ਹੈ। ਸੋ ਇਹ ਇਹ ਜਿਹੜਾ ਜਜ਼ਬਾ ਆ, ਇਹ ਜਿਹੜੀ ਸਾਡੇ ਬਿਲਟਨ ਹੈ, ਇਹ ਲੱਖਾਂ ਸਾਲਾਂ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ। ਇਹ ਖਿੱਤਾ ਬੜਾ ਇਤਿਹਾਸਕ ਖਿੱਤਾ ਹੈ ਪੰਜਾਬ ਦਾ, ਤੇ ਉਸ ਤੋਂ ਦੇਖੋ ਰਿਸ਼ੀਆਂ ਮੁਨੀਆਂ ਦੀ ਸ਼ੋਅ ਹੈ, ਗੁਰੂ ਸਾਹਿਬ ਦੀ ਸ਼ੋਅ ਹੈ, ਔਰ ਕਿੰਨੀਆਂ ਇਤਿਹਾਸਕ ਲੜਾਈਆਂ, ਲੋਕ ਲੜਾਈਆਂ ਲੜੀਆਂ ਨੇ, ਸਰਕਾਰੀ ਲੜਾਈਆਂ ਨਹੀਂ ਲੜੀਆਂ, ਲੋਕ ਲੜਾਈਆਂ ਲੜੀਆਂ ਨੇ। ਸੋ ਉਹੀ ਜਿਹੜੀ ਡਰਾਈਵ ਹੈ ਉਹ ਚੱਲ ਰਹੀ ਹੈ ਤੇ ਬਹੁਤ ਚੰਗਾ ਲੱਗ ਰਿਹਾ। ਤੇ ਬਿੱਟਾ ਸਾਹਿਬ ਹਰਿਆਣੇ ਸਰਕਾਰ ਦੀ ਥੋੜ੍ਹੀ ਜਿਹੀ ਕਾਰਗੁਜ਼ਾਰੀ ਦੀ ਵੀ ਗੱਲ ਕਰਨੀ ਆ, ਲੀਡਰਸ਼ਿਪ ਦੀ ਵੀ ਗੱਲ ਕਰਨੀ ਆ, ਤੇ ਪਲੈਨਿੰਗ ਦੀ ਵੀ ਗੱਲ ਕਰਨੀ ਆ। ਤੇ ਹੁਣ ਤੁਸੀਂ ਇਹ ਦੱਸੋ ਵੀ, ਵੈਸੇ ਬ੍ਰੇਕ ਲੈਣ ਤੋਂ ਪਹਿਲਾਂ, ਕਿ ਜਿਹੜੇ ਢਾਬੇ ਚੱਲ ਰਹੇ ਨੇ ਇਸ ਰੋਡ ਦੇ ਉੱਤੇ, ਉਹ ਉਹ ਖੁੱਲ੍ਹੇ ਨੇ?
ਚੱਲ ਰਹੇ ਨੇ, ਮਤਲਬ ਮੈਂ ਸਮਝਿਆ
ਜਿਹੜੇ ਜਿਹੜੇ ਮੁਕਤਲ ਦੇ ਜਿਹੜੇ ਜੀਟੀ ਰੋਡ ਤੇ ਢਾਬੇ ਆ, ਜਿੱਦਾਂ ਕਾਫੀ ਉੱਥੇ ਤੁਹਾਨੂੰ ਪਤਾ ਹੀ
ਹੈ। ਹਾਂਜੀ ਹਾਂਜੀ ਹਾਂਜੀ, ਢਾਬਿਆਂ ਦੀ ਗੱਲ ਸੁਣ ਲਓ। ਅਸੀਂ ਰਾਤ ਹੀ ਜਦੋਂ ਰਹਿਣਾ ਸੀਗਾ ਤੇ ਮੁਰਥਲ, ਅਸੀਂ ਉਹ ਕਹਿੰਦੇ ਕਿੱਥੇ ਰੁਕਣਾ ਹੈ, ਮੈਨੂੰ ਇਹ ਸੀਗਾ ਕਿ ਸਵੇਰੇ ਫਿਰ ਅਸੀਂ ਜਲਦੀ ਇੱਥੋਂ ਨਿਕਲਣਾ ਤੇ ਨੇੜੇ ਜੇ ਰੁਕ ਜਾਈਏ।
ਅੱਛਾ,
ਪਹਿਲੀ ਗੱਲ ਤਾਂ ਢਾਬਿਆਂ ਤੇ ਕੋਈ ਸਾਨੂੰ ਜਗ੍ਹਾ ਹੀ ਮਿਲੀ ਜਿੱਥੇ ਰੁਕਣਾ ਹੋਵੇ, ਫਿਰ ਇਹਦੇ ਨਾਲ ਹੀ ਇੱਕ ਹੋਟਲ ਹੈ ਅੱਛਾ ਬਣਿਆ ਹੋਇਆ, ਉੱਥੇ ਅਸੀਂ ਰੁਕ ਗਏ। ਔਰ ਰਾਤ ਨੂੰ ਸਾਨੂੰ ਫੋਨ ਆਇਆ ਮੁਰਥਲ ਢਾਬੇ ਦੇ ਇੱਕ ਬੰਦੇ ਦਾ, ਸੁਖਦੇਵ ਢਾਬੇ ਦਾ, ਜਿਹੜਾ ਇਹ ਮੇਨ ਇੱਥੇ ਕਾਫੀ ਢਾਬੇ ਨੇ, ਹੋਰ ਵੀ ਢਾਬੇ ਨੇ, ਉਹਨਾਂ ਨੇ ਆਖਿਆ ਜੀ ਸਵੇਰੇ ਤੁਹਾਡਾ ਅਸੀਂ ਕਮਰਾ ਬੁੱਕ ਕਰ ਸਕਦੇ ਹਾਂ। ਉਹ ਖੁੱਲੇ ਨੇ ਸੁਖਦੇਵ ਢਾਬਾ, ਮੁਰਥਲ ਢਾਬਾ, ਜਿਹੜੇ ਇੱਥੇ ਦੋ ਤਿੰਨ ਹੋਰ ਢਾਬੇ ਹੈ
ਪਹਿਲਵਾਨ ਦੇ ਢਾਬੇ,
ਕਿਸਾਨ ਜਥੇਬੰਦੀਆਂ ਨੂੰ ਜੇ ਤੁਸੀਂ ਇੱਥੇ ਹਾਂਜੀ ਜੇ ਹਾਂ ਉਹ ਮਾਰਚ ਚ ਆਏ ਹੋ ਤਾਂ ਉਹ ਤੁਹਾਨੂੰ ਕਈ ਤਾਂ ਇਹ ਆਫਰ ਕਰਦੇ ਆ ਕਿ ਖਾਣਾ ਸਾਡੇ ਕੋਲ ਖਾਓ, ਸਾਨੂੰ ਪੈਸੇ ਵੀ ਨਾ ਦਿਓ। ਕਈ ਧੱਕੇ ਨਾਲ ਜੇ ਤੁਸੀਂ ਪੈਸੇ ਦੇ ਵੀ ਦਿੰਦੇ ਹੋ ਤਾਂ ਉਹ ਥੋੜਾ ਬਹੁਤਾ ਲੈਸ ਵੀ ਕਰ ਰਹੇ ਆ, ਉਹ ਵੀ ਕਾਫੀ ਲੋਕਾਂ ਦੇ ਵਿੱਚ ਹੈਗਾ। ਢਾਬੇ ਸਾਰੇ ਖੁੱਲੇ ਆ ਜੀ, ਰੌਣਕ ਉਵੇਂ ਹੀ ਲੱਗੀ ਹੋਈ ਹੈ, ਸੜਕ ਤੇ ਆਵਾਜਾਈ ਉਵੇਂ ਹੀ ਹੈ, ਪਰ ਅੱਗੇ ਜਾ ਕੇ ਜਦੋਂ ਕੁੰਡਲੀ ਬਾਰਡਰ ਤੇ ਤੁਸੀਂ ਜਾਂਦੇ ਹੋ ਤਾਂ ਉਦੋਂ ਉੱਥੇ ਜਾਮ ਲੱਗਦਾ ਹੈ, ਪਰ ਉੱਥੋਂ ਘੁੰਮ ਕੇ ਪਿੰਡਾਂ ਵਿੱਚੋਂ ਵੀ ਉੱਥੇ ਫਲੈਕਸ ਬੋਰਡ ਹੁਣ ਇਹਨਾਂ ਨੂੰ ਲਾਉਣੇ ਪੈ ਗਏ, ਕਿਉਂਕਿ ਬਹੁਤ ਕਾਫੀ ਲੋਕਾਂ ਨੂੰ ਉਲਝਣ ਸੀ, ਉਹਨਾਂ ਨੇ ਫਲੈਕਸ ਬੋਰਡ ਲਾਏ ਵੀ ਜੇ ਤੁਸੀਂ ਦਿੱਲੀ ਜਾਣਾ ਤਾਂ ਹਿੰਦੀ ਦੇ ਵਿੱਚ ਉਹ ਫਲੈਕਸ ਬੋਰਡ ਲੱਗੇ ਹੈ, ਤੁਹਾਨੂੰ ਰਸਤਾ ਜਿਹੜਾ ਹੈਗਾ। ਔਰ ਨਾਲ ਹੀ ਮੈਂ ਹੈਰਾਨੀ ਸੀ, ਕੱਲ ਜਦੋਂ ਅਸੀਂ ਆਏ ਤੇ ਪੁਲਿਸ ਲਾਈ ਹੋਈ ਹੈ, ਜੇ ਤੁਸੀਂ ਰੈਲੀ ਮਤਲਬ ਇਸ ਧਰਨਿਆਂ ਦੇ ਵੱਲ ਜਾਣਾ ਤਾਂ ਫਿਰ ਹੋਰ ਰਸਤਾ ਫਿਰ ਤੁਹਾਨੂੰ ਦੱਸ ਦਿੰਦੇ ਹੈ, ਉਹਦੇ ਲਈ ਤੁਹਾਡੇ ਕੋਲ ਹਰਾ ਝੰਡਾ ਹੋਣਾ ਚਾਹੀਦਾ ਜਾਂ ਤੁਹਾਡੇ ਲੋਗੋ ਲੱਗਿਆ ਹੋਣਾ ਚਾਹੀਦਾ, ਤੁਹਾਨੂੰ ਪਤਾ ਕਿ ਇਹ ਬੰਦੇ ਜਾ ਰਹੇ ਹੈ, ਤੇ ਨਹੀਂ ਤਾਂ ਤੁਸੀਂ ਤੁਹਾਡੇ ਸਾਈਡ ਤੋਂ ਦੱਸ ਦਿੰਦੇ ਕਿ ਇਧਰੋਂ ਦੀ ਹੋ ਕੇ ਤੁਸੀਂ ਅੱਗੋਂ ਨਿਕਲ ਜਾਓ। ਅੱਜ ਕੱਲ੍ਹ ਤਾਂ GPS ਗੁਰਪ੍ਰਤਾਪ ਸਿੰਘ ਜਿੰਦਾਬਾਦ ਹੈ, ਲੋਕਾਂ ਨੂੰ ਵੈਸੇ ਹੀ ਪਤਾ ਲੱਗ ਜਾਂਦਾ
ਗੁਰਪ੍ਰਤਾਪ ਸਿੰਘ GPS। ਠੀਕ ਹੈ ਜੀ, ਚਲੋ ਇਹ ਤਾਂ ਤੁਸੀਂ USA ਵਾਲੀ ਗੱਲ ਕਰਤੀ, ਉਜਾਗਰ ਸਿੰਘ ਅਮਲੀ ਵਾਲੀ। ਤੇ ਚਲੋ ਇੱਕ ਬ੍ਰੇਕ ਲੈਣੇ ਆ, ਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਆਪਣੀ ਗੱਲਬਾਤ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਾਂਜੀ, ਕਿੱਥੇ ਮਾਰਿਆ ਕਿਹਨੇ ਧਰਨਾ, ਕਿਹਦੀ ਬਣ ਗਈ ਸਰਕਾਰ। ਧਰਨੇ ਚੱਲ ਰਹੇ ਨੇ ਦਿੱਲੀ ਦੇ ਵਿੱਚ, ਜਿਹੜੇ ਪਿਛਲੇ 2.5 ਮਹੀਨੇ ਤੋਂ ਪੰਜਾਬ ਦੇ ਵਿੱਚ ਚੱਲ ਰਹੇ ਸੀ। ਪੰਜਾਬ ਦੀ ਘੇਰਾਬੰਦੀ ਕੀਤੀ ਜਾ ਰਹੀ ਸੀ, ਸਪਲਾਈ ਬੰਦ ਕੀਤੀ ਜਾ ਰਹੀ ਸੀ, ਆਰਥਿਕ ਤੌਰ 'ਤੇ ਚੋਟ ਮਾਰੀ ਜਾ ਰਹੀ ਸੀ। ਅਤੇ ਉਸ ਤੋਂ ਨਿਕਲ ਕੇ ਹੁਣ ਜਿੱਥੋਂ ਚੋਟ ਆ ਰਹੀ ਸੀ ਉੱਥੇ ਚੋਟ ਪਹੁੰਚ ਗਈ ਆ, ਲੈਣੇ ਨੂੰ ਦੇਣੇ ਪੈ ਰਹੇ ਨੇ। ਅਤੇ ਮੇਰੇ ਨਾਲ ਜਸਵਿੰਦਰ ਸਿੰਘ ਬਿੱਟਾ ਜੀ ਮੁਰਥਲ ਤੋਂ ਗੱਲ ਕਰ ਰਹੇ ਨੇ, ਅਤੇ ਆਪਾਂ ਗੱਲਬਾਤ ਗਾਂ ਤੋਰਦੇ ਹਾਂ। ਸੋ ਬਿੱਟਾ ਬਾਈ ਜੀ, ਗੱਲ ਮੁਰਥਲ ਦੀ ਕਰੀਏ, ਅਤੇ ਕੱਲ੍ਹ ਰਾਤੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿੱਥੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਤਕਰੀਰ ਕਰਦੇ ਸੁਣਾਈ ਦੇ ਰਹੇ ਸੀ, ਦਿਖਾਈ ਦੇ ਰਹੇ ਸੀ। ਤੁਹਾਨੂੰ ਮਿਲਣ ਦਾ ਮੌਕਾ ਮਿਲਿਆ, ਇਹ ਪੁਸ਼ਟੀ ਕਰਦੇ ਹੋ ਇੱਥੇ ਮੁਰਥਲ ਨਹੀਂ?
ਹਾਂਜੀ ਬਿਲਕੁਲ, ਮੁਰਥਲ ਤੋਂ ਅੱਗੇ ਜਿਹੜਾ ਕੁੰਡਲੀ ਹੈ ਨਾ ਜੀ, ਉੱਥੇ ਇੱਕ ਟਰਾਲੀ ਦੇ ਉੱਤੇ ਨਾ ਵੱਡੇ ਜਿੱਦਾਂ ਅਸੀਂ ਕਹਿ ਸਕਦੇ ਹਾਂ ਜੰਗਲੇ ਰੱਖੇ ਹੋਏ ਨੇ ਟੇਢੇ ਕਰਕੇ, ਤੇ ਉਹਦੇ ਉੱਤੇ ਅੱਗੇ ਇੱਕ ਜੀਪ ਖੜੀ ਹੈ
ਜੀ,
ਤੇ ਜੀਪ ਦੇ ਅੱਗੇ 4 ਸਪੀਕਰ ਲੱਗੇ ਹੈ। ਉਹ ਸਾਊਂਡ ਸਿਸਟਮ ਕੱਲ ਯੋਗਰਾਜ ਜੀ ਵੀ ਦੱਸ ਰਹੇ ਸੀ, ਉਦੋਂ ਬਾਅਦ ਯੋਗਰਾਜ ਜੀ ਪਹਿਲਾਂ ਯੋਗਰਾਜ ਜੀ ਬੋਲੇ ਹੈ, ਉਦੋਂ ਬਾਅਦ ਸਰਦਾਰ ਅਜਮੇਰ ਸਿੰਘ ਜੀ ਉੱਥੇ ਪਹੁੰਚ ਗਏ ਸੀ ਉੱਤੇ। ਤੇ ਮੈਂ ਜਦੋਂ ਲਾਈਟ ਉੱਥੇ ਹਨੇਰਾ ਜਿਹਾ ਸੀਗਾ ਜਦੋਂ ਅਸੀਂ ਲਾਸਟ 7:30 ਪੌਣੇ 8 ਤੱਕ ਟਾਈਮ ਹੈਗਾ
ਜੀ,
ਤਾਂ ਉਹ ਉੱਥੇ ਪਹੁੰਚੇ ਹੋਏ ਸੀ ਉਦੋਂ, ਤੇ ਆਪਣੇ ਉਦੋਕੇ ਸਾਹਿਬ ਇਹਨੂੰ ਮੰਚ ਨੂੰ ਚਲਾ ਰਹੇ ਸੀਗੇ ਉਦੋਂ
ਜੀ।
ਤੇ ਸਵੇਰੇ ਅੱਜ ਸਾਨੂੰ ਕਿਹਾ ਸੀ ਇਹਨਾਂ ਨੇ ਕਿ 11 ਵਜੇ ਅਸੀਂ ਸ਼ੁਰੂ ਕਰ ਲੈਂਦੇ ਹਾਂ। ਉਹ ਸਟੇਜ ਉਦੋਂ ਹੀ ਇਹਨਾਂ ਨੇ ਲਾਸਟ ਖਤਮ ਕਰਨੀ ਸੀ ਕਿਉਂਕਿ ਹਨੇਰਾ ਕਾਫੀ ਹੋ ਗਿਆ ਸੀ ਜੀ
ਉਦੋਂ ਜੀ ਜੀ।
ਬਿਲਕੁਲ, ਸਰਦਾਰ ਅਜਮੇਰ ਸਿੰਘ ਜੀ ਜਿਹੜੇ ਸਿੱਖ ਚਿੰਤਕ ਨੇ, ਬੁੱਧੀਜੀਵੀ ਨੇ, ਉਹ ਉੱਥੇ ਪਹੁੰਚੇ ਹੋਏ ਨੇ, ਇੱਥੇ ਪਹੁੰਚੇ ਹੋਏ ਨੇ ਜੀ।
ਜੀ ਬਹੁਤ ਵਧੀਆ ਗੱਲ। ਵੈਸੇ ਉਹ ਕਾਫੀ ਬਿਰਧ ਹੋ ਗਏ ਨੇ ਹੁਣ, ਸਿਹਤ ਉਹਨਾਂ ਦੀ ਬਹੁਤੀ ਜ਼ਿਆਦਾ ਅਲਾਓ ਨਹੀਂ ਕਰਦੀ, ਪਰ ਫਿਰ ਵੀ ਜਦੋਂ ਪੰਜਾਬ ਦੀ ਮੁਹਿੰਮ ਦੀ ਗੱਲ ਆਉਂਦੀ ਹੈ ਤਾਂ ਚੰਗਾ ਲੱਗਦਾ ਕਿ ਉਹ ਫਰੰਟ 'ਤੇ ਨੇ। ਅਤੇ ਯੋਗਰਾਜ ਸਿੰਘ ਹੁਣੀ ਵੀ ਮਤਲਬ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ 'ਤੇ ਥੋੜ੍ਹੇ ਜਿਹੇ ਪਿੱਛੇ ਜਿਹੇ ਸਵਾਲੀਆ ਨਿਸ਼ਾਨ ਲੱਗੇ ਸੀ 2-3 ਦਿਨ ਪਹਿਲਾਂ ਵੀ ਇਹ ਕਿੱਥੇ ਨੇ, ਖਾਸ ਕਰਕੇ ਜਦੋਂ ਇਹ ਮੇਰਾ ਖਿਆਲ ਇੱਕ ਭੋਜਨ ਦੀ ਫੋਟੋ ਕਾਫੀ ਚੱਲ ਰਹੀ ਸੀ ਲੰਚ ਜਾਂ ਡਿਨਰ ਦੀ, ਅਤੇ ਉਸਦੇ ਬਾਰੇ ਤੁਸੀਂ ਕੁਛ ਟਿੱਪਣੀ ਕਰਨਾ ਚਾਹੋ?
ਮੈਂ ਇਹਨਾਂ ਨੂੰ ਪੁੱਛਿਆ ਸੀ ਰਾਤ, ਮੇਰੀ ਵੀ ਇਹ ਗੱਲ ਹੋਈ ਸੀ, ਮੈਂ ਕਿਹਾ ਜੀ ਉਹ ਵਾਇਰਲ ਬੜੀ ਫੋਟੋ ਹੋਈ।
ਅੱਛਾ,
ਕਹਿੰਦੇ ਜੀ ਮੈਂ ਤਾਂ ਪੰਜਾਬ ਦੇ ਜਿੱਥੇ ਜਿੱਥੇ ਵੀ ਮੈਨੂੰ ਬੁਲਾਇਆ ਗਿਆ ਜਾਂ ਜਿੱਥੇ ਜਿੱਥੇ ਵੀ ਮੈਨੂੰ ਪਤਾ ਲੱਗਿਆ ਗਿਆ ਮੈਂ ਉੱਥੇ ਉੱਥੇ ਗਿਆ। ਵੈਸੇ ਗਏ ਵੀ ਨੇ,
ਗਏ ਵੀ ਨੇ,
ਕਿਉਂਕਿ ਮੈਂ ਕਈ ਥਾਵਾਂ ਤੇ, ਸਾਡੇ ਡਗਰੂ ਹੈ ਮੋਗੇ ਜ਼ਿਲ੍ਹੇ ਦੇ ਇੱਕ ਵੱਡਾ ਪ੍ਰੋਗਰਾਮ ਹੋਇਆ ਸੀ ਉੱਥੇ, ਕੰਵਰ ਗਰੇਵਾਲ ਵੀ ਆਏ ਸੀ, ਉੱਥੇ ਵੀ ਪਹੁੰਚੇ ਸੀਗੇ, ਫਰੀਦਕੋਟ ਵੀ ਗਏ ਸੀ, ਬਠਿੰਡੇ ਵੀ ਗਏ ਸੀਗੇ। ਲੇਕਿਨ ਉਹਦੇ ਚ ਇਹ ਸੀਗਾ, ਨਵਜੋਤ ਸਿੰਘ ਸਿੱਧੂ ਇਹਨਾਂ ਨੂੰ ਆਪਣੇ ਬਾਪ ਦੀ ਜਗ੍ਹਾ ਦਿੰਦਾ ਸਰਦਾਰ ਭਗਵੰਤ ਸਿੰਘ ਜੀ ਦੀ, ਔਰ ਇਹਨਾਂ ਦੇ ਬਾਪ ਦੇ ਦੋਸਤ ਵੀ ਨੇ ਯੋਗਰਾਜ ਸਿੰਘ। ਔਰ ਜਦੋਂ ਗੱਲ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਨਵੀਂ ਕੋਈ ਰਣਨੀਤੀ, ਨਵਾਂ ਵੈਕਿਊਮ ਖੜਾ ਕੀਤਾ ਜਾਵੇ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਲੋਕਾਂ ਨੇ ਦੇਖ ਲਿਆ ਸੀਗਾ, ਤੇ ਹੁਣ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਲੱਗਿਆ ਕਿ ਹੁਣ ਅਸੀਂ ਆਪਣਾ ਜਿਹੜੀ ਆ ਵੋਟ ਵਾਲਾ ਜਿਹੜਾ ਸਿਸਟਮ ਹੈਗਾ ਜਾਂ ਜਿਹੜੀ ਕੰਪੇਨ ਹੈਗੀ ਹੈ ਉਹਨੂੰ ਸ਼ੁਰੂ ਕੀਤਾ ਜਾਵੇ, ਤੇ ਉਦੋਂ ਇਹ ਗੱਲ ਚੱਲ ਰਹੀ ਸੀ, ਤੁਹਾਨੂੰ ਯਾਦ ਹੀ ਹੋਣਾ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਨੇ ਕੈਪਟਨ ਅਮਰਿੰਦਰ ਸਿੰਘ ਤੋਂ। ਤੇ ਦੂਜੀ ਗੱਲ, ਇਸ ਗੱਲ ਨੂੰ ਹਵਾ ਉਦੋਂ ਵੀ ਮਿਲੀ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਇਹਨਾਂ ਦਾ ਪੇਚਾ ਪੈਂਦਾ ਇੱਕ ਰੈਲੀ ਦੇ ਵਿੱਚ, ਜਦੋਂ ਕਹਿੰਦੇ ਆ ਕਿ 1.5 ਮਿੰਟ ਜਾਂ 2 ਮਿੰਟਾਂ ਬਾਅਦ ਤੁਸੀਂ ਆਪਣਾ ਇਹਨੂੰ ਬੰਦ ਕਰ ਦਿਓ, ਤਾਂ ਉਦੋਂ ਉਹ ਹਰੀਸ਼ ਰਾਵਤ ਦਾ ਜਿਹੜਾ ਪੇਚਾ ਪੈਂਦਾ, ਤੇ ਉਹ ਕਹਿੰਦਾ ਮੇਰੀ ਬੇਇੱਜ਼ਤੀ ਨਹੀਂ ਹੋਈ, ਜਿਵੇਂ ਰੰਧਾਵਾ ਸਾਹਿਬ ਦੀ ਆਦਤ ਹੈ ਉਹ ਜਿਵੇਂ ਬੋਲਦੇ ਨੇ, ਤੇ ਉਹ ਲੋਕਾਂ ਨੇ ਉਹ ਗੱਲ ਪਸੰਦ ਨਹੀਂ ਕੀਤੀ, ਤੇ ਉਦੋਂ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਇੱਕ ਨਵਾਂ ਫਰੰਟ ਸ਼ੁਰੂ ਕਰ ਸਕਦੇ। ਇਹ ਵੀ ਚੱਲੀ ਗੱਲ ਕਿ ਉਹ ਬੀਜੇਪੀ ਜਾ ਸਕਦੇ ਹੈ, ਕੋਈ ਕਹਿੰਦਾ ਜੀ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਆਫਰ ਕੀਤੀ ਹੈ, ਤਾਂ ਉਦੋਂ ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਜੀ ਮੈਨੂੰ ਬੁਲਾਇਆ ਉਹਨਾਂ ਨੇ, ਔਰ ਮੈਨੂੰ ਇੰਨਾ ਸਤਿਕਾਰ ਦਿੱਤਾ ਐਜ ਏ ਫਾਦਰ, ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਘਰ ਦੇ ਮੈਂਬਰ ਹੈ ਉਹਨਾਂ ਨੂੰ ਕਿਹਾ ਕਿ ਮੇਰੇ ਬਾਪ ਆ ਗਏ ਨੇ ਅੱਜ, ਇਹਨਾਂ ਦੀ ਮੈਂ ਸੇਵਾ ਕਰਨੀ ਹੈ। ਉਹਨਾਂ ਨੇ ਆਖਿਆ ਕਿ ਅਸੀਂ ਉਹ ਡਿਸਕਸ ਕੀਤਾ, ਮੈਂ ਕਿਹਾ ਜੀ ਤੁਸੀਂ ਕਾਹਦਾ ਡਿਸਕਸ ਕੀਤਾ ਤੇ ਉਹਨਾਂ ਦਾ ਲੜਾਈ ਨਾ ਹੋ ਗਿਆ, ਕਹਿੰਦੇ ਉਹ ਕਿਵੇਂ? ਮੈਂ ਕਿਹਾ ਜੀ ਉਹ ਦੂਜੇ ਦਿਨ ਹੀ ਰਾਣਾ ਗੋਬਿੰਦ ਸਿੰਘ ਸੋਢੀ ਜਿਹੜੇ ਮੰਤਰੀ ਨੇ ਉਹਨਾਂ ਨੇ ਉਹਨਾਂ ਦੀ ਮੀਟਿੰਗ ਕਰਾ ਦਿੱਤੀ ਤੇ ਹੁਣ ਆਉਣੇ ਦਿਨਾਂ ਚ ਉਹਨਾਂ ਨੂੰ ਮੰਤਰੀ ਬਣਾ ਦੇਣਾ। ਕਹਿੰਦੇ ਹਾਂ ਇਹ ਤਾਂ ਗੱਲ ਥੋੜੀ ਠੀਕ ਹੈ ਵੀ ਉਹ ਮੇਰੀ ਮੀਟਿੰਗ ਉਹਨਾਂ ਨੂੰ ਸਿੱਧੀ ਪੈ ਗਈ।
ਠੀਕ ਹੈ ਬਿੱਟਾ ਸਾਹਿਬ, ਜਿਹੜੀ ਕੈਪਟਨ ਸਾਹਿਬ ਨਾਲ ਸਿੱਧੂ ਹੁਣਾਂ ਦੀ, ਨਵਜੋਤ ਸਿੱਧੂ ਹੁਣਾਂ ਦੀ ਥੋੜ੍ਹੀ ਅੜਫਾਸ ਹੈ, ਅਤੇ ਉਹ ਮੈਨੂੰ ਲੱਗਦਾ ਉਹ ਵੀ ਹੁਣ ਖਤਮ ਹੋ ਗਏ ਕਿਉਂਕਿ ਉਹਨਾਂ ਨੂੰ ਨਿੰਦੇ 'ਤੇ ਸੱਦ ਲਿਆ, ਨਿੰਦਾ ਦੇ ਦਿੱਤਾ ਸੀ ਅਤੇ ਖਾਣਾ ਖਿਲਾ ਦਿੱਤਾ ਆ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਸਿੱਧੂ ਸਾਹਿਬ ਨੂੰ ਕੋਈ ਮਿੱਠਾ ਡਿਜ਼ਰਟ ਦੇ ਦਿੱਤਾ ਕਿ ਉਹ ਇਹਨਾਂ ਰੈਲੀਆਂ 'ਚ ਕਿਤੇ ਨਾ ਚਲੇ ਨਾ ਜਾਣ, ਜਾ ਕੇ ਐਡਰੈਸ ਨਾ ਕਰਨ ਲੱਗ ਪੈਣ, ਕਿਉਂਕਿ ਕਾਂਗਰਸ ਦਾ ਕੋਈ ਵੀ ਲੀਡਰ ਨਹੀਂ ਦਿਖਾਈ ਦੇ ਰਿਹਾ ਫਰੰਟ 'ਤੇ?
ਹਾਂ, ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦਾ ਹੀ ਬਿਆਨ ਆ ਰਿਹਾ ਵੀ ਕੇਂਦਰ ਜਿਹੜੀ ਕਿਸਾਨਾਂ ਨਾਲ ਫੌਰੀ ਗੱਲਬਾਤ ਕਰੇ, ਦਿੱਲੀ ਦੇ ਵਿੱਚ ਦਾਖਲੇ ਦੀ ਮੈਂ ਇਜਾਜ਼ਤ ਦੇ ਫੈਸਲੇ ਦਿੰਦਾ, ਮੈਂ ਮੁੱਖ ਮੰਤਰੀ ਜਿਹੜੇ ਨੇ ਹਰਿਆਣਾ ਉਹਨਾਂ ਦੀ ਮੈਂ ਗੱਲ ਨੀ ਸੁਣਦਾ ਜਾਂ ਉਹਨਾਂ ਦਾ ਫੋਨ ਨੀ ਚੁੱਕਦਾ। ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ, ਕਾਂਗਰਸ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਸਿਰਫ ਤੇ ਸਿਰਫ ਮੁੱਖ ਮੰਤਰੀ ਦੇ ਮੂੰਹੋਂ ਹੀ ਬਿਆਨ ਦਵਾ ਰਹੀ ਹੈ, ਜਦਕਿ ਦੂਜੇ ਪਾਸੇ ਤੁਸੀਂ ਦੇਖੋ ਵੀ ਸੁਖਪਾਲ ਸਿੰਘ ਖਹਿਰਾ ਆਪਣੇ ਪੱਧਰ ਤੇ ਲੱਗੇ ਨੇ, ਬੈਂਸ ਭਰਾ ਆਪਣੇ ਪੱਧਰ ਤੇ ਲੱਗੇ ਹੋਏ ਨੇ, ਭਗਵੰਤ ਮਾਨ ਆਪਣੇ ਪੱਧਰ ਤੇ ਲੱਗੇ ਹੋਏ ਨੇ, ਅਮਨ ਅਰੋੜਾ ਆਪਣੇ ਪੱਧਰ ਤੇ ਲੱਗੇ ਹੋਏ ਨੇ, ਕੁਲਤਾਰ ਸਿੰਘ ਸੰਧਵਾਂ ਤੇ ਹੋਰ ਜਿਹੜੇ MLA ਆ ਉਹ ਤਾਂ ਆਪਣੇ ਪ੍ਰਧਾਨ ਮੰਤਰੀ ਨਿਵਾਸ ਦੇ ਮੂਹਰੇ ਜਾ ਕੇ ਉਹਨਾਂ ਨੇ ਰੋਸ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਕਿਸਾਨਾਂ ਦੇ ਅਸੀਂ ਨਾਲ ਹੈ। ਹਾਂ, ਇਹ ਜ਼ਰੂਰ ਹੈ ਜਦੋਂ ਕਿਸਾਨ ਪਹੁੰਚ ਗਏ ਨਾ ਜੀ, ਜਦੋਂ ਦਿੱਲੀ ਤਾਂ ਉਦੋਂ ਸਾਰੀਆਂ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸਸੀ ਤਾਂ ਰੁਲ ਗਏ ਵੀ ਸਾਡੀ ਤਾਂ ਕਿਸੇ ਨੇ ਗੱਲ ਨੀ ਸੁਣਨੀ, ਸਾਡੇ ਤੇ ਲੋਕਾਂ ਨੇ ਇਤਬਾਰ ਨੀ ਕਰਨਾ ਤੇ ਕੱਲ ਨੂੰ ਅਸੀਂ ਜਦੋਂ ਇਲੈਕਸ਼ਨ ਲੜਨਾ ਹੈ ਪਿੰਡਾਂ ਚ ਜਾਵਾਂਗੇ ਸ਼ਹਿਰ ਚ ਜਾਵਾਂਗੇ ਤੇ ਲੋਕ ਸਾਨੂੰ ਸਵਾਲ ਕਰਨਗੇ ਵੀ ਤੁਸੀਂ ਕਿੱਥੇ ਸੀ ਬਈ ਉੱਥੇ। ਇਸ ਕਰਕੇ ਇਹਨਾਂ ਨੇ ਮੁੜਦੇ ਹੋ ਕੇ ਜਿਵੇਂ ਸੁਖਪਾਲ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਢੀਲ ਸਾਹਿਬ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਉਹ ਰਾਤ ਨੂੰ ਹੀ ਪਹੁੰਚ ਗਏ ਤੇ ਉਹਨਾਂ ਨੂੰ ਬਾਹਰੋਂ ਹੀ ਗ੍ਰਿਫ਼ਤਾਰ ਕਰ ਲਿਆ ਤੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਥੱਲੇ ਜਿਹੜੇ ਕਮੈਂਟ ਮਾਰੇ ਉਹ ਤੁਸੀਂ ਪੜ੍ਹ ਕੇ ਸੁਣ ਕੇ ਤੁਸੀਂ ਹੱਸੋਗੇ ਵੀ ਤੇ ਮੈਨੂੰ ਲੱਗਦਾ ਜੇ ਇਹ ਪੜ੍ਹ ਲੈਣ ਤੇ ਅੱਧੇ ਇਹਨਾਂ ਦੇ ਮੂੰਹ ਦੇਖਣ ਵਾਲੇ ਹੋਣਗੇ। ਬਿਲਕੁਲ, ਕੱਲ ਦਾ ਇੱਕ ਬਿਸ਼ਨ ਸਿੰਘ ਬੇਦੀ ਨੇ ਅਸੀਂ ਕਾਰ ਚ ਸੀ, ਯੋਗਰਾਜ ਸਿੰਘ ਨੂੰ ਮੈਸੇਜ ਭੇਜਿਆ, ਇੰਗਲਿਸ਼ ਮੈਸੇਜ ਤੁਸੀਂ ਬਾਅਦ ਚੋਂ ਵਾਇਰਲ ਵੀ ਹੋਇਆ ਦੇਖਿਆ ਹੋਣਾ, ਜਿਹਦੇ ਚ ਲਿਖਿਆ ਹੋਇਆ ਕਿ 90,000 ਟਰੈਕਟਰ ਤੇ 10,00,000 ਬੰਦਾ ਉੱਥੇ ਪਹੁੰਚ ਗਿਆ ਸਾਰੇ ਬਾਰਡਰਾਂ।
ਜਿਹੜਾ ਕੈਪਟਨ ਸਾਹਿਬ ਦਾ ਸਟੰਟ ਹੈ ਕਿ ਮੈਂ ਮਾਫ਼ੀ ਮੰਗਵਾਊਂਗਾ ਜਦ ਤੱਕ ਉਹ ਫੋਨ ਮੈਂ ਫੋਨ ਨਹੀਂ ਚੱਕਣਾ, ਇਹ ਜੇ ਉਹ ਇਲੈਕਸ਼ਨਾਂ 'ਚ ਬਣਾਉਣਾ ਚਾਹੁਣ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹ ਜ਼ੀਰੋ ਹੋ ਜਾਣਾ, ਕਿਉਂਕਿ ਲੋਕਾਂ ਨੇ ਖੱਟੜ ਨੂੰ ਮੰਨਿਆ ਹੀ ਨਹੀਂ, ਉਹ ਤਾਂ ਬੈਰੀਗੇਡ ਚੱਕ ਚੱਕ ਕੇ ਮਾਰੇ ਆ, ਔਰ ਲੋਕਾਂ ਨੇ ਇਹ ਚੀਜ਼ ਬਾਏ ਨਹੀਂ ਕਰਨੀ ਕੈਪਟਨ ਸਾਹਿਬ ਦੀ ਜਿਹੜਾ ਸਟੈਂਡ। ਐਕਚੁਲੀ ਕੈਪਟਨ ਸਾਹਿਬ ਜਾਂ ਕਾਂਗਰਸ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ। ਬਿੱਟਾ ਜੀ, ਇਹ ਡਾਇਰੈਕਟਲੀ ਕਿਉਂ ਨਹੀਂ ਫਰੰਟ 'ਤੇ ਆ ਰਹੇ, ਡਾਇਰੈਕਟਲੀ ਕਿਉਂ ਨਹੀਂ ਵਿਰੋਧ ਕਰ ਰਹੇ ਮੋਦੀ ਦਾ, ਹਾਲਾਂਕਿ ਦਵੰਦ ਵਿਰੋਧੀ ਨੇ ਇੱਕ ਦੂਜੇ ਦੇ?
ਦੇਖੋ ਉਹਦੇ 'ਚ ਤੁਸੀਂ ਦੇਖੋ ਵੀ ਕੱਲ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਕਿ ਤੁਸੀਂ ਆਓ ਅਸੀਂ ਗੱਲ ਕਰਦੇ ਹਾਂ
ਜੀ,
ਤਾਂ ਉਹਦੀ ਸ਼ਾਬਾਸ਼ੀ ਦੇ ਰਹੇ ਨੇ, ਉਹਦਾ ਧੰਨਵਾਦ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ
ਜੀ।
ਤੁਸੀਂ ਉਹਦਾ ਬਿਆਨ ਪੜ੍ਹੋ ਨਾ, ਦੇਖੋ ਵੀ ਇਹ ਤਾਂ ਬੜਾ ਅੱਛਾ ਕੰਮ ਕੀਤਾ ਜੀ, ਕੇਂਦਰ ਸਰਕਾਰ ਨੇ ਵਾਜੀ ਵਾ ਕਿਸਾਨਾਂ ਦੀ ਮੰਗ ਹੀ ਮੰਨ ਮੰਨੀ, ਕਿਸਾਨਾਂ ਦਾ ਦਰਦ ਸਮਝ ਲਿਆ ਕੇਂਦਰ ਸਰਕਾਰ ਨੇ।
ਅਜੇ ਕਿੱਥੇ ਸਮਝ ਲਿਆ?
ਉਹਦਾ ਕਾਰਨ ਕੀ ਹੈ ਜੀ? ਉਹਦਾ ਕਾਰਨ ਹੈ ED, ਉਹਦਾ ਕਾਰਨ ਹੈ ਜਿਹੜੇ ਵੱਡੇ ਕੇਸ ਚੱਲਦੇ ਆ ਜਿਹੜੇ ਹੁਣ ਕਈ ਥਾਵਾਂ ਤੇ ਇਹ ਵੀ ਚੱਲਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਕੇਂਦਰ ਨਾਲ ਮਿਲ ਕੇ ਚੱਲਦੇ ਆ, ਉਹ ਇਲਜ਼ਾਮ ਵੀ ਲੱਗਦਾ
ਔਰ
ਇਹ ਵੀ ਜਿਵੇਂ ਦਿੱਲੀ ਦੀ ਗੱਲ ਕਰ ਲਈਏ ਤਾਂ ਮੈਂ ਦਿੱਲੀ ਦੇ ਵਿੱਚ ਆਟੋ ਵਾਲੇ ਨੂੰ ਇੱਕ ਪੁੱਛਿਆ, ਮੈਂ ਕਿਹਾ ਜੀ ਦਿੱਲੀ ਦੇ ਵਿੱਚ ਕੇਜਰੀਵਾਲ ਕਿਉਂ ਬਣ ਗਿਆ? ਉਹ ਕਹਿੰਦਾ ਜੀ ਬੀਜੇਪੀ ਕੋ ਪਤਾ ਹੈ ਹਮ ਯਹਾਂ ਆ ਨਹੀਂ ਸਕਤੇ ਤੋ ਕੇਜਰੀਵਾਲ ਕੋ ਐਸੇ ਸਪੋਰਟ ਕਰ ਦੇਤੇ ਹੈ ਤੋ ਕਈ ਲੋਗੋਂ ਕੋ ਲਗਤਾ ਹੈ ਕਿ ਕੇਜਰੀਵਾਲ ਉਨਕੇ ਖਿਲਾਫ ਹੈ। ਇਹ ਕਾਟੋ ਵਾਲਾ ਕਹਿ ਰਿਹਾ, ਅੰਦਰੋਂ ਤਾਂ ਸਾਰੇ ਇੱਕੋ ਹੀ ਹੈ ਜੀ, ਅੰਦਰੋਂ ਤਾਂ ਇਹ ਰਲੇ ਹੋਏ ਨੇ।
ਠੀਕ, ਤੇ ਜਿਹੜੀ ਲੀਡਰਸ਼ਿਪ ਹੈ, ਜਿਸ ਤਰ੍ਹਾਂ ਕਿ ਜਿਹੜੇ ਵੱਡੇ ਲੀਡਰ ਹੈ ਗੁਰਾਹਾਂ ਹੋਣੀ, ਉਹਨਾਂ ਉਹ ਵੀ ਟਪਲਾ ਖਾ ਗਏ ਨੇ, ਉਹ ਵੀ ਮਤਲਬ ਪਿੱਛੇ ਰਹਿ ਗਏ ਨੇ। ਤੇ ਗੱਲ ਇਹ ਚੱਲ ਰਹੀ ਸੀ ਕਿ ਲੋਕ ਤਾਂ ਦਿੱਲੀ ਪਹੁੰਚ ਗਏ ਸਾਰਾ ਕੁਝ, ਉਹ ਹਜੇ ਉੱਥੇ ਬਾਰਡਰ 'ਤੇ ਹੀ 7 ਦਿਨ ਦਾ ਪ੍ਰਬੰਧ ਕਰੀ ਬੈਠੇ ਸੀ ਵੀ ਅਸੀਂ ਕਰਨਾ ਨਹੀਂ, ਉਹ ਨਹੀਂ ਕਰਨਾ। ਅਤੇ ਆਲ ਆਫ ਦਾ ਸਡਨ ਇੱਕਦਮ ਅਮਿਤ ਸ਼ਾਹ ਉਹਨਾਂ ਨੂੰ ਫੋਨ ਕਰਨ ਲੱਗ ਪੈਂਦੇ ਨੇ, ਇਹਦੇ ਵਿੱਚ ਕੀ ਰਾਜ ਹੈ?
ਬਿਲਕੁਲ ਇਹੀ ਦੇਖਣ ਵਾਲੀ ਗੱਲ ਹੈ, ਇਹ ਸੋਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈਗੀ ਹੈ ਵੀ ਕੁਝ ਕਿਸਾਨ ਜਥੇਬੰਦੀਆਂ ਇੰਟਰਨਲ ਤੌਰ ਦੇ ਉੱਤੇ ਉਹਨਾਂ ਨਾਲ ਜੁੜੀਆਂ। ਕੱਲ ਮੈਨੂੰ ਹਰਿੰਦਰ ਸਿੰਘ ਲੱਖੋਵਾਲ ਮਿਲਿਆ,
ਅੱਛਾ ਜੀ,
ਅਜਮੇਰ ਸਿੰਘ ਲੱਖੋਵਾਲ ਦਾ ਬੇਟਾ,
ਆਪਣੇ ਭਾਰਤੀ ਕਿਸਾਨ ਯੂਨੀਅਨ,
ਇਹ ਵੀ ਇਲਜ਼ਾਮ ਲੱਗਦਾ
ਭਾਰਤੀ ਕਿਸਾਨ ਯੂਨੀਅਨ ਵਾਲੇ।
ਹਾਂਜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,
ਜੀ ਜੀ,
ਜਿਹੜੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੈ ਉਹਦੇ ਜਿਹੜੇ ਹੁਣ ਨਵੇਂ ਪ੍ਰਧਾਨ ਬਣੇ ਉਹਨਾਂ ਦਾ ਬੇਟਾ ਹੀ ਬਣਾਇਆ। ਮੈਂ ਕਿਹਾ ਤੁਹਾਡੇ ਤੇ ਇਲਜ਼ਾਮ ਲੱਗਦਾ ਜੀ ਤੁਸੀਂ ਮਲਾਈਆਂ ਖਾਂਦੇ ਰਹੇ, ਅਹੁਦੇ ਲੈਂਦੇ ਰਹੇ, ਕਿਸਾਨਾਂ ਦੀ ਕੋਈ ਗੱਲ ਨੀ ਸੁਣੀ। ਉਹ ਕਹਿੰਦਾ ਜੀ ਅਸੀਂ ਕੁਰਬਾਨੀਆਂ ਦਿੱਤੀਆਂ, ਸੰਘਰਸ਼ ਕੀਤਾ, ਏਦਾਂ ਕੀਤਾ। ਮੈਂ ਕਿਹਾ ਬਿਲਕੁਲ ਠੀਕ ਹੈ, ਅਸਲੀਅਤ ਗੱਲ ਕੀ ਹੈਗੀ ਹੈ, ਕੁਝ ਕਿਸਾਨ ਜਥੇਬੰਦੀਆਂ, ਮੈਨੂੰ ਪਿੱਛੇ ਜੀ ਇੱਕ ਦਿੱਲੀ ਦੇ ਵਿੱਚ ਇੱਕ ਮੀਟਿੰਗ ਚ ਬੈਠਣ ਦਾ ਮੌਕਾ ਮਿਲਿਆ ਤੇ ਬਾਅਦ ਚ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਕਿ ਇੱਕ ਬੰਦਾ ਮੀਡੀਆ ਵਾਲਾ ਬੈਠਾ ਸੀਗਾ। ਮੈਨੂੰ ਪਤਾ ਨੀ ਸੀਗਾ ਵੀ ਇਹ ਮੀਟਿੰਗ ਕਿਉਂ ਹੋ ਰਹੀ ਹੈ, ਉਹਦੇ ਚ ਕਾਫੀ ਹਾਈ ਜੈਂਟਰੀ ਬੰਦੇ ਬੈਠੇ ਸੀ। ਤੇ ਉੱਥੇ ਗੱਲ ਸਾਹਮਣੇ ਆਈ, ਬੀਜੇਪੀ ਨੇ ਇੱਕ ਗੱਲ ਕਹੀ, ਉਹਨਾਂ ਨੇ ਕਿਹਾ ਕਿ ਕਿਉਂ ਨਾ ਇੱਕ ਭਾਰਤੀ ਕਿਸਾਨ ਯੂਨੀਅਨ ਆਪਾਂ ਆਪਣੀ ਖੜੀ ਕਰ ਦਈਏ।
ਅੱਛਾ ਜੀ,
ਮਤਲਬ ਉਹਨਾਂ ਨੇ ਆਖਿਆ ਕਿ ਜਦੋਂ ਸਾਡੇ ਸਾਰੇ ਵਿੰਗ ਹੈਗੇ ਆ, ਓਬੀਸੀ ਮੋਰਚਾ ਹੈਗਾ, ਐਸਸੀ ਮੋਰਚਾ ਹੈਗਾ, ਕਿਸਾਨ ਵਿੰਗ ਹੈਗਾ, ਯੂਥ ਵਿੰਗ ਹੈਗਾ, ਯੁਵਾ ਮੋਰਚਾ ਹੈਗਾ, ਤੇ ਆਪਾਂ ਨੂੰ ਕਿਸਾਨ ਯੂਨੀਅਨ ਕਿਉਂ ਨੀ ਖੜੀ ਕਰਨੀ ਚਾਹੀਦੀ? ਅੱਜ ਸਰਕਾਰਾਂ ਨੂੰ ਲੱਗ ਰਿਹਾ ਕਿ ਕਿਸਾਨ ਯੂਨੀਅਨ ਸਾਡੀ ਹੋਣੀ ਚਾਹੀਦੀ ਹੈ, ਔਰ ਕਈ ਬੰਦੇ ਸਪੋਂਸਰਡ ਹੈਗੇ ਨੇ ਵਿੱਚ, ਜਾਂ ਜਿਹਨਾਂ ਨੂੰ ਫੀਡ ਮਿਲਦੀ ਹੈ ਸੈਂਟਰ ਤੋਂ ਜਾਂ ਸਟੇਟਾਂ ਤੋਂ ਜਾਂ ਏਜੰਸੀਆਂ ਦੇ ਰਾਹੀਂ, ਤਾਂ ਫਿਰ ਉਹਨਾਂ ਨੂੰ ਪੁੱਛਦੇ ਨੇ ਕਿ ਕੀ ਰਣਨੀਤੀ ਹੈ, ਤੁਸੀਂ ਵਿੱਚ ਹੋਏ ਹੋ, ਕਿਉਂਕਿ 31 ਕਿਸਾਨ ਜਥੇਬੰਦੀਆਂ ਤੁਸੀਂ ਦੇਖੋ, 31 ਦੀਆਂ 31 ਤਾਂ ਇਹ ਨਹੀਂ ਹੋ ਸਕਦੀਆਂ ਕਿ ਸਰਕਾਰ ਦੇ ਉਹ ਵਿਰੋਧੀ ਹੋਣ, ਜਾਂ 31 ਦੇ ਵਿੱਚੋਂ ਕੁਝ ਬੰਦੇ ਹੋ ਸਕਦੇ ਆ, ਕੋਈ ਮੇਰੇ ਵਰਗੇ ਜਿਹੜੀਆਂ ਕਾਲੀਆਂ ਭੇਡਾਂ
ਜਿਹੜੀਆਂ
ਤੂੰ ਬਾਹਲਾ ਚੰਗਾ, ਇਸ ਕਰਕੇ ਮੈਂ ਤਾਂ ਆਪਦੇ ਆਪ ਨੂੰ
ਪਹਿਲਾਂ
ਮੈਂ ਆਪਣੇ ਵੱਲ ਉਂਗਲ ਕਰ
ਦਿੰਦਾ।
ਬਿਲਕੁਲ, ਮੈਂ ਸਮਝਿਆ ਕਿ ਕੁਝ ਜਥੇਬੰਦੀਆਂ ਨੂੰ ਇਹ ਫੀਡ ਕਰਦੇ ਨੇ, ਸੰਪਰਕ ਚ ਰੱਖਦੇ ਨੇ, ਔਰ ਉਹ ਕਿੰਨੀ ਕੁ ਇਹਨਾਂ ਨੂੰ ਰਿਪੋਰਟ ਦਿੰਦੇ ਆ ਜਾਂ ਕਿੰਨਾ ਕੁ ਆਪਣਾ ਮੁੱਲ ਪਵਾਉਂਦੇ, ਇਹ ਦੇਖਣ ਵਾਲੀ ਗੱਲ ਹੋਏਗੀ। ਤੇ ਇਸੇ ਕਰਕੇ ਤੁਸੀਂ ਦੇਖੋ ਕਿ ਅਮਿਤ ਸ਼ਾਹ ਦਾ ਫੋਨ ਆਉਂਦਾ, ਅਮਿਤ ਸ਼ਾਹ ਉਹਨਾਂ ਨੂੰ ਕਹਿੰਦੇ ਨੇ, ਉਦੋਂ ਬਾਅਦ ਉਹ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਗੱਲ ਨਹੀਂ ਸੁਣੇਗੀ, ਤੇ ਬਾਅਦ ਦੇ ਵਿੱਚ ਉਹੀ ਸਰਕਾਰੀ ਬਿਆਨ ਜਿਹੜਾ ਹੈਗਾ ਸਰਕਾਰੀ ਏਜੰਸੀ ਦੇ ਰਾਹੀਂ ਉਹ ਬਿਆਨ ਵਾਇਰਲ ਕੀਤਾ ਜਾਂਦਾ ਹੈ, ਔਰ ਜਿਹੜੇ ਸਪੋਂਸਰਡ ਮੀਡੀਆ ਹੈਗਾ ਜਾਂ ਜਿਹੜਾ ਗੋਦੀ ਮੀਡੀਆ ਹੈਗਾ ਉਹ ਇਸ ਗੱਲ ਤੇ ਜ਼ੋਰ ਲਾਉਂਦਾ ਕਿ ਸਾਡਾ ਜਿਹੜਾ ਮੈਸੇਜ ਹੈ ਗ੍ਰਹਿ ਮੰਤਰੀ ਦਾ ਉਹ ਪਹੁੰਚ ਜਾਵੇ, ਤੇ ਕਿਤੇ ਨਾ ਕਿਤੇ ਇਹ ਜਿਹੜਾ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਜਿਹੜਾ ਇਹ ਅੰਦੋਲਨ ਹੈ ਇਹਨੂੰ ਤਾਰਪਿਤ ਜੋ ਕੀਤਾ ਜਾਵੇ।
ਦੇਖੋ ਬਿੱਟਾ ਸਾਹਿਬ, ਇਹ ਵੀ ਹੋ ਸਕਦਾ ਕਿ ਉਗਰਾਹਾਂ ਨੂੰ ਫੋਨ ਕਰਕੇ ਉਹਨੂੰ ਵੀ ਅੰਡਰਮਾਈਨ ਕੀਤਾ ਜਾਵੇ, ਉਹਨੂੰ ਵੀ ਮਨਫੀ ਕੀਤਾ ਜਾਵੇ ਵੀ ਉਹਨੂੰ ਫੋਨ ਕੀਤਾ ਸੀ ਤੇ ਬਾਕੀ ਸਾਰਿਆਂ ਦੇ ਮਨਾਂ 'ਚ ਸ਼ੱਕ ਪੈ ਜਾਵੇ, ਇੱਕ ਇਸ ਐਂਗਲ ਤੋਂ ਵੀ ਦੇਖਿਆ ਜਾ ਸਕਦਾ ਇਸ ਗੱਲ ਨੂੰ।
ਹਾਂ, ਦੂਜੀ ਗੱਲ ਤੁਸੀਂ ਦੇਖੋ, ਮੈਂ ਕੱਲ ਦੇਖ ਰਿਹਾ ਸੀ ਸੁਰਜੀਤ ਕੁਮਾਰ ਜੈਨੀ ਤੇ ਹਰਜੀਤ ਸਿੰਘ ਗਰੇਵਾਲ ਵੀ ਪਹੁੰਚੇ ਹੋਏ ਨੇ ਅਮਿਤ ਸ਼ਾਹ ਕੋਲੇ, ਉਹ ਵੀ ਕਹਿ ਰਹੇ ਨੇ ਕਿ ਅਸੀਂ ਬੜੀ ਛੇਤੀ 100 ਵਾਰ ਤੱਕ ਅਸੀਂ ਗੱਲ ਕਰਦੇ ਹਾਂ ਜੀ। ਹਾਲਾਂਕਿ 3 ਦਸੰਬਰ ਦਾ ਟਾਈਮ ਦਿੱਤਾ ਹੋਇਆ, ਤੁਹਾਨੂੰ ਯਾਦ ਹੀ ਹੋਣਾ,
3 ਦਸੰਬਰ
ਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੱਲ ਕਰਦੇ ਹਾਂ, ਤੇ ਸ਼ਾਮ ਨੂੰ ਇਹ ਵੀ ਵਾਇਰਲ ਹੁੰਦੀ ਹੈ ਫੋਟੋ ਕਿ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜੈਨੀ ਜਿਹੜੇ ਇਹਨਾਂ ਨੇ ਚੇਅਰਮੈਨ ਬਣਾਏ ਆ ਕਿਸਾਨੀ ਅੰਦੋਲਨ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਲਸ ਦੇ ਵਜੋਂ, ਤਾਂ ਉਹਨਾਂ ਦੀ ਇੱਕ ਬਿਆਨ ਵੀ ਵਾਇਰਲ ਕਰਦੇ ਨੇ। ਜਦੋਂ ਪਤਾ ਲੱਗਦਾ ਕਿ ਕਿਸਾਨ ਤਾਂ ਉੱਥੋਂ ਹਿੱਲੇ ਹੀ ਨਹੀਂ, ਤਾਂ ਫਿਰ ਰਾਤ ਨੂੰ 7:30 ਵਜੇ ਜਿਹੜੀਆਂ ਸਰਕਾਰੀ ਏਜੰਸੀਆਂ ਹੈਗੀਆਂ ਉਹਨਾਂ ਦੇ ਰਾਹੀਂ ਇੱਕ ਵਾਇਰਲ ਕਰਾਉਂਦੇ ਨੇ ਗ੍ਰਹਿ ਮੰਤਰੀ ਵੀ, ਹਾਂਜੀ ਤੁਸੀਂ ਕੱਲ ਨੂੰ ਬੁਰਾੜੀ ਪਹੁੰਚੋ ਤੇ ਅਸੀਂ ਉਹ ਅਗਲੇ ਦਿਨ ਤੁਹਾਡੀ ਗੱਲ ਕਰ ਲਾਂਗੇ।
ਹੁਣ ਬਰਾੜੀ ਦੀ ਗੱਲ ਕਰ ਰਹੇ ਹੁਣ ਆਪਾਂ ਬਰਾੜੀ ਦੀ ਗੱਲ ਕਰਦੇ ਹਾਂ ਕਿ ਇਹ ਜਿਹੜਾ ਇੱਕ ਥਾਂ ਤੇ ਕਰਨਾ ਮਤਲਬ ਉੱਥੇ ਪਹੁੰਚ ਜਾਓ ਜੀ ਫਿਰ ਆਪਾਂ ਗੱਲ ਕਰਾਂਗੇ ਵਾਈ ਨਾਟ ਹੁਣ ਨਾਓ ਹੁਣ ਕੱਲ ਨਹੀਂ ਕੀਤੀ ਜਾ ਸਕਦੀ ਗੱਲ ਉਹ ਉੱਥੋਂ ਹੀ ਕਰ ਦੇਣ ਜੋ ਮੰਗਾਂ ਨੇ ਪਹਿਲੀ ਗੱਲ ਤਾਂ ਬਿੱਟਾ ਸਾਹਿਬ ਹੁਣ ਮੰਗ ਸਿੱਧੀ ਸਿੱਧੀ ਹੈ ਵੀ ਇਹਦੇ 'ਚ ਮੋਡੀਫਿਕੇਸ਼ਨ ਕੋਈ ਨਹੀਂ ਹੈਗੀ ਇਹਨੂੰ ਵਾਪਸ ਲਓ ਦੁਬਾਰਾ ਕਰਨਾ ਫਿਰ ਕਰ ਲਿਓ ਪ੍ਰੋਪਰ ਪ੍ਰੋਸੈਸ ਰਾਹੀਂ ਇਹੀ ਮੰਗ ਹੋਣੀ ਚਾਹੀਦੀ ਹੈ ਨਾ ਇਹੀ ਮੰਗ ਹੈ ਨਾ
ਬਿਲਕੁਲ ਪਹਿਲਾਂ ਤਾਂ ਕਿਸਾਨਾਂ ਦੀ ਮੰਗ ਸੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਮੰਗ ਸੀ ਕਿ ਸਾਨੂੰ ਕੱਲੀ MSP ਦੀ ਗਰੰਟੀ ਦੇ ਦਿਓ MSP ਲਿਖ ਕੇ ਦੇ ਦਿਓ
ਹਾਂਜੀ
ਜੇ ਤੁਸੀਂ ਚਾਹੁੰਦੇ ਹੋ ਵੀ ਇਹ ਬਿੱਲ ਤੁਹਾਡੇ ਰਹਿਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਕਹੀ ਜਾਂਦੇ ਹੋ ਵੀ APMC ਐਕਟ ਤਹਿਤ ਮੰਡੀ ਸਿਸਟਮ ਰਹੂਗਾ ਜੀ ਕੰਟਰੈਕਟ ਸਿਸਟਮ ਰਹੂਗਾ ਜੀ ਤਾਂ ਜਿਹਨੂੰ ਮੰਡੀ ਚੰਗੀ ਲੱਗਦੀ ਉਹ ਮੰਡੀ ਚ ਵੇਚ ਲਏ ਜਿਹਨੂੰ ਬਾਹਰ ਚੰਗੀ ਲੱਗਦੀ ਉਹ ਬਾਹਰ ਵੇਚ ਲਏ ਜਿਹੜੀ ਪਹਿਲੇ ਹਾਂ ਪਹਿਲੇ ਦਿਨ ਤੋਂ ਮੰਗ ਤਾਂ ਇੱਕੋ ਹੀ ਸੀ ਇੱਕੋ ਹੀ ਸਾਰੇ ਬੰਦਿਆਂ ਨੇ ਕਿਹਾ ਸੀ ਉਹਨਾਂ ਨੇ ਜ਼ਿਆਦਾ ਬਿੱਲ ਨੂੰ ਨਾ ਹੀ ਪੜਿਆ ਸੀ ਨਾ ਹੀ ਉਹਨਾਂ ਨੇ ਅਸੀਂ ਕੀ ਲੈਣਾ ਜੀ ਕੰਟਰੈਕਟ ਫਾਰਮਿੰਗ ਤੋਂ ਅਸੀਂ ਕੀ ਲੈਣਾ ਜੀ ਅਬਾਨੀ ਅਡਾਨੀਆਂ ਤੋਂ ਜਿਹੜਾ ਮਰਜ਼ੀ ਖਰੀਦੀ ਜਾਵੇ ਸਾਨੂੰ ਤਾਂ ਭਾਅ ਚਾਹੀਦਾ ਭਾਅ ਚਾਹੀਦਾ ਸਾਨੂੰ ਇੰਸ਼ੋਰ ਹੋਵੇ ਯਾਨੀ ਕਣਕ ਦਾ ਜਿਹੜਾ ਰੇਟ ਹੈਗਾ MSP ਤੋਂ ਇੰਸ਼ੋਰ ਹੋਵੇ ਜਿਹੜੇ ਬਾਕੀ 19 ਫਸਲਾਂ ਹੈਗੀਆਂ ਉਹਨਾਂ ਦਾ ਭਾਅ ਜਿਹੜਾ ਇੰਸ਼ੋਰ ਹੋਵੇ ਤੇ ਤੁਸੀਂ ਇਹਨੂੰ ਲਿਖ ਕੇ ਦੇ ਦਿਓ ਸਰਕਾਰ ਨੂੰ ਲੱਗਿਆ ਵੀ ਇੰਨਾ ਕੁ ਵਿਰੋਧ ਹੋਣਾ ਕੋਈ ਗੱਲ ਨੀ ਲਿਖ ਦਿਆਂਗੇ ਔਰ ਜਦੋਂ ਉਹ ਵਿਰੋਧ ਵੱਧ ਗਿਆ ਉਦੋਂ ਬਾਅਦ ਇਹਨਾਂ ਨੂੰ ਹੱਥਾਂ ਕਰਨ ਦੀ ਪੈ ਗਈ ਫਿਰ ਤੁਸੀਂ ਦੇਖੋ ਵੀ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੇਤੀ ਮੰਤਰੀ ਕਹਿ ਰਹੇ ਨੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਬਾਕੀ ਮੰਤਰੀ ਸੋਮ ਪ੍ਰਕਾਸ਼ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੇ ਆ ਉਹ ਕਹਿ ਰਹੇ ਹੈ ਬਾਅਦ ਚ ਤਾਂ ਤੁਸੀਂ ਦੇਖੋ ਵੀ ਹੰਸਰਾਜ ਹੰਸ ਵੀ ਕਹਿਣ ਲੱਗਾ ਜੀ ਆਓ ਜੀ ਚੱਲੀਏ ਆਪਾਂ ਮੈਂ ਤੁਹਾਡੀ ਗੱਲ ਕਰਾਉਣਾ ਅਸੀਂ ਤੁਹਾਡੀ ਤੁਹਾਡੇ ਦੁੱਖ ਦਰਦ ਸਮਝਦੇ ਹਾਂ ਫਿਰ ਤਾਂ ਹਰੇਕ ਬੰਦਾ ਹੀ ਕਹਿਣ ਲੱਗ ਪਿਆ ਜਿਹੜਾ ਬੀਜੇਪੀ ਦੇ ਵਿੱਚ ਕੋਈ ਵੀ ਛੋਟਾ ਜਾਂ ਵੱਡਾ ਅਹੁਦਾ ਸੀਗਾ ਕਿ ਹਾਂਜੀ ਅਸੀਂ MSP ਤੁਹਾਨੂੰ ਲਿਖ ਕੇ ਨਹੀਂ ਦੇ ਸਕਦੇ ਕਿਉਂਕਿ ਇਹ ਜਿਹੜਾ ਹੈਗਾ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਹੋਇਆ ਉਹਦੇ ਚ ਤਰਕ ਕੀ ਦਿੰਦੇ ਸੀ ਉਹਦੇ ਚ ਤਰਕ ਇਹ ਦਿੰਦੇ ਸੀ ਕਿ MSP ਲਈ ਜਦੋਂ MSP ਦਿੰਦੇ ਆ ਜਾਂ ਕਣਕ ਝੋਨੇ ਦੀ ਗੱਲ ਕਰਦੇ ਹਾਂ ਤਾਂ 30,000 ਕਰੋੜ ਰੁਪਇਆ ਕੈਸ਼ ਕ੍ਰੈਡਿਟ ਲਿਮਿਟ ਹੈ ਜਿਹੜੀ ਉਹ ਪੰਜਾਬ ਸਟੇਟ ਨੂੰ ਆਉਂਦੀ ਹੈ ਇਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਲਿਖ ਕੇ ਦੇ ਦਿੱਤਾ ਜੀ ਤੇ ਬਿਹਾਰ ਚ ਵੀ ਉਹ ਲਾਗੂ ਹੋਊਗਾ UP ਚ ਵੀ ਉਹ ਲਾਗੂ ਹੋਊਗਾ ਉੱਤਰਾਖੰਡ ਚ ਵੀ ਉਹ ਲਾਗੂ ਹੋਊਗਾ ਔਰ ਬਾਕੀ ਸਟੇਟਾਂ ਚ ਵੀ ਉਹ ਲਾਗੂ ਹੋਊਗਾ ਜਿੱਥੇ APMC ਐਕਟ ਜਿਹੜਾ ਮੰਡੀ ਸਿਸਟਮ ਹੈ ਉਹ ਟੁੱਟ ਚੁੱਕਿਆ ਹੈ ਤਾਂ ਇਹਨਾਂ ਨੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਜਿਹੜਾ 30,000 ਕਰੋੜ ਰੁਪਇਆ ਅਸੀਂ ਦਿੰਦੇ ਹਾਂ ਉਹ ਤੁਹਾਨੂੰ ਨੀ ਆਉਣਾ ਤੇ ਉਹਦੇ ਚ ਆੜ੍ਹਤੀਆਂ ਨੂੰ ਲੱਗਿਆ ਕਿ ਸਾਡਾ ਜੀ ਨੁਕਸਾਨ ਹੋਊਗਾ ਫਿਰ ਜਦੋਂ ਆੜ੍ਹਤੀਆਂ ਨੂੰ ਸਮਝ ਲੱਗਿਆ ਕਿ ਜਿਹੜਾ APMC ਐਕਟ ਜੇ ਮੰਡੀ ਸਿਸਟਮ ਬਿਹਾਰ ਚ ਟੁੱਟ ਸਕਦਾ ਹੈ UP ਚ ਟੁੱਟ ਸਕਦਾ ਹੈ ਤਾਂ ਸਾਨੂੰ ਕੌਣ ਪੁੱਛਣਾ ਸਾਨੂੰ ਕਿਹੜੇ ਪੁੱਛਣਾ ਜਿਹੜੀਆਂ ਪ੍ਰਾਈਵੇਟ ਬਾਹਰ ਦੇ ਨੇ ਉਹ ਸਿੱਧਾ ਆ ਕੇ ਮਾਲ ਖਰੀਦਣਗੇ ਤੇ ਸਾਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਕਿਉਂਕਿ ਉਹ ਪੈਨ ਕਾਰਡ ਨਾਲ ਉਹਨਾਂ ਨੇ ਈ ਪਲੇਟਫਾਰਮ ਤੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਨੀ ਹੈ ਹੋਰ ਉਹਨਾਂ ਨੂੰ ਕੁਛ ਚਾਹੀਦਾ ਨੀਗਾ ਔਰ ਖੇਤ ਚੋਂ ਇਹਨਾਂ ਨੇ ਮਾਲ ਚੱਕ ਲੈਣਾ ਜਾਂ ਉਹਦੇ ਢਾਣੀ ਤੋਂ ਮਾਲ ਚੱਕ ਲੈਣਾ ਫਿਰ ਇਹਨਾਂ ਨੂੰ ਸਮਝ ਲੱਗੀ ਕਿ ਕਿਸਾਨਾਂ ਦਾ ਅੰਦੋਲਨ ਜਦੋਂ ਭੱਖ ਗਿਆ ਤੇ ਫਿਰ ਉਹਨਾਂ ਨੇ ਆਖਿਆ ਕਿ ਨਹੀਂ ਜੀ ਸਾਨੂੰ ਜਿਹੜਾ ਇੱਕ ਉਦਾਹਰਨ ਦਿੱਤੀ ਕਿਸੇ ਬੰਦੇ ਨੇ ਕਿ ਜਿਹੜੇ ਬੱਚੇ ਨੂੰ ਤੁਸੀਂ ਆਪਣੀ ਮਨਪਸੰਦ ਦਾ ਖਿਡੌਣਾ ਦੇ ਰਹੇ ਹੋ ਤੇ ਉਹ ਖਿਡੌਣਾ ਲੈ ਕੇ ਉਹ ਬੱਚੇ ਦਾ ਮਨ ਹੀ ਨੀ ਖੁਸ਼ ਹੋ ਰਿਹਾ ਤੇ ਫਿਰ ਤੁਸੀਂ ਉਹ ਖਿਡੌਣਾ ਉਹਨੂੰ ਨਾ ਦਿਓ ਜੀ ਹਾਂ ਤੇ ਕਿਸਾਨ ਨੂੰ ਜਦੋਂ ਮਨਪਸੰਦ ਨਹੀਂ ਕਿਸਾਨ ਨੂੰ ਪਤਾ ਹੀ ਨੀ ਗਾ ਕਿ ਇਸ ਬਿੱਲ ਦੇ ਨਤੀਜੇ ਕਿੱਡੇ ਗਲਤ ਨਿਕਲਣੇ ਆ ਤੇ ਫਿਰ ਤੁਸੀਂ ਉਹਦੀ ਜ਼ਬਰਦਸਤੀ ਕਿਉਂ ਥੋਪ ਰਹੇ ਹੋ ਉਹਦੇ ਤੇ
ਜੀ
ਜਾਂ ਤੁਸੀਂ ਸਾਨੂੰ ਇੰਸ਼ੋਰ ਕਰੋ
ਸੋ
ਲਿਖ ਕੇ ਦਿਓ ਸਾਨੂੰ ਰਾਈਟਿੰਗ
ਸੋ ਬਿੱਟਾ ਸਾਹਿਬ
ਤੁਹਾਡੀ ਸਰਕਾਰ ਨਹੀਂ ਹੋਊਗੀ ਤੁਸੀਂ
ਠੀਕ ਹਾਂ ਜਿਹੜਾ ਇਸ ਵੇਲੇ ਜਿਹੜਾ ਅੱਜ ਦੀ ਘੜੀ ਦੇ ਵਿੱਚ ਆ ਕਿ ਕੰਪਰੋਮਾਈਜ਼ ਪੁਆਇੰਟ ਕੀ ਹੈ ਕਿ ਕਿੱਥੇ ਜਾ ਕੇ ਗੱਲ ਟੁੱਟੇਗੀ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲਿਖ ਕੇ ਦੇ ਦਿਓ MSP 19 ਫਸਲਾਂ ਦੇ ਦਿਓ ਇੱਥੇ ਮੰਨ ਜਾਣਗੇ ਜਾਂ ਟੋਟਲੀ ਬਿੱਲ ਵਾਪਸ ਲੈ ਲਓ ਇਹਦੇ ਤੇ ਮੰਨਣਗੇ ਕਿਸਾਨ ਕਿੱਥੇ ਕਿੱਥੇ ਮੰਨਣਗੇ ਤੇ ਕਿੱਥੇ ਮੰਨਣਾ ਚਾਹੀਦਾ
ਦੇਖੋ ਹੁਣ ਨਾ ਇਹ ਬਹੁਤ ਔਖੀ ਘੜੀ ਹੈ ਜੀ ਇਹ ਕਹਿਣਾ ਕਿ ਕਿਸਾਨ ਕਿੱਥੇ ਮੰਨਣਗੇ ਕਿਉਂਕਿ ਕਿਸਾਨੀ ਸੰਘਰਸ਼ ਦੀ ਜਿਹੜੀ ਗੂੰਜ ਹੈ ਨਾ ਉਹ ਦਿੱਲੀ ਤੱਕ ਹੁਣ ਪੈ ਗਈ ਹੈ
ਜੀ
ਪਰ ਦੂਜੇ ਪਾਸੇ ਪਾਵਰ ਪੈਸਾ ਲਾਲਚ ਅਹੁਦੇ ਸਰਕਾਰ ਦਾ ਦਬਾਅ ਇਹ ਵੀ ਹੁੰਦਾ ਹੈ ਜੇ ਜੇ ਤੁਸੀਂ ਇਹਨੂੰ ਐਗਜ਼ਾਮਿਨ ਕਰੋ ਤਾਂ ਪੰਜਾਬ ਦੀਆਂ 31 ਜਥੇਬੰਦੀਆਂ
ਜੀ
ਅਸੀਂ ਸਾਨੂੰ ਦਿਸਦੀਆਂ ਨੇ ਇੱਕਜੁੱਟ ਜੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਜੀ ਸਾਡੀ ਬਿਊਟੀ ਹੈ ਵੀ 31 ਬੰਦਿਆਂ ਦੀ ਰਾਏ ਆਉਂਦੀ ਹੈ ਪਰ ਜੇ ਤੁਸੀਂ ਦੂਜੀ ਨਜ਼ਰ ਨਾਲ ਦੇਖੋ ਤਾਂ ਉਹਦੇ ਚ ਕਿਤੇ ਨਾ ਕਿਤੇ ਵਖਰੇਵਾਂ ਹੈਗਾ
ਵਖਰੇਵਾਂ ਫਲੋ ਹੈ ਉਹਦੇ ਚ
ਹਾਂ ਬਿਲਕੁਲ ਉਹ ਇਸ ਸਿਸਟਮ ਨੂੰ ਤੋੜ ਸਕਦੇ ਨੇ ਪਾਵਰ ਹੈ ਪੈਸਾ ਹੈ 4 ਸਾਲ ਸਰਕਾਰ ਪਈ ਹੈ ਔਰ ਜੇ ਤੁਸੀਂ ਦੇਖੋ ਸਰਕਾਰ ਕਿਸੇ ਨੇ ਬਣਾਉਣੀ ਹੋਵੇ ਵਿਰੋਧੀ ਧਿਰ ਨੇ ਤੇ ਬੰਦੇ ਤੋੜਨੇ ਹੋਣ ਤਾਂ ਬੰਦੇ ਟੁੱਟ ਜਾਂਦੇ ਆ
ਬਿੱਟਾ ਸਾਹਿਬ, ਇੱਕ ਮੈਂ ਇੱਥੇ ਇਹ ਗੱਲ ਵੀ ਥੋੜ੍ਹੀ ਜਿਹੀ ਓਬਜ਼ਰਵ ਕਰਨਾ ਚਾਹਾਂਗਾ ਕਿ ਜਿਹੜੀ ਵੀ ਹੁਣ ਜਥੇਬੰਦੀ ਗਦਾਰੀ ਕਰੇਗੀ, ਤੁਹਾਡਾ ਹੀ ਖਿਆਲ ਹੈ ਮੁੜ ਕੇ ਪੰਜਾਬ 'ਚ ਉਹਨੂੰ ਐਂਟਰ ਹੋਣ ਦੇ ਦੇਣਗੇ ਪੰਜਾਬੀ ਕਿਸਾਨ?
ਇਹ ਗੱਲ ਨੂੰ ਲੈ ਕੇ ਅੱਜ ਤੱਕ ਇਹ ਸੰਘਰਸ਼ ਜਿਹੜਾ ਨਾ ਸਿਰੇ ਚੜ ਰਿਹਾ ਹੈ, ਇਹਦੀ ਇੱਕ ਬਿਊਟੀ ਹੈਗੀ ਹੈ ਇਹ ਗੱਲ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵਾਲਾ ਹਾਲ ਦੇਖ ਚੁੱਕੇ
ਹਾਂ,
ਅਸੀਂ ਇਹਨਾਂ ਦੇ ਇਤਬਾਰ ਕੀਤਾ ਸੀਗਾ ਔਰ ਉਸ ਇਤਬਾਰ ਨੂੰ ਤੋੜਿਆ, ਉਹਦਾ ਰਿਜ਼ਲਟ ਅਸੀਂ ਦੇਖ ਚੁੱਕੇ ਹਾਂ। ਹਰੇਕ ਬੰਦਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀਗਾ ਤੇ ਅੱਗੇ ਤਰਲੋ ਮੱਛੀ ਹੋ ਰਹੇ ਨੇ ਕਿ ਕਿੱਥੋਂ ਸਾਡੇ ਤੋਂ ਗਲਤੀ ਕਿੱਥੇ ਹੋ ਗਈ,
ਤੇ ਆਪਣੇ ਜਿਹੜੇ ਸੰਭਾਵੀ ਮੁੱਖ ਮੰਤਰੀ ਸੀ ਭਗਵੰਤ ਮਾਨ ਜੀ, ਉਹ ਕਿੱਥੇ ਨੇ?
ਹਾਂ ਬਿਲਕੁਲ, ਉਹ ਕੱਲ ਇੱਕ ਬੰਦਾ ਉਹਦੀ ਵੀਡੀਓ ਵੀ ਤੁਸੀਂ ਦੇਖੀ ਹੋਣੀ ਹੈ, ਉਹ ਕਹਿੰਦੇ ਕਿ ਅਸੀਂ ਜਦੋਂ ਲੰਘ ਰਹੇ ਸੀਗੇ ਤੇ ਹਰਿਆਣੇ ਦੇ ਬਾਰਡਰ ਤੇ, ਤੇ ਅਸੀਂ ਵੱਡੀਆਂ ਵੱਡੀਆਂ ਰੋਕਾਂ ਪਾਸੇ ਕਰ ਰਹੇ ਸੀ ਤਾਂ ਪਿੱਛੋਂ ਭਗਵੰਤ ਮਾਨ ਆਪਣੀ ਵੱਡੀ ਫੋਰਚੂਨਰ ਕਾਰ ਤੇ 30 ਲੱਖ ਵਾਲੀ ਤੇ ਆ ਰਿਹਾ ਸੀਗਾ, ਤੇ ਉਹਨੂੰ ਲੱਗਿਆ ਕਿ ਕਿਸਾਨਾਂ ਨੂੰ ਮੇਰੀ ਕਿਤੇ ਲੋੜ ਹੈ, ਮੇਰੀ ਪਸੰਦ ਹੈ, ਤੇ ਜਦੋਂ ਉਹ ਉਤਰਿਆ ਉਹਨਾਂ ਨੇ ਆਖਿਆ ਵੀ ਭਾਈ ਸਾਹਿਬ ਜੀ ਤੁਸੀਂ ਜੇ ਕਿਸਾਨ ਹੋ ਤਾਂ ਤੁਸੀਂ ਸਾਡੇ ਨਾਲ ਟਰਾਲੀ ਚ ਬੈਠੋ, ਨਾਲ ਚੱਲੋ ਤੇ ਉੱਥੇ ਬੈਠੋ। ਕਹਿੰਦਾ ਨਹੀਂ ਜੀ ਮੈਂ ਦਿੱਲੀ ਪ੍ਰਬੰਧ ਕਰਨ ਚੱਲਿਆ, ਤੁਹਾਡੀ ਦਿੱਲੀ ਵਾਲੀ ਸਰਕਾਰ ਨਾਲ ਗੱਲ ਕਰਕੇ ਮੈਂ ਤੁਹਾਡੇ ਇੰਤਜ਼ਾਮ ਕਰਦਾ ਵੀ ਤੁਹਾਨੂੰ ਕੋਈ ਤਕਲੀਫ਼ ਨਾ ਆਵੇ।
ਕਿਆ ਬਾਤ, ਨਹੀਂ ਉਹ ਕਹਿ ਦੇਣਾ ਸੀਗਾ ਜੇ ਉਹਨੂੰ ਟਰਾਲੀ ਜੇ ਟਰਾਲੀ ਚ ਬਿਠਾ ਲੈਣਾ ਸੀ ਭਗਵੰਤ ਮਾਨ ਨੂੰ, ਕਹਿ ਦੇਣਾ ਸੀ ਬਈ ਦਾਰੂ ਸਿੱਕੇ ਦਾ ਪ੍ਰਬੰਧ ਆ ਜਾ ਦੇਸੀ ਆ, ਫਿਰ ਹੁਣ 30 ਲੱਖ ਵਾਲੀ ਗੱਡੀ ਛੱਡ ਲੈਣੀ ਸੀ ਬਾਈ ਜੀ, ਇਹ ਗੱਲ ਤਾਂ ਪੱਕੀ ਆ।
ਬਿਲਕੁਲ, ਆਹ ਜਿਹੜੀ ਦਵਾਈ ਵਾਲੀ ਗੱਲ ਸ਼ਾਇਦ ਉਹ ਬੰਦਾ ਮੇਰੇ ਵਰਗਾ ਹੋਣਾ, ਉਹਨੂੰ ਪਤਾ ਨੀ ਹੋਣਾ,
ਉਹਨੂੰ ਪਤਾ ਨੀ ਲੱਗੀ ਇਹ ਗੱਲ,
ਸਰਕਾਰੀ ਜਨਾਂ ਤੇ ਯਕੀਨ ਕਰਦਾ ਹੋਣਾ, ਉਹਨੇ ਬਰਨਾਲੇ ਵਾਲੀ ਰੈਲੀ ਵੇਖੀ ਹੋਣੀ ਵੀ ਇਹਨੇ ਸਹੁੰ ਪਾਤੀ ਸੀ ਜੀ।
ਠੀਕ ਹੈ ਬਾਜੀ, ਜਿਹੜੀ ਇਹ ਸਾਰੀ ਗੱਲਬਾਤ ਹੈ ਮਤਲਬ ਕਿੱਥੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ, ਇਹਦਾ ਹੁਣ ਮਤਲਬ ਕਿ ਲੀਡਰ ਫੈਸਲਾ ਕਰਨਗੇ ਜਾਂ ਏਦਾਂ ਹੀ ਚੋਕ ਹੋਇਆ ਰਹੂਗਾ? ਮੇਰਾ ਖਿਆਲ ਦਿੱਲੀ ਦੇ ਅੰਦਰ ਜਾਣ ਦੀ ਤਾਂ ਲੋੜ ਹੀ ਨਹੀਂ, ਬਾਹਰ ਹੀ ਸਾਰੇ ਜੋ ਉੱਧਰ ਯੂਪੀ ਵਾਲੇ ਬੰਦ ਕਰ ਦੇਣ, ਉੱਧਰੋਂ ਮੱਧ ਪ੍ਰਦੇਸ਼ ਵਾਲੇ ਬੰਦ ਕਰ ਦੇਣ, ਬਾਰਡਰ 'ਤੇ ਹੀ ਰਹਿਣ, ਅੰਦਰ ਜਾਣਾ ਹੀ ਨਾ। ਮੇਰਾ ਖਿਆਲ ਇਹੀ ਇੱਕ ਬਹੁਤ ਵੱਡੀ ਉਪਲਬਧੀ ਹੋਏਗੀ, ਨਾ ਤਾਂ ਦਿੱਲੀ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਜਦੋਂ ਬਾਹਰੋਂ ਸਪਲਾਈ ਹੀ ਬੰਦ ਹੈ। ਹੁਣ ਦੇਖੋ ਇਸ ਵੇਲੇ ਜਿਹੜੀ ਆ GT ਰੋਡ ਬੰਦ ਹੋਣ ਨਾਲ, 4 ਹਾਈਵੇ ਬੰਦ ਹੋਣ ਨਾਲ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਪੰਜਾਬ ਦਾ ਦਿੱਲੀ ਨਾਲੋਂ ਲਿੰਕ ਟੁੱਟ ਗਿਆ ਹੈ, ਦੇ ਡਨ
ਜੀ ਬਿਲਕੁਲ।
ਤੇ ਉੱਧਰ ਜਦੋਂ ਯੂਪੀ ਵੱਲੋਂ ਆ ਗਏ, ਮੱਧ ਪ੍ਰਦੇਸ਼ ਵੱਲੋਂ ਆ ਗਏ, ਇਹ ਵੀ ਸਾਰੇ ਬੰਦ ਹੋ ਜਾਣੇ ਆ। ਫਿਰ ਮਤਲਬ ਦਿੱਲੀ ਜਿਹੜੀ ਆ ਉਹ ਘਿਰੀ ਉਹ ਨਜ਼ਰ ਆਏਗੀ, ਜਿਹੜੀ ਕਿ ਇਸ ਵੇਲੇ ਆਪਣੇ ਆਪ ਨੂੰ ਸੁਪਰ ਪਾਵਰ ਸਮਝਦੇ, ਅਸੀਂ ਉਂਗਲੀ ਨਾਲ ਬੰਦਾ ਚੱਕ ਦਿੰਦੇ, ਉਂਗਲੀ ਨਾਲ ਬੰਦਾ ਰੱਖ ਦਿੰਦੇ ਹਾਂ, ਮਤਲਬ ਟਿੱਚ ਸਮਝਦੇ ਆ ਲੋਕਾਂ ਨੂੰ, ਦੂਸਰੇ ਸਟੇਟਾਂ ਨੂੰ, ਹੈ ਨਾ। ਦੇਖੋ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਬਹੁਤ ਭੈੜੀ ਕੀਤੀ ਸੀ ਦਿੱਲੀ ਵਾਲਿਆਂ ਨੇ, ਜਿਹੜੀ ਸਰਕਾਰ ਹੈ ਦਿੱਲੀ ਦੀ ਸਰਕਾਰ ਹੈ।
ਬਿਲਕੁਲ ਜੀ, ਹੈ ਨਾ, ਬਿਲਕੁਲ, ਬਹੁਤ ਉਹ ਸੀਨ ਸਾਡੀਆਂ ਅੱਖਾਂ ਅੱਗੇ ਆ ਜਾਂਦਾ ਹੈ ਤਾਂ ਸਾਡੇ ਮਤਲਬ ਅੱਥਰੂ ਵੀ ਵਗਦੇ ਆ ਤੇ ਦਿਲ ਵੀ ਰੋਂਦਾ ਹੈ। ਉਹ ਵਿਚਾਰਿਆਂ ਨੂੰ ਉਹ ਖੋਪੜੀਆਂ ਲੈ ਕੇ ਆਏ, ਉਹਨਾਂ ਬੰਦਿਆਂ ਦੀਆਂ ਹੱਡੀਆਂ ਲੈ ਕੇ ਆਏ ਜਿਹੜੇ ਉਹਨਾਂ ਦੇ ਕੂਚ ਕਰ ਗਏ ਸੀ ਇਸ ਜਹਾਨ ਤੋਂ, ਜਿਹੜੇ ਸੁਸਾਈਡ ਕਰ ਗਏ ਸੀਗੇ, ਔਰ ਉਹਨਾਂ ਦੀ ਐਡੀ ਮਾੜੀ ਹਾਲਤ ਸੀਗੀ, ਔਰ ਨੰਗੇ ਤਨ ਦੇ ਉੱਤੇ ਆਏ ਉਹ, ਉਹਨਾਂ ਦੇ ਸਰੀਰ ਤੇ ਕੱਪੜੇ ਨਹੀਂ ਸੀਗੇ, ਔਰ ਉਹਨਾਂ ਨੂੰ ਮੈਂ ਕਹਿ ਨਹੀਂ ਸਕਦਾ, ਉਹ ਸੁਣ ਨਹੀਂ ਸਕਦੇ, ਦੇਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਉਦੋਂ ਪੜ੍ਹਨੀਆਂ ਸੁਣਨੀਆਂ ਪਈਆਂ। ਸੋ ਅਸਲੀ ਅਸਲੀਅਤ ਗੱਲ ਹੈ ਕਿ ਜਦੋਂ ਹੁਣ ਖੇਤਾਂ ਦੇ ਜਾਇਆ ਨੇ, ਕੌਮੀ ਰਾਜਧਾਨੀ ਜਾਮ ਕਰ ਦਿੱਤੀ ਹੈ, ਆਵਾਜਾਈ ਬਹਾਲ ਕਰਨ ਤੋਂ ਟ੍ਰੈਫਿਕ ਪੁਲਿਸ ਦੇ ਹੱਥ ਖੜੇ ਹੋ ਗਏ ਹੈ, ਔਰ ਸੋਸ਼ਲ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੇ ਸੁਨੇਹੇ ਜਾਣ ਲੱਗ ਪਿਆ ਕਿ ਭੀੜ ਵਾਲੇ ਇਲਾਕਿਆਂ 'ਚ ਤੁਸੀਂ ਨਾ ਜਾਓ, ਉਦੋਂ ਕਿਸਾਨਾਂ ਦਾ ਜਿਹੜਾ ਇੱਕ ਇਕਜੁੱਟਤਾ ਹੈਗੀ ਹੈ ਉਹਦੇ 'ਚ ਅਸੀਂ ਸ਼ੱਕ ਨਹੀਂ ਕਰ ਸਕਦੇ, ਪਰ ਸਰਕਾਰਾਂ ਇਸ ਗੱਲ ਨੂੰ ਤੋੜਨ ਦੇ ਲਈ ਯਤਨਸ਼ੀਲ ਨੇ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਕਿਵੇਂ ਪ੍ਰਬੰਧ ਕੀਤਾ ਜਾਵੇ, ਕੀ ਇਹਦੇ 'ਚ ਐਸਾ ਜਾਦੂ ਮੰਤਰ ਮਾਰਿਆ ਜਾਵੇ ਕਿ ਗਿੱਦੜ ਸਿੰਘੀ ਸੰਘਾਈ ਜਾਵੇ ਵੀ ਅੱਧਾ ਕੁ ਬਿੱਲ ਅਸੀਂ ਪਾਸ ਕਰ ਦਈਏ, ਅੱਧਾ ਕੁ ਅਸੀਂ ਉਵੇਂ ਲਾਗੂ ਰਹਿਣ ਦਈਏ, ਕਿਉਂਕਿ ਅੰਬਾਨੀਆਂ ਅਡਾਨੀਆਂ ਨੂੰ ਖੁਸ਼ ਕਰਨਾ ਜੀ। ਮੈਂ ਅੱਗੇ ਕੱਲ ਯੋਗਰਾਜ ਜੀ ਵੀ ਗੱਲ ਕਰ ਰਹੇ ਸੀ ਵੀ ਇੰਨੇ ਪੈਸੇ ਨੇ ਅੰਬਾਨੀਆਂ ਅਡਾਨੀਆਂ ਕੋਲੇ ਤੇ ਉਹ ਤਾਂ ਵੈਸੇ ਹੀ ਪੰਜਾਬ ਨੂੰ ਸੋਨੇ ਦਾ ਬਿੱਲ ਬਣਾ ਦੇਣ, ਉਹਨੂੰ ਇਹ ਚਾਹੀਦਾ ਕਿ ਅਸੀਂ ਜੇ ਪੰਜਾਬ ਦੇ ਲੋਕ ਖੁਸ਼ ਨੇ ਨਾ ਜੀ, ਅਸੀਂ ਨੀ ਕਰਨਾ, ਸਾਨੂੰ ਕੀ ਲੋੜ ਹੈ,
ਉਹ ਆਪੇ ਬਿਆਨ ਦੇ ਦੇਣ,
ਉਹਨਾਂ ਦੇ ਇੱਕ ਹਾਂ ਉਹਨਾਂ ਦੇ ਇੱਕ ਵੀ ਬਿਆਨ ਨਹੀਂ ਆ ਰਿਹਾ, ਬਿਲਕੁਲ ਸਹੀ ਹੈ। ਮੰਨ ਲਓ ਤੁਸੀਂ ਬਹੁਤ ਇਸ ਸਿਸਟਮ ਨੂੰ ਜਾਣਦੇ ਹੋ, ਜੇ ਤੁਹਾਡੇ ਕਰਕੇ ਕਿਸੇ ਨੂੰ ਤਕਲੀਫ ਹੈ ਤੇ ਮੈਨੂੰ ਲੱਗਦਾ ਕਿ ਤੁਸੀਂ ਆਪ ਹੀ ਕਹਿ ਦੋਗੇ ਕਿ ਨਹੀਂ ਜੀ ਆਪਾਂ ਨੀ ਇਹ ਗਲਤ ਕੰਮ ਕਰਨਾ, ਆਪਾਂ ਨੂੰ ਲੋੜ ਨਹੀਂ ਗੀ।
ਬਿਲਕੁਲ ਸਹੀ
ਅੰਬਾਨੀ ਅਡਾਨੀ ਨੂੰ ਕਹਿ ਦੇਣਾ ਚਾਹੀਦਾ ਸੀਗਾ।
ਹਾਂ ਬਿੱਟਾ ਸਾਹਿਬ, ਫਿਰ ਉਹ ਇੱਦਾਂ ਆ ਵੀ ਉਹ ਜਿਹੜੇ ਆਮ ਲੋਕ ਨਹੀਂ ਨਾ ਹੈਗੇ, ਹੈਗੇ ਤਾਂ ਆਮ ਲੋਕ ਹੀ ਆ, ਪਰ ਉਹਨਾਂ ਨੂੰ ਪੈਸਾ ਜਿਹੜਾ ਆ ਉਹ ਇਸ ਲਾਈਫ ਟਾਈਮ 'ਚ ਮਿਲਿਆ ਆ। ਇੱਕ ਨਾ ਬੜੀ ਇੰਟਰਸਟਿੰਗ ਗੱਲਾਂ ਦੋ ਤਿੰਨ ਸ਼ੇਅਰ ਕਰਨ ਵਾਲੀਆਂ। ਇੱਕ ਤਾਂ ਜਿਹੜਾ ਨੌਜਵਾਨ ਜਿਹਨੇ ਟਰਾਲੀ ਤੋਂ ਉਹ ਟਰਾਲੀ ਦੇ ਉੱਤੇ ਛਾਲ ਮਾਰੀ ਸੀ ਵਾਟਰ ਕੈਨਨ ਨੂੰ ਬੰਦ ਕਰਕੇ, ਉਹਦੇ 'ਤੇ ਕਤਲ ਦਾ ਕੇਸ ਪਾਇਆ ਗਿਆ। ਉਹ ਮੈਨੂੰ ਸਮਝ ਆਉਂਗੇ ਵੀ ਕਿਹੜਾ ਕਾਨੂੰਨ ਹੈ, ਮਤਲਬ ਇੱਕ ਮਜ਼ਾਕ ਨਹੀਂ ਹੈਗਾ ਇਹ, ਮਤਲਬ ਸਟੂਪਿਡਿਟੀ ਕਹਿ ਲਓ ਪੁਲਿਸ ਦੀ ਜਾਂ ਸਰਕਾਰ ਦੀ, ਵੀ ਇੱਕ ਕੈਨਨ ਬੰਦ ਕਰਦੀ। ਉਹ ਤਾਂ ਸਮਾਂ ਕਤਲ ਤਾਂ ਉਹਨੂੰ ਹੋਣ ਤੋਂ, ਕਿਸੇ ਦੇ ਬੰਦੇ 'ਤੇ ਪਾਣੀ ਲੱਗਦਾ, ਉਹਨੂੰ ਹਾਰਟ ਅਟੈਕ ਹੋ ਜਾਵੇ, ਠੰਡ ਨਾਲ ਨਮੋਨੀਆ ਹੋ ਜਾਵੇ, ਕਤਲ ਕੇਸ ਤਾਂ ਪੁਲਿਸ 'ਤੇ ਪੈਣਾ ਚਾਹੀਦਾ, ਅਤੇ ਉਹ ਬੰਦ ਕਰਨ ਵਾਲੇ 'ਤੇ ਕਤਲ ਕੇਸ ਪਾ ਰਹੇ ਨੇ, ਮਤਲਬ ਕੀ ਇਹ ਬੇਵਕੂਫੀ ਹੈ।
ਜੇ ਤੁਸੀਂ ਪੰਜਾਬ ਦੇ ਵਿੱਚ ਜਾਇਜ਼ ਪਰਚਾ ਕਰਾਉਣਾ ਹੋਵੇ ਨਾ ਜੀ, ਅੱਜ ਮੰਨ ਲਓ ਮੈਂ ਤੁਹਾਡਾ ਪਰਸ ਚੋਰੀ ਕਰ ਲਿਆ ਜਾਂ ਮੈਂ ਤੁਹਾਡੀ ਕਾਰ ਚੋਰੀ ਕਰ ਲਈ, ਤਾਂ ਤੁਸੀਂ ਜਾਇਜ਼ ਪਰਚਾ ਕਰਾਉਣਾ ਹੋਵੇ, ਹਾਲਾਂਕਿ ਮੈਂ ਕੀਤੀ ਹੈ, ਮੈਂ ਮੰਨੇ ਜਾਂਦਾ, ਤਾਂ ਪੁਲਿਸ ਵਾਲੇ ਨੂੰ ਇਹ ਪਤਾ ਹੋਊਗਾ ਕਿ ਬਿੱਟੇ ਨੇ ਤਾਂ ਪੈਸੇ ਦੇਣੇ ਨੀ।
ਅੱਛਾ,
ਤੇ ਅਮਨਦੀਪ ਸਿੰਘ ਸਿੱਧੂ ਧਨਾੜ ਬੰਦਾ ਹੈ, ਤੇ ਜੇ ਥੋੜੀ ਜਿਹੀ ਕਮੀ ਰੱਖ ਲਈ ਨਾ, ਦੋ ਤਿੰਨ ਧਾਰਾ ਘੱਟ ਲਾ ਦਈਏ, ਤਾਂ ਫਿਰ ਇਹ ਧਾਰਾ ਲਾਉਣ ਦੇ ਪੈਸੇ ਦੇ ਦੂਗਾ ਸਾਨੂੰ।
ਠੀਕ ਠੀਕ,
ਰਿਐਲਿਟੀ ਇਹ ਹੈ ਜੀ, ਜਿਹੜਾ ਸਹੀ ਪਰਚਾ ਤੁਸੀਂ ਕਰਾਉਣਾ ਹੋਵੇ, ਤੁਸੀਂ ਜ਼ੋਰ ਲਾ ਲਓ, ਛਿੱਤਰ ਤੋਂ ਬਗੈਰ, ਸਿਫਾਰਿਸ਼ ਤੋਂ ਬਗੈਰ ਤੇ ਪੈਸੇ ਦੇ ਬਗੈਰ ਤੁਸੀਂ ਨਹੀਂ ਕਰਾ ਸਕਦੇ। ਨਜਾਇਜ਼ ਪਰਚਾ ਕਰਾਉਣਾ ਹੋਵੇ ਜਿੱਥੇ ਮਰਜ਼ੀ ਕਰਾ ਲਓ, ਕਿਉਂਕਿ ਦੂਜੇ ਪਾਸੇ ਉਹਨੂੰ ਦਿਸਦਾ ਹੋਵੇ, ਕਿਉਂਕਿ ਹਰਿਆਣਾ ਸਰਕਾਰ ਨੇ ਤਾਂ ਖੁਸ਼ ਕਰਨਾ ਜੀ ਕੇਂਦਰ ਸਰਕਾਰ ਨੂੰ ਕਿ ਦੇਖੋ ਜੀ ਅਸੀਂ ਤਾਂ ਉਹਦੇ ਤੇ ਇਸ ਤਰ੍ਹਾਂ ਦਾ ਪਰਚਾ ਦਰਜ ਕਰ ਦਿੱਤਾ ਤੇ ਕੱਲ ਨੂੰ ਕਿਸੇ ਦੀ ਹਿੰਮਤ ਨਾ ਪਵੇ, ਤੇ ਬਣਦੇ ਨੇ ਉਹ ਮਜ਼ਾਕ ਦੇ ਪਾਤਰ।
ਮਤਲਬ ਰਿਐਲਿਟੀ ਤੋਂ, ਰਿਐਲਿਟੀ ਤੋਂ ਕਿੰਨੇ ਦੂਰ ਹੈ ਉਹ ਲੋਕ, ਕਿੰਨੇ ਅਸਲੀਅਤ ਤੋਂ ਕਿੰਨੇ ਦੂਰ ਹੈ ਲੋਕ।
ਮੈਂ ਉੱਥੇ ਗੱਲ ਆਉਣਾ, ਜਦੋਂ ਇਹ ਕੋਰਟ 'ਚ ਜਾਊਗਾ ਨਾ ਜੀ ਪਰਚਾ, ਪਹਿਲੇ ਹੱਲੇ ਜੱਜ ਨੇ ਇਹ ਸਾਰੀਆਂ ਧਾਰਾਵਾਂ ਤੋੜ ਦੇਣੀਆਂ। ਉਹਨਾਂ ਨੇ ਕਹਿੰਦੇ ਇਹ ਕੀ ਹਰਕਤ ਹੈ
ਜੀ,
ਉਹਨੇ ਵਾਟਰ ਕੈਨਨ ਬੰਦ ਕੀਤਾ ਕਿ ਉਹਨੇ ਮਸ਼ੀਨ ਗਨ ਤੁਹਾਡੇ ਵੱਲ ਕੀਤੀ ਹੈ। ਇੱਕ ਨਿਹੱਥਾ ਬੰਦਾ ਜਿਹਨੇ ਆਪਣੀ ਜਾਨ ਨੂੰ ਜੋਖਮ 'ਚ ਪਾਇਆ ਹੈ, ਪਹਿਲਾਂ ਉਹਨੇ ਵਾਟਰ ਕੈਨਨ ਬੰਦ ਕੀਤਾ, ਫਿਰ ਉਹਨੇ ਟਰਾਲੀ 'ਤੇ ਛਾਲ ਮਾਰੀ ਹੈ, ਉਹਦਾ ਤਾਂ ਉਲਟਾ ਉਹਦਾ ਮੁਆਵਜ਼ਾ ਬਣਦਾ ਜੇ ਉਹਦੇ ਲੱਤ ਬਾਂਹ ਦੀ ਕੋਈ ਸੱਟ ਵੱਜੀ ਹੈ। ਪੁਲਿਸ ਨੂੰ ਇੱਕ ਅਸਲ 'ਚ ਕੀ ਹੈ, ਜਿਹੜੇ ਇਹ ਪਰਚਾ ਦਰਜ ਕਰਨਾ ਕੋਈ ਪੁਲਿਸ ਲਈ ਕੋਈ ਵੱਡੀ ਗੱਲ ਨਹੀਂ, ਲੇਕਿਨ ਅਸੀਂ ਕਈ ਵਾਰੀ ਨਾ ਜਿਵੇਂ ਬਾਦਲ ਸਾਹਿਬ ਕਹਿੰਦੇ ਹੁੰਦੇ ਆ, ਮੈਨੂੰ ਗੱਲ ਉਹਨਾਂ ਦੀ ਕਈ ਚੰਗੀ ਵੀ ਲੱਗਦੀ ਹੁੰਦੀ ਹੈ, ਉਹ ਕਹਿੰਦੇ ਜੀ ਦੋ ਪਰਚੇ ਹੋ ਗਏ ਬਾਦਲ ਸਾਹਿਬ, ਉਹ ਕਹਿੰਦੇ ਫਿਰ ਇਹਨੂੰ ਸਰਪੰਚ ਤਾਂ ਹੁਣ ਜਿੱਤ ਜੂਗਾ, ਜੇ ਤਿੰਨ ਪਰਚੇ ਹੋ ਜਾਣ ਤਾਂ ਇਹ ਬਲਾਕ ਸੰਮਤੀ ਮੈਂਬਰ ਜਿੱਤ ਜੂਗਾ, ਜੇ ਪੰਜ ਸੱਤ ਪਰਚੇ ਹੋ ਜਾਣ ਤਾਂ ਉਹ ਕਹਿੰਦੇ ਜੀ ਹੁਣ ਇਹ ਵੰਡਿਆ ਗਿਆ, ਹੁਣ ਅਕਾਲੀ ਦਲ ਦਾ ਵਰਕਰ ਹੈ, ਹੁਣ MLA ਬਣ ਜੂਗਾ,
ਹੁਣ ਟਿਕਟ ਦੇ ਦੇ।
ਇਹ ਪਰਚੇ ਤਾਂ, ਹਾਂ ਪਰਚੇ ਤਾਂ ਨਾ ਜੀ ਲੋਕਾਂ ਨੂੰ ਇੱਕ ਡਰਾਉਣ ਲਈ ਹੈ, ਪਰ ਅਸਲੀਅਤ ਦੇ ਵਿੱਚ ਜੇ ਤੁਹਾਡੇ ਤੇ ਇੱਕ ਪਰਚਾ ਹੋ ਜਾਵੇ ਤਾਂ ਤੁਹਾਨੂੰ ਤਜਰਬਾ ਜ਼ਰੂਰ ਹੋ ਜਾਂਦਾ ਜ਼ਿੰਦਗੀ ਦਾ ਵੀ ਯਾਰ ਆਹ ਵੀ ਹੈਗੀ ਲਾਈਫ, ਫਿਰ ਤੁਹਾਨੂੰ ਕੋਈ ਪਰਵਾਹ ਨਹੀਂ ਦਿੰਦੀ। ਮੈਂ ਦੇਖਿਆ ਬਹੁਤੇ ਵਾਰੀ 90% ਬੰਦੇ ਇੱਕ ਪਰਚਾ ਹੋ ਜਾਵੇ ਨਾ ਉਹ ਡਰਦੇ ਹੁੰਦੇ ਆ, ਜਦੋਂ ਉਹ ਪਰਚਾ ਕੈਂਸਲ ਹੋ ਜਾਵੇ ਉਹ ਕਹਿੰਦੇ ਯਾਰ ਪਰਚੇ ਦੀ ਕਿਹੜੀ ਗੱਲ ਹੈ, ਕੋਈ ਗੱਲ ਹੀ ਨਹੀਂ, ਕਿਉਂਕਿ ਜੇ ਤੁਹਾਡਾ 70-100 ਹੈ। ਕਈ ਬੰਦੇ ਮੈਂ ਦੇਖੇ ਹੈ, ਮੈਨੂੰ ਕੱਲ ਪਰਸੋਂ ਇੱਕ ਬੰਦਾ ਦੱਸ ਰਿਹਾ ਸੀ, ਕਹਿੰਦਾ ਜੀ ਮੇਰੇ ਤੇ ਪਰਚਾ ਹੋ ਗਿਆ ਤੇ ਮੈਨੂੰ SHO ਫੋਨ ਕਰ ਰਿਹਾ ਕਿ ਬਾਈ ਜੀ ਆਇਓ ਕਰਾਂ, ਤੇ ਉਹ ਅੱਗੋਂ SHO ਨੂੰ ਕਹਿੰਦਾ ਕਿਵੇਂ ਤੂੰ ਜ਼ਿਆਦਾ ਸਿਆਣਾ, ਤੈਨੂੰ ਮੈਨੂੰ ਪਤਾ ਤੇਰੇ ਤੇ ਤੂੰ ਮੇਰੇ ਤੇ ਪਰਚਾ ਦਰਜ ਕੀਤਾ ਤੇ ਮੈਂ ਕਿਉਂ ਆਜੂਗਾ, ਤੂੰ ਤਾਂ ਆਪਦੀ ਨੌਕਰੀ ਕਰਨੀ ਹੈ, ਮੈਂ ਨੀ ਉਹਦਾ ਆਪਣਾ।
ਸੋਸ਼ਲ ਮੀਡੀਆ ਤੇ ਬੈਠੇ ਨੇ, ਉੜਤਾ ਪੰਜਾਬ ਜੀ ਨਸ਼ਿਆਂ ਨਾਲ ਖਾਲੇ, ਅਸੀਂ ਦੱਸੀ ਜਾਂਦੇ ਹਾਂ ਰੇਡੀਓ ਤੇ ਵੀ ਦੱਸੀ ਜਾਂਦੇ ਪਿਛਲੇ 4-5 ਸਾਲ ਤੋਂ ਕਿ ਪੰਜਾਬ ਦੇ ਵਿੱਚ ਨਸ਼ਾ ਹੈ, ਡੇਰਾਵਾਦ ਹੈ, ਜਿਹੜੇ ਤੁਹਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਥੱਲੇ ਨੂੰ ਜਾ ਰਹੀਆਂ, ਪਰ ਐਡੀ ਵੀ ਗੱਲ ਨਹੀਂ ਹੈਗੀ, ਇੰਨਾ ਵੀ ਨੈਗੇਟਿਵ ਨਾ ਕਰੋ ਜਿੰਨਾ ਅਸੀਂ ਦੱਸੀ ਜਾ ਰਹੇ ਹਾਂ। ਪੰਜਾਬੀ ਬੋਲੀ ਮਰ ਗਈ ਜੀ, ਉਹ ਮਰ ਗਈ, 10ਵੇਂ ਨੰਬਰ ਤੇ ਵਰਲਡ 'ਚ ਪੰਜਾਬੀ ਬੋਲੀ ਹੈ, ਉਹ ਕਿਸੇ ਗੱਲ ਨਾਲ ਇਹ ਫੈਲ ਰਹੀ ਹੈ ਨਾ। ਸੋ ਇਸ ਕਰਕੇ ਜਿਹੜੀ ਇਹ ਸਾਰੇ ਇੰਡੀਆ ਨੂੰ ਇਹ ਭਰਮ ਸੀ ਵੀ ਪੰਜਾਬ ਤਾਂ ਗਿਆ, ਉਹ ਤਾਂ ਖਤਮ ਹੈ, ਇਹਨੇ ਕੁਛ ਨਹੀਂ ਕਰਨਾ, ਔਰ ਮੇਰਾ ਖਿਆਲ ਇਹੀ ਹਰਿਆਣਾ ਸਰਕਾਰ ਦੇ ਮਨ ਦੇ ਵਿੱਚ ਬੈਠੀ ਹੋਈ ਸੀ, ਇਹੀ ਦਿੱਲੀ ਸਰਕਾਰ ਦੇ ਮਨ 'ਚ ਬੈਠੀ ਹੋਈ ਸੀ, ਇਹੀ ਆਮ ਆਦਮੀ ਪਾਰਟੀ ਦੇ ਬੈਠੀ ਹੋਈ ਸੀ, ਉਹ ਭਰਮ ਹੁਣ ਦੂਰ ਹੋ ਗਿਆ, ਭਰਮ ਦਾ ਗੜ੍ਹ ਜਿਹੜਾ ਟੁੱਟ ਗਿਆ। ਦੂਜੀ ਗੱਲ ਇਹ ਆ, ਜਿਹੜੇ ਪਰਚੇ ਕਰਦੇ ਹੋ ਉਹ ਕਰਦੇ ਹੋ, ਇਹ ਵੀ ਇਹ ਭਰਮ ਪਾਈ ਬੈਠੇ ਨੇ ਵੀ ਪਰਚਾ ਕਰਦੇ ਹੋ, ਮਤਲਬ ਅਚੀਵ ਕੀ ਕਰਨਾ ਉਹਨਾਂ ਨੇ ਪਰਚਾ ਕਰਕੇ। ਉਹ ਮੁੰਡਾ ਤਾਂ ਹਜੇ ਵੀ ਬਾਹਰ ਘੁੰਮਦਾ, ਇੰਟਰਵਿਊਆਂ ਦੇ ਰਿਹਾ, ਬੜੇ ਉਹਨੂੰ ਸ਼ਾਨੋ ਸ਼ੌਕਤ ਮਿਲ ਰਹੀ ਹੈ ਸਾਰੇ ਪਾਸੇ, ਇਹਨੀ ਕੀ ਕਰਨਾ, ਇਹਨੀ ਹੋਰ ਬਦਨਾਮੀ ਖੱਟ ਲੈਣੀ ਹੈ ਉੱਤੇ ਪਰਚਾ ਕਰਕੇ, ਕੀ ਕਰੂਗੇ ਇਹ। ਹਨਾ, ਮਤਲਬ ਇਹ ਜਿਹੜੇ ਰਿਐਲਿਟੀ ਤੋਂ ਦੂਰ ਨੇ ਲੋਕ। ਤੇ ਬੇਟਾ ਜੀ ਆਪਾਂ ਇੱਕ ਆਖਰੀ ਤੁਹਾਡੇ ਨਾਲ ਸਵਾਲ ਕਰਨਾ, ਉਸ ਤੋਂ ਬਾਅਦ ਆਪਾਂ ਤੁਹਾਨੂੰ ਜਾਣ ਦੇਣਾ ਕਿਉਂਕਿ ਵੱਡਾ ਤੜਕਾ ਤੇ ਤੁਸੀਂ ਗਾਂ ਮੁਹਿੰਮ ਤੇ ਵੀ ਜਾਣਾ, ਕਿ ਓਵਰਆਲ ਪਲਾਨ ਕੀ ਅੱਜ ਤੁਹਾਡਾ, ਮਤਲਬ ਕਿੱਧਰ ਕੋਈ ਬਣੀ ਆ ਰਣਨੀਤੀ ਆਲੇ ਦੁਆਲੇ, ਕੌਣ ਗਾਈਡ ਕਰ ਰਿਹਾ?
ਦੇਖੋ ਹਰ ਰੋਜ਼ 11 ਵਜੇ ਇੱਕ ਮੀਟਿੰਗ ਹੋਇਆ ਕਰਨੀ ਹੈ 31 ਕਿਸਾਨ ਜਥੇਬੰਦੀਆਂ ਦੀ।
ਅੱਛਾ ਜੀ।
ਉਹਦੇ ਚ ਡਿਸੀਜਨ ਲੈਣੇ ਆ ਕਿਹੜੀ ਗੱਲ ਕਰਨੀ ਹੈ ਕਿਹੜੀ ਨਹੀਂ ਕਰਨੀ, ਕਿਉਂਕਿ ਹਰ ਰੋਜ਼ ਨਵੀਂ ਜਿਹੜੀ ਗੱਲ ਸਾਹਮਣੇ ਆ ਰਹੀ ਹੈ। ਹੁਣ ਜਿਵੇਂ ਕੱਲ ਦੇ ਲੱਗੇ ਹੋਏ ਨੇ ਅਮਿਤ ਸ਼ਾਹ ਹੋਈ ਗ੍ਰਹਿ ਮੰਤਰੀ ਦੇਸ਼ ਦੇ, ਉਧਰੋਂ ਮੁੱਖ ਮੰਤਰੀ ਸਾਹਿਬ ਸ਼ਾਬਾਸ਼ੀ ਦੇ ਰਹੇ ਨੇ ਕਿ ਬੜਾ ਜੀ ਵੈਲਕਮ ਹੈ। ਹੁਣ ਇਸ ਗੱਲ ਤੇ ਵਿਚਾਰ ਕਰਨਾ ਕੀ ਕਰਨਾ ਕੀ ਨਹੀਂ ਕਰਨਾ। ਹੁਣ ਬਾਕੀ ਯੂਪੀ ਦੇ ਉੱਤੋਂ ਜੰਮੂ ਦੇ ਵਿੱਚੋਂ ਵੀ ਕਾਫੀ ਲੋਕ ਆ ਰਹੇ ਨੇ ਅੱਜ, ਉਹਨਾਂ ਨੂੰ ਕੀ ਸਾਂਭਣਾ ਹੈ, ਕੀ ਰਣਨੀਤੀ ਕਰਨੀ ਹੈ, ਮੰਚ ਕਿੱਥੇ ਰੱਖਣਾ ਹੈ। ਜਿਹੜੀਆਂ ਬਾਕੀ ਜਗ੍ਹਾ ਤੇ ਜਿਵੇਂ ਟਿਕਰੀ ਹੈਗਾ ਬਾਰਡਰ ਹੈਗਾ, ਸਿੰਘੂ ਬਾਰਡਰ ਹੈਗਾ, ਔਰ ਦੂਜੇ ਪਰਲੇ ਬਾਰਡਰ ਹੈਗੇ ਕਰਨਾਲ ਰੋਡ ਤੇ, ਜਾਂ ਇੱਧਰ ਕੁੰਡਲੀ ਬਾਰਡਰ ਹੈਗਾ, ਉੱਥੇ ਕਿਸ ਤਰ੍ਹਾਂ ਦੀ ਪਲੈਨਿੰਗ ਕਰਨੀ ਹੈ, ਔਰ ਸਾਰਾ ਇਹ ਇੱਕ ਪਲੇਟਫਾਰਮ ਦੇ ਉੱਤੇ ਇਹਨੂੰ ਆਰਗੇਨਾਈਜ਼ ਕਰਨ ਦੇ ਲਈ, ਜਿਵੇਂ ਪਹਿਲਾਂ ਤਾਂ ਚੰਡੀਗੜ੍ਹ ਦੇ ਵਿੱਚ ਸੀ ਕਿਸਾਨ ਭਵਨ, ਹੁਣ ਮੈਂ ਉਹੀ ਸੋਚ ਰਿਹਾ ਸੀਗਾ ਕਿ ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਹੋਣਗੀਆਂ ਜਾਂ ਮੀਡੀਆ ਨੂੰ ਅਡਰੈਸ ਕਰਨਗੇ, ਤਾਂ ਕਿਤੇ ਨਾ ਕਿਤੇ ਕੋਈ ਪੁਆਇੰਟ ਬਣਾਉਣਾ ਪੈਣਾ। ਕਿਉਂਕਿ ਇਹ ਤਾਂ ਹੈ ਨੀ ਵੀ ਤੁਸੀਂ ਵਾਪਸ ਮੁੜ ਜਾਓਗੇ ਇੱਥੋਂ ਤੇ ਫਿਰ ਤੁਸੀਂ ਚੰਡੀਗੜ੍ਹ ਜਾ ਕੇ ਰਣਨੀਤੀ ਕਰੋਗੇ, ਇਹ ਤਾਂ ਗੱਲ ਇਹ ਭੁੱਲ ਜਾਣ ਕੇਂਦਰ ਸਰਕਾਰ।
ਬਿਲਕੁਲ।
ਹੁਣ ਜਦੋਂ ਕੇਂਦਰ ਸਰਕਾਰ ਦੇ ਜਮਾਂ ਨੇੜੇ ਆ ਗਏ ਆ, ਜਦੋਂ ਕਿਸਾਨਾਂ ਨੂੰ ਹਜ਼ਾਰਾਂ ਸੁਰੱਖਿਆ ਬਲਾਂ ਨੇ ਔਰ ਹਰਿਆਣੇ ਦੇ ਨਾਲ ਇੰਨਾ ਟਕਰਾਅ ਹੋਣ ਦੇ ਬਾਵਜੂਦ, ਇੰਨੇ ਬੈਰੀਕੇਡ ਪਾਸੇ ਕਰਨ ਦੇ ਬਾਵਜੂਦ, ਹੱਥਰੂ ਗੈਸ ਟੁੱਟਣ ਦੇ ਬਾਵਜੂਦ, ਲਾਠੀ ਚਾਰਜ ਕਰਨ ਦੇ ਬਾਵਜੂਦ, ਕਿਸਾਨਾਂ ਨੂੰ ਲਹੂ ਲੁਹਾਨ ਕਰਨ ਦੇ ਬਾਵਜੂਦ ਇਹਨਾਂ ਨੂੰ ਕਾਮਯਾਬੀ ਮਿਲੀ ਹੈ। ਦਿੱਲੀ ਦੇ ਵਿੱਚ ਇੱਕ ਐਂਟਰੀ ਦੇ ਹੱਦਾਂ ਸਰਹੱਦਾਂ ਫੀਲ ਕਰ ਦਿੱਤੀਆਂ। ਹੁਣ ਕੱਲ੍ਹ ਤਾਂ ਪਰਸੋਂ ਦਾ ਮੈਟਰੋ ਸੇਵਾ ਵੀ ਬੰਦ ਸੀਗੀ, ਹੁਣ ਇਹਨਾਂ ਨੇ ਦਿੱਲੀ ਵਾਲਿਆਂ ਨੇ ਵੀ ਆਪਣਾ ਸਿਸਟਮ ਚਲਾਉਣਾ ਹੈ ਤੇ ਕਿਸਾਨਾਂ ਨੇ ਵੀ ਆਪਣੀ ਜਿਹੜੀ ਆਵਾਜ਼ ਹੈ ਕੇਂਦਰ ਤੱਕ ਪਹੁੰਚਾਤੀ ਹੈ। ਤੇ ਹੁਣ ਅਗਲੀ ਰਣਨੀਤੀ ਬਣਾਉਣ ਦੇ ਲਈ ਅੱਜ 11 ਵਜੇ ਮੀਟਿੰਗ ਹੈਗੀ ਹੈ। ਉਹ ਮੀਟਿੰਗ ਦਾ ਪੁਆਇੰਟ ਨੀ ਮੈਨੂੰ ਪਤਾ ਲੱਗਿਆ ਹਾਲੇ ਤੱਕ ਵੀ ਕਿੱਥੇ ਹੈਗੀ ਹੈ, ਮੈਂ ਉਹ ਵੀ ਸੋਚ ਰਿਹਾ ਸੀਗਾ ਕਿ ਉਹਨੂੰ ਲੱਭਾਂ। ਪ੍ਰੈਸ ਕਾਨਫਰੰਸ ਦਾ ਹਾਲੇ ਸੁਨੇਹਾ ਤਾਂ ਨਹੀਂ ਆਇਆ, ਪਰ ਕੱਲ ਮੇਰੀ ਹਰਿੰਦਰ ਸਿੰਘ ਲੱਖੋਵਾਲ ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀਗੇ ਅੱਜ ਕਿਉਂਕਿ ਪ੍ਰਵਾਸੀ ਭਾਰਤੀ ਜਿਹੜੇ ਉੱਥੋਂ ਦੇ ਲੰਘਣੇ ਆ, ਉਹਨਾਂ ਦੀ ਰਸਤਾ ਕਿਵੇਂ ਲੈਣਾ, ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ, ਕੋਈ ਜਿਹੜੇ ਐਂਬੂਲੈਂਸ ਨੇ ਜਾਂ ਕੋਈ ਡਾਕਟਰ ਨੂੰ ਬੁਲਾਉਣਾ ਜਾਂ ਕੋਈ ਐਮਰਜੈਂਸੀ ਕਰਨੀ ਹੈ, ਤਾਂ ਉਹਦੇ ਲਈ ਇੱਕ ਰਣਨੀਤੀ ਤੈਅ ਕਰਨ ਦੇ ਲਈ 11 ਵਜੇ ਮੀਟਿੰਗ ਹੈਗੀ ਹੈ। ਉਦੋਂ ਬਾਅਦ ਇਹਦਾ ਪਲਾਨ ਆਊਟ ਸਾਰਾ ਜਿਹੜਾ ਹੈਗਾ ਇੱਕ ਖਾਕਾ ਉਲੀਕ ਲੈਣਗੇ ਤੇ ਪਤਾ ਲੱਗ ਜੂਗਾ ਵੀ ਕਿਹੜੀ ਗੱਲ ਕਿੱਥੇ ਹੋ ਰਹੀ ਹੈ, ਕਿੱਦਾਂ ਦਾ ਪੋਸੀਬਲ ਹੈ।
ਬੇਟਾ ਜੀ ਬਹੁਤ ਬਹੁਤ ਧੰਨਵਾਦ। ਇੱਕ ਥੋੜ੍ਹਾ ਜਿਹਾ ਸੁਨੇਹਾ ਆ ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ, ਸੱਜਣ ਬਹੁਤ ਜੁੜੇ ਹੋਏ ਨੇ ਪਰ ਇਹ ਜ਼ਰੂਰੀ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਕਹਿੰਦੇ ਕਿ ਬਰਾੜੀ ਵਿੱਚ ਤਾਂ ਕੁਝ ਪੰਜਾਬੀ ਫਸ ਗਏ ਨੇ, ਕਿਰਪਾ ਕਰਕੇ ਉਹਨਾਂ ਨੂੰ ਉੱਥੋਂ ਕੱਢਣ ਦਾ ਯਤਨ ਕੀਤਾ ਜਾਵੇ। ਬਿੱਟਾ ਸਾਹਿਬ ਨੂੰ ਸੁਨੇਹਾ ਦਿਓ ਕਿ ਉਹ ਲੀਡਰਸ਼ਿਪ ਨੂੰ ਇਹ ਗੱਲ ਪਹੁੰਚਦੀ ਕਰ ਦੇਵੇ ਕਿ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਕਿ ਉਹ ਫਸ ਨਾ ਜਾਣ। ਉੱਥੇ
ਉਹ ਪਹੁੰਚ ਚੁੱਕੀ ਹੈ ਜੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ, ਕਈ ਸਿਆਣੇ ਬੰਦਿਆਂ ਨੇ ਤੁਹਾਡੇ ਵਰਗਿਆਂ ਨੇ, ਇਹਨਾਂ ਸੱਜਣਾ ਵਰਗਿਆਂ ਨੇ, ਉਹਨਾਂ ਨੇ ਉੱਥੇ ਵੀਡੀਓ ਜਾ ਕੇ ਪਾਈ ਹੈ ਕਿ ਇੱਥੇ ਨਾ ਆਇਓ, ਆਹ ਜਿਹੜੇ ਬੰਦੇ ਫਸੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਅੱਜ ਉਹ ਰੌਲਾ ਪੈ ਜਾਣਾ ਪੂਰਾ, ਉਹਨਾਂ ਨੂੰ ਕੱਢਣਾ ਪੈਣਾ ਹੀ ਹੈ ਜੀ ਉੱਥੋਂ। ਉੱਥੋਂ ਵਿਚਾਰੇ ਉਹ ਗੁੰਮਰਾਹ ਹੋ ਗਏ ਜਾਂ ਉਹ ਤੇਜ਼ੀ ਨਾਲ, ਇੱਕ ਉੱਥੇ ਲੰਗਰ ਪਾਣੀ ਉੱਥੇ ਟਾਈਮ ਨਾਲ ਪਹੁੰਚ ਗਿਆ, ਤਾਂ ਉਹਨਾਂ ਨੇ ਆਖਿਆ ਵੀ ਚਲੋ ਜੀ ਬਾਕੀ ਵੀ ਇੱਥੇ ਆ ਜਾਣਗੇ। ਬਾਕੀ ਮੀਡੀਆ ਚ ਇਹ ਗੱਲ ਟਰੈਵਲ ਕਰ ਰਹੀ ਹੈ ਕਿ ਬਰਾੜੀ ਦੇ ਵਿੱਚ ਤੁਸੀਂ ਇਕੱਠੇ ਹੋ ਜਾਓ, ਬਰਾੜੀ ਚ ਇਕੱਠੇ ਹੋ ਜਾਓ, ਪਰ ਹਾਲੇ ਤੱਕ ਜਥੇਬੰਦੀਆਂ ਨੇ ਫੈਸਲਾ ਨਹੀਂ ਲਿਆ। ਬਿਲਕੁਲ ਉਹਨਾਂ ਦਾ ਸੁਨੇਹਾ ਬਿਲਕੁਲ ਸਾਰਥਕ ਹੈਗਾ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਸਾਡੇ ਰੇਡੀਓ ਹਰਮਨ ਰੇਡੀਓ ਦੇ ਰਾਹੀਂ ਵੀ ਕਿਸਾਨ ਜਥੇਬੰਦੀਆਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ, ਤੇ ਤੁਹਾਡੀ ਅਪੀਲ ਤਾਂ ਜ਼ਿਆਦਾ ਪਹੁੰਚਣੀ ਹੈ ਕਿਉਂਕਿ ਇਹ ਸਾਰੇ ਪ੍ਰੋਗਰਾਮ ਹੈ ਜਿਹੜੇ ਇਹ ਸਾਰਿਆਂ ਦੀ ਨਜ਼ਰ ਇਹਦੇ ਤੇ ਹੈਗੀ ਹੈ, ਕਿੱਥੇ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਕਿਸ ਤਰ੍ਹਾਂ ਪਲੈਨਿੰਗ ਹੈ, ਕਿ ਅੱਜ 11 ਵਜੇ ਦੀ ਮੀਟਿੰਗ 'ਚ ਇਹ ਮੁੱਦਾ ਜ਼ਰੂਰ ਵਿਚਾਰਿਆ ਜਾਣਾ।
ਬਿੱਟਾ ਸਾਹਿਬ ਇੱਕ ਹੋਰ ਬੇਨਤੀ ਆਈ ਹੈ ਸਾਡੇ ਸਾਰਿਆਂ ਵੱਲੋਂ ਹੀ ਰੱਖ ਲਓ ਕਿ ਤੁਸੀਂ ਨਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਨਾ ਕੁਝ ਇੱਕ ਅੱਧਾ ਪੈਰਾ ਲਿਖ ਕੇ ਫੋਟੋ ਖਿੱਚ ਕੇ ਪਾ ਦਿਆ ਕਰੋ ਤਾਂ ਕਿ ਰੀਅਲ ਇਨਫੋਰਮੇਸ਼ਨ, ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਬਹੁਤ ਵਧੀਆ ਰੋਲ ਅਦਾ ਕਰ ਸਕਦੇ ਹਾਂ, ਸਾਨੂੰ ਬਹੁਤ ਮੈਸੇਜ ਵੀ ਆ ਰਹੇ ਨੇ। ਸੋ ਮੈਂ ਤੁਹਾਨੂੰ ਉਸਦਾ ਲੌਗਇਨ ਦੇ ਦਿੰਦਾ ਹਾਂ, ਤੁਹਾਡੇ ਕੋਲ ਆਲਰੇਡੀ ਹੋਏਗਾ, ਅਤੇ ਤੁਸੀਂ ਕੋਈ ਨਾ ਕੋਈ ਫੋਟੋ ਖਿੱਚ ਕੇ ਤਾਜ਼ੀ ਅਪਡੇਟ ਉੱਤੇ 2 ਕੁ ਲਾਈਨਾਂ ਲਿਖ ਕੇ ਜ਼ਰੂਰ ਪਾ ਦਿਆ ਕਰੋ।
ਬਿਲਕੁਲ ਜੀ, ਕਿਉਂ ਨਹੀਂ, ਮੈਨੂੰ ਬੜਾ ਚੰਗਾ ਲੱਗੂਗਾ, ਨਾਲੇ ਮੇਰੀ ਹਾਜ਼ਰੀ ਵੀ ਲੱਗਦੀ ਰਹੂਗੀ, ਤੁਹਾਡੀ ਨਜ਼ਰ ਵੀ ਰਹੂਗੀ ਵੀ ਬੰਦਾ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ।
ਬਹੁਤ ਸਾਨੂੰ ਪਤਾ ਹੀ ਆ, ਤੁਸੀਂ ਆਲਰੇਡੀ ਮੁਰਸਲ ਬੈਠੇ ਹੋ ਤੇ ਉਹਦਾ ਸਾਨੂੰ ਪਹਿਲਾਂ ਹੀ ਪਤਾ ਆ, ਤੇ ਤੁਸੀਂ ਪਲੀਜ਼ ਇਹ ਰੱਖਿਓ ਤੇ ਫਿਰ ਆਪਾਂ ਸਮੇਂ ਸਮੇਂ ਸਿਰ ਅਪਡੇਟ ਵੀ ਲੈਂਦੇ ਰਹਾਂਗੇ, ਦਿੰਦੇ ਵੀ ਰਹਾਂਗੇ। ਤੇ ਇੱਦਾਂ ਹੀ ਆ ਕਿ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ, ਅਕਾਲ ਪੁਰਖ ਅੱਗੇ, ਕਿ ਸਭ ਨੂੰ ਚੜ੍ਹਦੀ ਕਲਾ ਸੁੱਖ ਸਾਂਦ ਵਰਸੀ ਤੇ ਮਨ ਸਮੱਤਿਆ ਪਾਈ ਜਿਹਦੇ ਪਾਉਣ ਵਾਲੀ ਆ। ਬੇਟਾ ਜੀ ਬਹੁਤ ਬਹੁਤ ਧੰਨਵਾਦ, ਕੈਰੀ ਔਨ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ
ਜੀ। ਸ਼ੁਕਰੀਆ, ਬਹੁਤ ਮਿਹਰਬਾਨੀ ਸਾਡੇ ਸਾਰੇ ਸਤਿਕਾਰਯੋਗ ਪਰਿਵਾਰ ਦਾ, ਹਰਮਨ ਰੇਡੀਓ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ। ਔਰ ਮੈਨੂੰ ਵੀ ਚੰਗਾ ਲੱਗਿਆ, ਬਹੁਤ ਸਮੇਂ ਬਾਅਦ ਗੱਲ ਹੋਈ ਹੈ।
ਜੀ ਜੀ ਜੀ, ਹੁਣ ਰੈਗੂਲਰਲੀ ਹੋਇਆ ਕਰੇਗੀ ਜੀ, ਐਵਰੀ ਸੰਡੇ ਜੀ।
ਚਲੋ ਇੰਨੇ ਨਾ ਟਾਈਮ ਨਾ ਉੱਠ ਪਿਆ ਕਰੂੰਗਾ ਮੈਂ
ਜੀ। ਠੀਕ ਹੈ ਠੀਕ ਹੈ, ਹਾਂ ਤੜਕੇ ਵਾਲੀ ਤੁਹਾਡੀ ਹਾਜ਼ਰੀ ਹੁਣ ਲਵਾਇਆ ਕਰਨੀ ਅੰਮ੍ਰਿਤ ਵੇਲੇ ਵਾਲੀ। ਬਹੁਤ ਬਹੁਤ ਸ਼ੁਕਰਾਨਾ ਬੇਟਾ ਜੀ।
ਜੀ ਧੰਨਵਾਦ, ਸ਼ੁਕਰੀਆ, ਥੈਂਕ ਯੂ ਜੀ।
ਹਾਂਜੀ, ਜਸਵਿੰਦਰ ਸਿੰਘ ਬਿੱਟਾ ਮੁਰਥਲ ਤੋਂ ਗੱਲਬਾਤ ਸਾਡੇ ਨਾਲ ਕਰ ਰਹੇ ਸੀ। ਗੁਰਪ੍ਰੀਤ ਗਿੱਲ ਵੀ ਅੱਜ ਰੈਡੀ ਨੇ, ਉਹਨਾਂ ਨੂੰ ਵੀ ਆਪਾਂ ਲੈਣਾ। ਅੱਜ ਚਰਚਾ ਚੰਡੀਗੜ੍ਹ ਆ, ਪੋਸਟਪੋਨ ਕਰ ਲਈ ਹੈ ਕਿਉਂਕਿ ਬੜਾ ਅਹਿਮ ਮੁੱਦਾ ਆ, ਅਤੇ ਕੁਛ ਸੁਨੇਹੇ ਮੈਂ ਲੈਣਾ ਚਾਹਾਂਗਾ। ਜੀ ਐਸ ਚਾਹਲ ਹੁਣਾਂ ਨੇ ਇੱਕ ਜਾਣਕਾਰੀ ਭੇਜੀ ਸੀ ਕਿ ਕ੍ਰਿਕਟ ਮੈਚ ਜਿਹੜਾ ਹੋ ਕੇ ਹਟਿਆ ਆ ਆਸਟ੍ਰੇਲੀਆ ਦੇ ਵਿੱਚ, ਆਫਕੋਰਸ ਵਨਡੇ ਜਿਹੜਾ ਹੋਇਆ ਉਸ ਦੇ ਵਿੱਚ ਅਦਾਨੀ ਦਾ ਜਿਹੜਾ ਪ੍ਰੋਟੈਸਟ ਹੈ ਅਗੇਂਸਟ ਉਹ ਹੋਇਆ। ਹੁਣ ਗੱਲ ਇੱਥੇ, ਟਿੱਪਣੀ ਕੱਲ੍ਹ ਮੈਂ ਪੜ੍ਹੀ ਸੀ ਕਿ ਬਾਕੀ ਤਾਂ ਕਹਿ ਰਹੇ ਖਾਲਿਸਤਾਨੀ ਹੈ ਜੀ, ਇਹ ਉਹ ਆ। ਹੁਣ ਜਿਹੜੇ ਆ ਗੋਰੇ ਵਿਰੋਧ ਕਰ ਰਹੇ ਨੇ ਅਦਾਨੀ ਦਾ, ਇਹਦੇ ਵਿੱਚ ਹੁਣ ਕਿੱਥੇ ਖਾਲਿਸਤਾਨੀ ਹੈ, ਲੋਕ ਕਰ ਰਹੇ ਨੇ। ਸੋ ਇਹ ਵੀ ਇੱਕ ਵਿਚਾਰਨ ਵਾਲੀ ਗੱਲ ਬਣਦੀ ਆ। ਸੁਖਰਾਜ ਰਮਾਣਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਕਿ ਬਹੁਤ ਵਧੀਆ ਗਰਾਊਂਡ ਤੋਂ ਰਿਪੋਰਟਿੰਗ ਚੱਲ ਰਹੀ ਹੈ ਤੁਹਾਡੀ, ਵਧੀਆ ਲੱਗ ਰਿਹਾ। ਔਰ ਬਾਕੀ ਕਹਿੰਦੇ ਵੀ ਮੇਰਾ ਅਤੇ ਕੁਛ ਮੇਰੇ ਮਿੱਤਰ ਦਾ ਵਿਚਾਰ ਹੈ ਕਿ ਜਿਹੜੇ ਕਿਸਾਨ ਅੰਦੋਲਨ ਵਿੱਚ ਜਿਹੜੇ ਜਿਹੜੇ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਬਾਈ ਜੀ ਆਪਣੇ ਵਿਚਾਰ ਦੱਸੋ। ਹਾਂਜੀ ਬਿਲਕੁਲ, ਗੁਰਪ੍ਰੀਤ ਗਿੱਲ ਮੇਰੇ ਨਾਲ ਆ ਗਏ ਨੇ ਪ੍ਰੋਗਰਾਮ ਵਿੱਚ ਕੈਨਬਰਾ ਤੋਂ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਹੁਣ ਮੈਂ ਤੁਹਾਡਾ ਹਾਲ ਚਾਲ ਨਹੀਂ ਪੁੱਛਣਾ, ਸਿੱਧਾ ਹੀ ਆਪਾਂ ਮੁੱਦੇ ਤੇ ਆਈਏ ਜੀ। ਬੇਬੀ ਹਾਂਜੀ ਹਾਂਜੀ, ਆਹ ਜਿਹੜਾ ਸੁਖਰਾਜ ਰਮਾਣਾ ਉਹਨਾਂ ਨੇ ਮੁੱਦਾ ਭੇਜਿਆ ਕਿ ਜਿਹੜੇ ਸ਼ਹੀਦ ਹੋ ਰਹੇ ਨੇ ਜਾਂ ਦੋ ਸ਼ਹੀਦੀਆਂ ਹੋਈਆਂ ਨੇ ਇਸ ਅੰਦੋਲਨ ਦੇ ਵਿੱਚ, ਪਰਿਵਾਰ ਹੈ ਉਹਨਾਂ ਦੇ ਪਿੱਛੇ, ਵੀ ਉਹਨਾਂ ਦੀ ਮਦਦ ਕਿੱਦਾਂ ਕੀਤੀ ਜਾਵੇ, ਕਰਨੀ ਚਾਹੀਦੀ ਜਾਂ ਨਹੀਂ। ਇਹਨਾਂ ਨੇ ਸੰਸਥਾ ਬਣਾਈ ਹੋਈ ਹੈ।
ਮੈਂ ਹੁਣੇ ਜੀ ਆਪਣੀ ਪੋਸਟ ਤੇ ਨਾ, ਆਪਣੀ ਵਾਲਪੇਪਰ ਫੇਸਬੁੱਕ ਤੇ ਮੈਂ ਪੋਸਟ ਸ਼ੇਅਰ ਕੀਤੀ ਹੈ। ਗੁਰਪ੍ਰੀਤ ਸਿੰਘ ਚੰਦਪਾਜਾ ਉਹ ਭਾਈ ਘਨੱਈਆ ਟਰੱਸਟ ਚਲਾਉਂਦੇ ਨੇ ਫਰੀਦਕੋਟ ਦੇ ਵਿੱਚ, ਰੋਕੂ ਸੋਸਾਇਟੀ ਹੈ, ਤੇ ਉਹਨਾਂ ਨੇ ਜਾ ਕੇ ਮਦਦ ਕੀਤੀ ਉਹਨਾਂ ਦੇ ਘਰੇ, ਤੇ ਦਿੱਲੀ ਦੀ ਇੱਕ ਸੰਸਥਾ ਨੇ ਦੋਨੇ ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਚੱਕਿਆ, ਤੇ ਉਹਨਾਂ ਨੇ ਨੰਬਰ ਸ਼ੇਅਰ ਕੀਤਾ ਪਰਿਵਾਰ ਦਾ। ਜੇ ਤੁਸੀਂ ਡਾਇਰੈਕਟਲੀ ਉਸ ਪਰਿਵਾਰ ਦੀ ਹੈਲਪ ਕਰਨੀ ਹੈ, ਉਹਨਾਂ ਨੂੰ ਕਾਲ ਕਰਕੇ ਉਹਨਾਂ ਦੀ ਡਿਟੇਲ ਲੈ ਕੇ ਤੁਸੀਂ ਤੁਸੀਂ ਜਿਹੜੇ ਵੀ ਤਰੀਕੇ ਨਾਲ ਉਹਨਾਂ ਨੂੰ ਪੈਸੇ ਭੇਜ ਸਕਦੇ ਹੋ ਤੁਸੀਂ ਡਾਇਰੈਕਟਲੀ ਭੇਜ ਸਕਦੇ ਹੋ। ਆਹ ਜਿਹੜੇ ਵਿੱਚ ਦੂਜੇ ਨੇ ਨਾ ਪਿੱਛੇ ਜੇ ਰੌਲਾ ਉੱਠਿਆ ਸੀ
ਆਪਣੀ ਸੰਸਥਾ ਬਣਾਈ ਹੋਈ ਹੈ, ਆਪੇ ਪੈਸੇ ਇਕੱਠੇ ਕਰਦੇ ਨੇ, ਬਾਹਰੋਂ ਨੀ ਕਰਦੇ। ਇਹ ਵੀ ਬਹੁਤ ਪੜ੍ਹਾਈਆਂ ਲਿਖਾਈਆਂ ਦੇ ਵਿੱਚ ਬੱਚਿਆਂ ਦੀ ਕਰਦੇ ਨੇ। ਸੋ ਇਹ ਕਹਿੰਦੇ ਨੇ ਕਿ ਆਪਾਂ ਕਰੀਏ ਜਾਂ ਨਾ ਕਰੀਏ, ਮੈਂ ਤਾਂ ਇਹੀ ਕਹਿੰਦਾ ਕਿ ਅਗਰ ਦੇਖੋ ਕੋਈ ਹੋਰ ਸੰਸਥਾ ਨਹੀਂ ਕਰਦੀ ਤਾਂ ਤੁਸੀਂ ਜ਼ਰੂਰ ਕਰੋ, ਨਹੀਂ ਤਾਂ ਹੋਰ ਬਹੁਤ ਥਾਂ ਹੋਣੇ ਆ ਜਿੱਥੇ ਤੁਸੀਂ ਹੈਲਪ ਕਰ ਸਕਦੇ ਹੋ।
ਦੇਖੋ ਜੀ ਉਹ ਜਿਹੜੇ ਕਿਸਾਨ ਬਾਰੇ ਪਤਾ ਕੀਤਾ ਸੀ, ਉਹ ਨਾ ਵੀ 2 ਕਿੱਲੇ ਦੀ ਇਹਨਾਂ ਦੀ ਖੇਤੀ ਸੀ, ਤੇ ਉਹ ਪ੍ਰੋਟੈਸਟ ਵਿੱਚ ਗਏ ਤੇ ਉਹਨਾਂ ਦੀ ਮੇਰੇ ਖਿਆਲ ਨਾਲ ਉੱਥੇ ਕੋਈ ਹਾਦਸਾ ਹੋਇਆ ਤੇ ਉਹਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ। ਤੇ ਦੇਖੋ ਜਿੰਨੀ ਵੀ ਮਦਦ ਆ ਆਪਾਂ ਕਰ ਸਕੀਏ, ਕਿਉਂਕਿ ਬੱਚਿਆਂ ਦਾ ਭਵਿੱਖ ਵੀ ਹੈਗਾ ਜੀ, ਤੇ 2 ਕਿੱਲੇ ਨਾਲ ਤੁਹਾਨੂੰ ਪਤਾ ਵੀ ਗੁਜ਼ਾਰਾ ਤਾਂ ਹੁੰਦਾ ਨੀ, ਥੋੜਾ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਜਾਵੇ
ਜੀ। ਆਪਾਂ ਚਿੰਤਨ ਗੰਭੀਰ ਕਰਦੇ ਹਾਂ ਜੀ। ਗੁਰਪ੍ਰੀਤ ਪਹਿਲਾਂ ਆਪਾਂ ਨਾ ਸੁਨੇਹੇ ਲੈਣੇ ਆ, ਕਾਫੀ ਟਾਈਮ ਹੋ ਗਿਆ। ਰਮਨਦੀਪ ਅਟਵਾਲ ਹੁਣੀ ਸਾਡੇ ਨਾਲ ਜੁੜੇ ਸੀ ਤਕਰੀਬਨ 1 ਘੰਟਾ ਪਹਿਲਾਂ, ਤੇ ਉਹ ਕਹਿ ਰਹੇ ਸੀ ਗੀਤਾਂ ਦੀ ਲੋੜ ਨੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕੈਰੀ ਔਨ। ਤੇ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ ਸਾਡੇ ਨਾਲ ਜੁੜਦੇ ਨੇ ਵੱਡੇ ਤੜਕੇ ਉੱਠ ਕੇ, ਤੇ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਕੁਲਵੀਰ ਸਿੰਘ ਸੰਧੂ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ, ਉਹ ਵੀ ਕਹਿੰਦੇ ਬਹੁਤ ਵਧੀਆ ਕਵਰੇਜ ਚੱਲ ਰਹੀ ਆ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਨਾਈਸ ਅਪਡੇਟ ਵਿਦ ਬਿੱਟਾ ਜੀ, ਕਿ ਅਪਕਮਿੰਗ ਹਰਮਨ ਰੇਡੀ ਦੇ ਪੇਜ 'ਤੇ ਲਗਾਤਾਰ ਪਾਈ ਜਾਓ ਤਾਂ ਬਹੁਤ ਐਪਰੀਸ਼ੀਏਟ ਕਰਾਂਗੇ। ਤੇ ਗੁਰਪ੍ਰੀਤ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਿਊਜ਼ੀਲੈਂਡ ਤੋਂ। ਤੇ ਗੌਰਵ ਸ਼ਰਮਾ ਵਿਨੀਪੈਗ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਸੁਖਦੀਪ ਰਿਆੜ ਕੋਬਰਮ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਸਿਰਫ NDTV ਦੇ ਰਵੀਸ਼ ਕੁਮਾਰ ਨੇ ਵਧੀਆ ਕਵਰੇਜ ਕੀਤਾ ਕਿਸਾਨ ਅੰਦੋਲਨ ਨੂੰ। ਤੇ ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ। ਤੇ ਇੱਧਰ ਸਾਡੇ ਨਾਲ ਰਵਿੰਦਰ ਧਨੀ ਵੀ ਪ੍ਰੋਗਰਾਮ 'ਚ ਜੁੜ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਨਵੀਂ ਪੱਡਾ ਜੀ ਸਤਿ ਸ਼੍ਰੀ ਅਕਾਲ ਜੀ, ਤੇ ਕਹਿੰਦੇ ਨੇ ਕਿ ਪਲੀਜ਼ ਸ਼ੇਅਰ ਦ ਕੋਂਟੈਕਟ ਡਿਟੇਲਸ, ਵੀ ਵਾਂਟ ਟੂ ਹੈਲਪ ਦੇਅਰ ਫੈਮਿਲੀ। ਗੁਰਪ੍ਰੀਤ, ਤੁਸੀਂ ਟੈਲੀਗ੍ਰਾਮ 'ਤੇ ਮੈਨੂੰ ਉਹ ਲਿੰਕ ਭੇਜੋ ਅਤੇ ਮੈਂ ਇਹਨਾਂ ਨੂੰ ਫੋਰਵਰਡ ਕਰ ਦਿੰਦਾ ਜਦੋਂ ਵੀ ਤੁਹਾਡਾ ਸਮਾਂ
ਲੱਗੇ। ਮੈਂ ਨੰਬਰ ਆਪਣੇ, ਤੁਸੀਂ ਨੰਬਰ ਨੋਟ ਕਰਨਾ ਉਸ ਪਰਿਵਾਰ ਦਾ, ਮੈਂ ਤੁਹਾਨੂੰ ਹੁਣੇ ਨੰਬਰ ਦੇ ਦਿੰਦਾ।
ਹਾਂ ਨਹੀਂ, ਤੁਸੀਂ ਮੈਨੂੰ ਇਸ ਤਰ੍ਹਾਂ ਕਰੋ ਨਾ, ਜਦੋਂ ਵੀ ਟਾਈਮ ਲੱਗੇ ਮੈਨੂੰ ਟੈਲੀਗ੍ਰਾਮ 'ਤੇ ਕਰ ਦਿਓ ਅਤੇ ਮੈਂ ਲਾਈਵ ਬਲੌਗ 'ਤੇ ਸ਼ੇਅਰ ਕਰ ਦਾਂਗਾ ਅਤੇ ਉਹ ਸਾਰੇ ਉੱਥੋਂ ਕਾਪੀ ਕਰ ਸਕਦੇ ਆ।
ਤੇ ਉਹਦਾ ਮੈਂ ਨੰਬਰ ਤੁਹਾਨੂੰ ਹੁਣੇ ਦੱਸ ਦਿੰਦਾ, ਇਹ ਹੈਗਾ 98158
ਅੱਛਾ ਜੀ
108 04, ਇਹ ਪਰਿਵਾਰ ਦਾ ਨੰਬਰ ਹੈ ਜੀ। ਤੁਸੀਂ ਉਹਨਾਂ ਨਾਲ ਡਾਇਰੈਕਟ ਕਾਲ ਕਰਕੇ, ਝੁਨੀਰ ਮਾਨਸਾ ਦਾ ਕਿਸਾਨ ਸੀ ਜਿਹਨਾਂ ਦੀ ਮੌਤ ਹੋਈ ਹੈ, ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਮੈਂ ਦੁਬਾਰਾ ਨੰਬਰ ਦੱਸ ਦਿੰਦਾ, 98158 108 04।
ਠੀਕ ਹੈ, ਚਲੋ ਤੁਸੀਂ ਬਹੁਤ ਵਧੀਆ, ਤੁਸੀਂ ਉਹ ਪੇਸਟ ਵੀ ਕਰ ਦਿਓ ਇੱਧਰ, ਮੈਂ ਵੀ ਉਹ ਕਰ ਦਾਂਗਾ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿ ਰਹੇ ਨੇ ਕਿ ਵੀਰ ਜੀ ਮੰਗਲਵਾਰ ਨੂੰ ਨਿਊਯਾਰਕ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਭਾਰਤੀ ਕੌਂਸਲੇਟ ਅੱਗੇ ਪ੍ਰਦਰਸ਼ਨ ਕਰ ਰਹੇ ਨੇ, ਮੇਰੀ ਬੇਟੀ ਵੀ ਜਾਣਾ ਚਾਹੁੰਦੀ ਹੈ ਕਿਉਂਕਿ ਗੱਲ ਪੰਜਾਬ ਦੀ ਆ। ਬਹੁਤ ਚੰਗੀ ਗੱਲ ਹੈ ਜੀ। ਰਵਿੰਦਰ ਸਿੰਘ ਮੈਲਬਨ ਤੋਂ ਕਹਿੰਦੇ ਨੇ ਕਿ ਬਹੁਤ ਵਧੀਆ ਜੀ ਅਪਡੇਟ, ਸ਼ੁਕਰਾਨਾ। ਹਰਿੰਦਰ ਸਿੰਘ ਸੀਵੀਆ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਲਿਨਬਰੁਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਣਜੀਤ ਸੇਖੋਂ ਮੁੱਦਕੀ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸੋ ਗੁਰਪ੍ਰੀਤ, ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਵਟ ਯੂ, ਤੁਹਾਡਾ ਤਿਰਸੀ ਨਜ਼ਰ ਕੀ ਕਹਿ ਰਹੀ ਹੈ ਰਾਜਧਾਨੀ ਵਾਲੀ?
ਮੈਂ ਬਹੁਤ ਹੈਰਾਨ ਤੇ ਕਿਉਂਕਿ ਪੰਜਾਬ ਚ ਪਿਛਲੇ 2-3 ਸਾਲ ਤੋਂ, ਕਹਿ ਲਓ 10 ਸਾਲ ਤੋਂ ਨੈਗੇਟਿਵਿਟੀ ਬਹੁਤ ਸੀ, ਤੇ ਹੁਣ ਪਹਿਲੀ ਗੱਲ ਤਾਂ ਕਿਸਾਨਾਂ ਨੇ ਇਹ ਜਿਹੜਾ ਬਿੱਲ ਇਹਨਾਂ ਨੂੰ ਪਾਸ ਕੀਤਾ ਮੋਦੀ ਹੋਰਾਂ ਨੇ, ਕਿਸਾਨਾਂ ਨੇ ਇਹਨੂੰ ਸਿੱਧਾ ਹੀ ਵੀ ਜਿੱਦਾਂ ਕਹਿ ਲਈ ਨਾ ਵੀ ਇਹਦੀ ਧੌਣ ਫੜੀ ਦਿੱਤੀ ਜਾ ਕੇ, ਵੀ ਜ਼ਿਆਦਾ ਇਹਨਾਂ ਨੇ ਕੋਈ ਇਹਦੇ ਉੱਤੇ ਬਹਿਸ ਨੀ ਕੀਤੀ। ਹਾਂਜੀ, ਉਹਨਾਂ ਨੇ ਸਿੱਧਾ ਕਿਹਾ, ਉਹਨਾਂ ਨੂੰ ਸਿੱਧਾ ਹੀ ਪਤਾ ਲੱਗ ਗਿਆ ਜਿਹੜੇ ਪੰਜਾਬੀ ਨੂੰ ਅਸੀਂ ਭੋਲਾ ਸਮਝਦੇ ਸੀ ਨਾ, ਵੀ ਇਹਨਾਂ ਨੂੰ ਕਾਗਜ਼ ਪੱਤਰ ਦੀ ਸਮਝ ਨੀ ਆਉਂਦੀ, ਉਹਨਾਂ ਨੇ ਸਿੱਧਾ ਹੀ ਬਿੱਲ ਦੀ ਧੌਣ ਇਹ ਫੜੀ ਵੀ ਇਹ MSP ਚੱਕਣਗੇ, ਸਿੰਪਲ ਦੈਟਸ ਇਟ। ਤੇ ਉਹ ਜਿਹੜੀ MSP ਆ, ਉਹ ਸਾਰੀ ਜਿਹੜੀ ਜਿਹੜਾ ਆਪਣਾ ਫਸਲੀ ਚੱਕਰ ਆ ਉਹ ਉਹਦੇ ਉੱਤੇ ਹੀ ਖੜਾ ਆ, ਜਦਕਿ ਉਹ ਚਲੋ ਪੰਜਾਬ ਦੇ ਪਾਣੀ ਨੂੰ ਬਹੁਤ ਨੁਕਸਾਨ ਕਰ ਰਿਹਾ, ਪਰ ਸਟਿਲ ਜੇ ਤੁਸੀਂ ਕਿਸਾਨ ਹੋ ਤੇ ਤੁਹਾਡੀ ਜਿਹੜੀ ਝੋਨਾ ਤੁਸੀਂ ਮੰਡੀ ਸਿੱਧ ਕੇ ਆਉਂਦੇ ਹੋ, ਕਿਸਾਨ ਸਰਕਾਰ ਨੂੰ, ਸਰਕਾਰ ਤੁਹਾਨੂੰ ਗਰੰਟੀ ਦਿੰਦੀ ਹੈ ਵੀ ਤੁਹਾਨੂੰ ਅਸੀਂ ਇੰਨਾ ਪੈਸਾ ਦੇਵਾਂਗੇ, ਕਣਕ ਦੀ ਵੀ ਦਿੰਦੀ ਹੈ, ਤੇ ਤੁਹਾਡਾ ਸਾਰਾ ਸਾਈਕਲ ਹੀ ਉੱਥੇ ਚੱਲ ਰਿਹਾ। ਪੰਜਾਬ ਦੀ ਮੇਰੇ ਖਿਆਲ 80-90% ਇਕੋਨਮੀ ਸਾਰੀ ਉਹਦੇ ਉੱਤੇ ਟਿੱਕੀ ਹੋਈ ਆ, ਤੇ ਤੁਸੀਂ ਜਿੰਨੇ ਮਰਜ਼ੀ ਲੋਲੀਪੋਪ ਪਾਲੋ, ਜਿੰਨੇ ਮਰਜ਼ੀ ਸ਼ੂਗਰ ਕੋਟ ਕਰ ਲਓ, ਕਿਸਾਨਾਂ ਨੇ ਪਹਿਲੋ ਸਮਝ ਲਿਆ ਵੀ ਇਹਨਾਂ ਦਾ ਨੈਕਸਟ ਜਿਹੜਾ ਭਾਵਾਂ ਅੱਜ ਤੋਂ 2 ਸਾਲ ਨੂੰ ਹੋਵੇ, ਭਾਵਾਂ ਅੱਜ ਤੋਂ 5 ਸਾਲ ਨੂੰ ਹੋਵੇ, ਇਹਨਾਂ ਨੇ MSP ਖਤਮ ਕਰਨੀ ਹੈ। ਤੇ ਉਹਨਾਂ ਨੇ ਇਹ ਸੋਚਿਆ ਵੀ ਆਪਾਂ ਉਦੋਂ ਤੱਕ ਵੇਟ ਨੀ ਕਰਨੀ, ਆਪਾਂ ਇਹ ਚੀਜ਼ ਨੂੰ ਬਦਲਾਉਣਾ ਆ ਜਿਵੇਂ ਮਰਜ਼ੀ ਬਦਲਾ ਲਈਏ। ਤੇ ਦੂਜੀ ਗੱਲ, ਜਿਹੜੇ ਟ੍ਰੈਡੀਸ਼ਨਲ ਆਗੂ ਨੇ ਜਿਹੜੇ ਸਟੇਜਾਂ ਤੋਂ ਸੰਘ ਪਾਟ ਦੇ ਰਹੇ ਨੇ, ਉਹਨਾਂ ਤੋਂ ਕਿਸਾਨਾਂ ਨੇ ਦੂਰੀ ਬਣਾ ਲਈ ਆ। ਕਾਫੀ ਉਹਦੀਆਂ ਐਗਜ਼ਾਮਪਲਾਂ ਦਿਖੀਆਂ ਨੇ ਵੀ ਜਿਹੜੇ ਵੀ ਪਾਰਟੀ ਵਾਲੇ ਪੰਜਾਬ ਚ ਹੋਏ ਮੁਜ਼ਾਹਰਿਆਂ ਚ ਆਪਣੇ ਝੰਡੇ ਲੈ ਕੇ ਗਏ ਨੇ, ਕਿਸਾਨਾਂ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਫੁੱਲ ਪਾਏ ਨੇ, ਅੱਗਿਓਂ ਉਹਨਾਂ ਨੂੰ ਲਾਹਨਤਾਂ ਪਈਆਂ ਨੇ, ਉਹਨਾਂ ਨੂੰ ਭਜਾਇਆ ਵੀ ਗਿਆ ਆ, ਤੇ ਉਸ ਚੀਜ਼ ਤੋਂ ਲੀਡਰ ਵੀ ਡਰ ਗਏ ਨੇ ਵੀ ਆਪਣਾ ਵਿੱਚ ਅਸੀਂ ਖਿਲਾਰਾ ਨੀ ਪਾਉਣਾ, ਆਪਣਾ ਰਾਗ ਨਹੀਂ ਲਾਪਣਾ, ਅਸੀਂ ਕਿਸਾਨਾਂ ਦੇ, ਜੇ ਤੁਸੀਂ ਜਾਣਾ ਆ ਤੇ ਚੁੱਪ ਕਰਕੇ ਆਪਣੇ ਝੰਡੇ ਘਰੇ ਰੱਖ ਕੇ ਜਾਓ, ਤੇ ਉਹਨਾਂ ਦੇ ਜਿਹੜਾ ਰੋਸ ਮੁਜ਼ਾਹਰਾ ਤੁਸੀਂ ਕਰਨਾ, ਈਵਨ ਕਿ ਸਟੇਜ ਵੀ ਸ਼ੇਅਰ ਕਰਨੀ ਆ, ਉੱਥੇ ਤੁਹਾਨੂੰ ਉਹਨਾਂ ਦੀ ਹੀ ਗੱਲ ਕਰਨੀ ਪੈਣੀ ਆ। ਤੁਸੀਂ ਆਪਣਾ ਇਤਿਹਾਸ ਨੀ ਗਾ ਸਕਦੇ ਵੀ ਅਕਾਲੀ ਦਲ ਨੇ ਆਹ ਕੀਤਾ, ਕਾਂਗਰਸ ਨੇ ਆਹ ਕੀਤਾ, ਆਪ ਨੇ ਆਹ ਕੀਤਾ, ਤੁਸੀਂ ਉਹਨਾਂ ਦੀ ਹੀ ਗੱਲ ਕਰੋਗੇ। ਤੁਸੀਂ ਤੁਸੀਂ ਅਮਨਦੀਪ ਜੀ ਇਹ ਦੇਖੋ, ਬਿਨਾਂ ਆਗੂਆਂ ਤੋਂ ਪੰਜਾਬ ਦੇ ਕਿਸਾਨ ਦਿੱਲੀ ਪਹੁੰਚ ਗਏ ਨੇ। ਤੁਸੀਂ ਇਹ ਦੇਖੋ ਵੀ ਅਸੀਂ ਆਪ ਹੀ ਆਗੂ ਨੇ, ਆਪ ਹੀ ਸਾਰਾ ਕੁਛ ਬਣਾਇਆ, ਬਿਨਾਂ ਕਿਸੇ ਦੀ ਜਿਹੜੀ ਅਕੋਤੀ ਲੀਡਰਸ਼ਿਪ ਹੁੰਦੀ ਆ,
ਵਿਸਮਾਦ ਹੁੰਦਾ ਕਿ ਪਤਾ ਹੀ ਨੀ ਉਹ ਕਿੱਥੋਂ, ਮਤਲਬ ਕਹਿ ਲਓ ਕਿ ਆਨੰਦਿਤ ਅਸਚਰਜ ਹੈਰਾਨੀ ਹੁੰਦੀ ਹੈ ਕਿ ਪੂਰੀ ਮਤਲਬ ਮਰਿਆਦਾ ਦੇ ਨਾਲ ਪਹੁੰਚੇ ਨੇ, ਮਤਲਬ ਇੱਦਾਂ ਨੀ ਭੰਨ ਤੋੜ ਨਹੀਂ ਕੀਤੀ, ਕਿਸੇ ਨੂੰ ਤੰਗ ਨਹੀਂ ਕੀਤਾ, ਵਾਇਲੈਂਟ ਨਹੀਂ ਹੋਏ, ਮਤਲਬ ਅਮੇਜ਼ਿੰਗ ਅਮੇਜ਼ਿੰਗ। ਮਤਲਬ ਜੇ ਕੋਈ, ਮੈਨੂੰ ਲੱਗਦਾ ਲੀਡਰ ਹੁੰਦਾ ਤਾਂ ਹੁਣ ਨੂੰ ਕਰਦੇ ਟਰੈਕਟਰ ਟਰਾਲੀਆਂ ਮੁੱਦੇ ਪਏ ਹੋਣੇ ਸੀਗੇ,
ਇਹ ਪਏ ਨੇ ਪਿਛਲੇ, ਤੁਸੀਂ ਇਤਿਹਾਸ ਬੋਲ ਕੇ ਦੇਖ ਲਓ, ਇਹ ਜਿਹੜਾ ਰੋਸ ਪ੍ਰਦਰਸ਼ਨ ਹਮੇਸ਼ਾ ਜਿਹੜਾ ਜਿਹੜਾ ਕਹਿ ਲਓ ਜਿਹਦੇ ਵਿੱਚ ਹਿੰਸਾ ਵਰਤੀ ਹੈ, ਉਹਦੇ ਵਿੱਚ ਹਮੇਸ਼ਾ ਸਿਆਸੀ ਲੀਡਰ ਹੁੰਦੇ ਸੀ, ਉਹਨਾਂ ਦਾ ਕੰਮ ਹੀ ਇਹ ਹੁੰਦਾ ਸੀ। ਹੁਣ ਕਿਸਾਨਾਂ ਨੇ ਪਹਿਲਾਂ ਹੀ ਇਹਨਾਂ ਨੂੰ ਅਗਾਹ ਕਰਤਾ ਸੀ, ਅੰਮ੍ਰਿਤਸਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਾਲੇ ਆਪਣੇ ਝੰਡੇ ਲੈ ਕੇ ਪਹੁੰਚੇ, ਉਸ ਤੋਂ ਭਜਾਇਆ ਗਿਆ ਉਹਨਾਂ ਨੂੰ, ਹੋਰ ਕਈ ਜਗ੍ਹਾ ਤੋਂ ਭਜਾਇਆ ਗਿਆ ਸਿਆਸੀ ਲੀਡਰਾਂ ਨੂੰ। ਜੇ ਸਿਆਸੀ ਲੀਡਰਾਂ ਨੂੰ ਪਤਾ ਲੱਗ ਗਿਆ ਵੀ ਹੁਣ ਜਿਹੜੀਆਂ ਅਸੀਂ ਸਪੀਚਾਂ ਦਿੰਦੇ ਰਹੇ ਨਾ ਵੀ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਅਸੀਂ ਇਹਦੇ ਪਰਸਨਲ ਹੋ ਗਏ ਨੇ, ਉਹ ਜਿਹੜੀ ਕਹਿ ਲਓ ਨਾ ਜਿੱਦਾਂ ਅੰਗਰੇਜ਼ੀ ਕਹਿੰਦੇ ਵੀ ਜਿਹੜੀ ਜਿਹੜੀ ਬੁਲਸ਼ਿਟ ਆ ਉਹ ਦੁਬਾਰਾ ਨੀ ਸੁਣਨਾ ਚਾਹੁੰਦੇ। ਉਹ ਕਹਿੰਦੇ ਵੀ ਮੁੱਦੇ ਦੀ ਗੱਲ ਕਰੋ ਵੀ ਐਮ ਐਸ ਪੀ ਤੁਸੀਂ ਸਾਨੂੰ ਕਿਵੇਂ ਗਰੰਟੀ ਦੇ ਰਹੇ ਹੋ, ਤੇ ਉਹ ਜਿਹੜੀ ਮੈਨੂੰ ਗੱਲ ਹੈ ਨਾ ਉਹ ਕਿਉਂਕਿ ਮੈਂ ਬਾਈ ਜੀ ਪਹਿਲਾਂ ਦੇਖੀ ਨੀ ਕਿਉਂਕਿ ਸਾਨੂੰ ਮਨਪ੍ਰੀਤ ਬਾਦਲ ਵੀ ਮੂਰਖ ਬਣਾ ਗਿਆ, ਫਿਰ ਆਪ ਵਾਲੇ ਵੀ ਆਏ ਸਾਰੇ ਕਰੀ ਜਾਂਦੇ ਨੇ ਆਪਣਾ ਢੋਲ ਵਜਾਈ ਜਾਂਦੇ ਨੇ, ਉਹਦਾ ਕੋਈ ਸਿੱਟਾ ਨੀ ਨਿਕਲਦਾ। ਇਸ ਚੀਜ਼ ਦਾ ਤੁਸੀਂ ਇਹ ਦੇਖੋ ਵੀ ਪਹਿਲਾਂ ਤਾਂ ਬਿਨਾਂ ਆਗੂ ਤੋਂ ਵੀ ਅਸੀਂ ਸ਼ੰਭੂ ਜਿਹੜਾ ਬਾਰਡਰ ਆ ਉੱਥੇ ਜਾ ਕੇ ਬੈਠੇ ਆ, ਉੱਥੇ ਕੋਈ ਕੋਈ ਸਿਆਸੀ ਆਗੂ ਨੂੰ ਜਿਹੜੀ ਕੋਈ ਹੈ ਨੀ। ਦੀਪ ਸਿੱਧੂ ਹੈਗਾ ਉਹਦੀ ਆਪਣੀ ਕਰਕਣਾ ਉਹ ਗੱਲ ਕਰਦਾ, ਉਹ ਸਮਝਾਉਂਦਾ ਵੀ ਆ, ਉਹ ਕੋਈ ਜਸ਼ੀਲੇ ਵੀ ਭਾਸ਼ਣ ਨੀ ਦਿੰਦਾ ਵੀ ਨਾ ਵੀ ਹਾਂ ਵੀ ਜਸ਼ੀਲਾ ਭਾਸ਼ਣ ਦੇ ਬਹਿ ਜਾਓ ਤੇ ਲੋਕ ਕਹਿਣਗੇ ਵੀ ਚੱਕ ਲੋ ਫੱਟੇ ਆਹ ਕਰਦਾ ਕਹਿੰਦਾ, ਉਹ ਵਾਲੀ ਗੱਲ ਨੀ ਹੋਈ। ਇਤਿਹਾਸ ਕਹਿ ਲਓ ਤੁਸੀਂ ਵਾਪਰਦਾ ਦੇਖ ਰਹੇ ਹੋ, ਮੈਂ ਸੁਖਦਿਆਲ ਸਿੰਘ ਉਹਨਾਂ ਦੀ ਕਿਤਾਬ ਪੜ੍ਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਸ਼ਟਰ ਤੋਂ ਪੰਜਾਬ ਨੂੰ ਆ ਰਹੇ ਸੀ ਤੇ ਮਿਸਲਾਂ ਜਿਹੜੀਆਂ ਪੰਜਾਬ ਦੇ ਵਿੱਚ ਸੀ ਜਿਹੜੀਆਂ ਟੋਟਲੀ ਸੈਪਰੇਟਡ ਸੀ, ਆਪਸ ਚ ਵੀ ਲੜਦੀਆਂ ਸੀ ਟਾਈਮ ਟੂ ਟਾਈਮ ਤੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਫੌਜ ਆ ਰਹੀ ਮਹਾਰਾਸ਼ਟਰ ਤੋਂ ਜਿਹਨੇ ਛੋਟੇ ਸਾਹਿਬਜ਼ਾਦਿਆਂ ਦੇ ਵੀ ਮੌਤ ਦਾ ਬਦਲਾ ਲੈਣਾ ਆ, ਸਰਹੰਦ ਤੇ ਅਸੀਂ ਜਿੱਤ ਪ੍ਰਾਪਤ ਕਰਨੀ ਆ, ਉਹ ਬਿਆਸ ਦਰਿਆ ਦੇ ਬੈਠੇ ਆ ਕੇ ਇੱਧਰੋਂ ਅੰਮ੍ਰਿਤਸਰ ਵਾਲੇ ਪਾਸਿਓ ਮਾਝੇ ਵਾਲੇ ਪਾਸਿਓ ਆ ਕੇ ਬੈਠੇ ਇੰਸਟਰਕਸ਼ਨ ਲਈ ਵੀ ਹੁਣ ਅੱਗੇ ਆਪਾਂ ਕੀ ਕਰਨਾ। ਉਹ ਸਾਰੇ ਇਕੱਠੇ ਹੋ ਕੇ ਇੱਕ ਝੰਡੇ ਹੇਠ ਨਿਸ਼ਾਨ ਸਾਹਿਬ ਦੇ ਆਪਾਂ ਕਹਿ ਲਈਏ ਉਹਨਾਂ ਨੇ ਸਰਹੰਦ ਨੂੰ ਬਿਲਕੁਲ ਮਲੀਆਮੇਟ ਕਰਤਾ ਨਾ, ਉਹ ਜਿਹੜਾ ਇਤਿਹਾਸ ਆ ਉਹੀ ਤੁਸੀਂ ਇਸ ਵੇਲੇ ਵਰਤਦਾ ਦੇਖ ਰਹੇ ਹੋ ਵੀ ਭਾਵੇਂ 31 ਕਿਸਾਨ ਯੂਨੀਅਨ ਨੇ ਪਰ ਉਹ ਫੇਰ ਸਾਰੀਆਂ ਇਕੱਠੀਆਂ ਹੋ ਕੇ ਸਾਰੇ ਐਂਗਲ ਤੋਂ ਕਹਿ ਲਓ ਸਾਰੇ ਬਾਰਡਰ ਤੋਂ ਦਿੱਲੀ ਨੂੰ ਘੇਰਾ ਪਾ ਰਹੇ ਨੇ। ਤੇ ਜਿਹੜਾ ਜਿਹੜੀ ਖੁਸ਼ੀ ਵਾਲੀ ਗੱਲ ਇਹ ਆ ਵੀ ਓਬਜੈਕਟਿਵ ਸੀ ਦਿੱਲੀ ਪਹੁੰਚਣਾ, ਉਹ ਓਬਜੈਕਟਿਵ ਨੂੰ ਲੈ ਕੇ ਹੀ ਸਾਰੇ ਟਰਾਲੀਆਂ ਜੋ ਵੀ ਇੱਧਰੇ ਵੀ ਆਪਣੇ ਜਿੱਦਾਂ ਪਹੁੰਚ ਰਹੇ ਉਹ ਓਬਜੈਕਟਿਵ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਭਾਵੇਂ ਉਹਨਾਂ ਨੂੰ ਸੀ ਜਿੱਦਾਂ ਰਵੀਸ਼ ਕੁਮਾਰ ਕਹਿ ਰਿਹਾ ਸੀ ਵੀ ਕਿਸਾਨਾਂ ਨੂੰ ਸੀ ਵੀ ਅੱਜ ਚੱਲੇ ਆ ਤੇ ਸ਼ਾਮ ਨੂੰ ਪਹੁੰਚ ਜਾਵਾਂਗੇ, ਪਰ ਨਹੀਂ ਇੱਦਾਂ ਗੱਲ ਹੋਈ ਨੀ। ਪਰ ਰਵੀਸ਼ ਕੁਮਾਰ ਕਹਿ ਰਿਹਾ ਸੀ ਵੀ ਕਿਸਾਨ ਜਾ ਰਹੇ ਨੇ ਬਿੱਲ, ਉਹ ਉਸੇ ਨੂੰ ਉਹਨਾਂ ਦਾ ਓਬਜੈਕਟਿਵ ਇਹ ਨੀ ਹੈ ਵੀ ਕਿਤੇ ਇੱਕ ਜਗ੍ਹਾ ਪੈ ਕੇ ਅਸੀਂ ਵਾਪਸ ਘਰੋਂ ਮੁੜ ਜਾਵਾਂਗੇ। ਤੇ ਦੂਜੀ ਗੱਲ ਇਹ ਵੀ ਜਿਹੜੇ ਬਿਆਨ ਕਿਸਾਨ ਆਗੂਆਂ ਦੇ ਮੈਂ ਸੁਣੇ ਉਹ ਕਹਿੰਦੇ ਵੀ ਅਸੀਂ ਤਾਂ 6 ਮਹੀਨੇ ਦਾ ਕਰਕੇ ਆਏ ਆ, 6 ਮਹੀਨੇ ਬਹਿ ਕੇ ਜਾਵਾਂਗੇ ਤੇ ਕਾਨੂੰਨ ਬਦਲਾ ਕੇ ਜਾਵਾਂਗੇ। ਸੋ ਇਹ ਹੁਣ ਅੱਗੇ ਹੁਣ ਸਰਕਾਰ ਨੇ ਦੇਖਣਾ ਵੀ 6 ਮਹੀਨੇ ਤੱਕ ਇਹ ਕਿਵੇਂ ਟੋਲਰੇਟ ਕਰਨਗੇ ਕਿਸਾਨਾਂ ਨੂੰ ਦਿੱਲੀ ਵਿੱਚ। ਸੋ ਹੁਣ ਇਹ ਸਰਕਾਰ ਦੀ ਪ੍ਰੋਬਲਮ ਬਣ ਗਈ।
ਬਿਲਕੁਲ ਨਹੀਂ ਦੇਖੋ ਜਿਹੜੀ ਪੰਜਾਬ ਦੇ ਵਿੱਚ ਆਪਾਂ ਮੈਂ ਪਹਿਲਾਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਸੀ ਗੱਲ ਸਿਰੇ ਨਹੀਂ ਚੜੀ ਕਿ ਮੱਧ ਪ੍ਰਦੇਸ਼ ਤੋਂ ਜਿਹੜੇ ਕਿਸਾਨ ਆਏ ਸੀ ਉਹਨਾਂ ਨੂੰ ਜੰਤਰ ਮੰਤਰ ਦੇ ਵਿੱਚ ਥਾਂ ਦੇ ਦਿੱਤਾ ਗਿਆ ਵੀ ਇੱਥੇ ਬੈਠੋ। ਮੋਦੀ ਰੋਜ਼ ਉਸਦੇ ਮੂਹਰਿਓਂ ਲੰਘਦਾ ਵੜਦਾ ਜਾਂਦਾ ਆਪਣੇ ਆਫਿਸ ਨੂੰ ਜਾਂਦਾ, ਕਿਸੇ ਨੇ ਗੱਲ ਨਹੀਂ ਉਹਨਾਂ ਦੀ ਗੋਲੀ, ਠੀਕ ਹੈ। ਉਹ ਕਹਿੰਦੇ ਕੋਈ ਨਹੀਂ ਇੱਥੇ ਬੈਠੇ ਰਹੋ 2-2.5 ਮਹੀਨੇ 4 ਮਹੀਨੇ ਕੋਈ ਚੱਕਰ ਨਹੀਂ, ਉਹ ਫੂਡ ਵੀ ਦੇਣਾ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ, ਠੀਕ ਹੈ, ਉਹ ਚੱਲੀ ਜਾਂਦਾ, ਦਿੱਲੀ ਸਰਕਾਰ ਆਪੇ ਕਰੀ ਜਾਂਦੀ ਹੈ। ਪਰ ਇਹ ਜਿਹੜਾ ਪੰਜਾਬ ਦੇ ਵਿੱਚ ਹੀ ਬੈਠੇ ਆ ਕਹਿੰਦੇ ਸਾਡੇ ਕੀ ਸਿਰਦਰਦੀ ਆ, ਤੁਸੀਂ ਆਪਣਾ ਨੁਕਸਾਨ ਕਰਨਾ, ਰਾਹ ਰੋਕਣੇ, ਲੋਕ ਤੰਗ ਕਰਨੇ, ਬੈਠੇ ਰਹੋ ਘਰੇ, ਘਰੇ ਵੀ ਬਹਿਣਾ ਇੱਥੇ ਬੈਠੋ। ਸੋ ਉਹ ਉਹਨਾਂ ਦੇ ਕੰਨ ਤੇ ਜੂ ਨਹੀਂ ਸੀ ਸਰਕ ਰਹੀ। ਹੁਣ ਜਿਹੜੀ ਹੈ ਹੁਣ ਪੰਜਾਬ ਦੀ ਲੜਾਈ ਨਹੀਂ, ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ, ਤੁਹਾਡਾ ਕੀ ਖਿਆਲ ਹੈ, ਅੱਜ ਤੋਂ ਬਾਅਦ ਪੰਜਾਬ 'ਚ ਤਾਂ ਧਰਨਾ ਦੇਣ ਦਾ ਕੋਈ ਪੁਆਇੰਟ ਹੀ ਨਹੀਂ ਆ, ਕੋਈ ਜਨ ਜੀਵਨ ਨਹੀਂ ਵਿਘਨ ਪਾਉਣਾ ਚਾਹੀਦਾ, ਹੁਣ ਦਿੱਲੀ 'ਚ ਹੀ ਪਾਉਣਾ ਚਾਹੀਦਾ ਜਾ ਕੇ, ਜਾ ਹਰਿਆਣਾ 'ਚ ਜਿਹੜੇ ਔਖੇ ਸੀ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਦੇਖੋ, ਪਰ ਇੱਕ ਨਾ ਇੱਕ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਨੂੰ ਇਸ ਗੱਲ ਤੋਂ ਸਿਫਤ ਕਰਨੀ ਚਾਹੀਦੀ ਆ ਵੀ ਜੇ ਕਿਸਾਨਾਂ ਨੇ ਪੰਜਾਬ ਚ ਵੀ ਧਰਨੇ ਦਿੱਤੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਫੋਰਸ ਨੀ ਵਰਤੀ ਉਹਨਾਂ ਉੱਤੇ, ਤੇ ਉਹਨਾਂ ਨੇ ਵੀ ਕਿਸਾਨ ਇੰਨਾ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਬੰਦੇ ਨੇ ਵਾਟਰ ਕੈਨਨ ਪੰਜਾਬ ਚ ਲਿਆਂਦੀ ਆ ਕੈਪਟਨ ਅਮਰਿੰਦਰ ਸਿੰਘ ਨੇ, ਤੇ ਉਹਨਾਂ ਟੀਚਰਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੇ ਝੰਡਿਆ, ਮਟਕਾ ਚੌਂਕ ਨੂੰ ਇਹਨਾਂ ਨੇ ਪੂਰਾ ਉੱਥੇ ਲਾਠੀ ਚੌਂਕ ਬਾਬਾ ਟਾਵਰ ਜੋ ਬਣਾਤਾ ਸੀ, ਪਰ ਉਹ ਇਸ ਵੇਲੇ ਉਹਨਾਂ ਨੇ ਕਿਸਾਨਾਂ ਤੇ ਬਿਲਕੁਲ ਇਸ ਗੱਲ ਨੂੰ ਕੀਤਾ ਨੀ। ਭਾਵੇਂ ਇਤਿਹਾਸ ਵੀ ਦੇਖ ਲਈ ਵੀ ਬਾਦਲ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਸਟਿਲ ਆਪਾਂ ਕਹਿ ਲਈਏ ਇੱਕ ਵਧੀਆ ਮੁੱਖ ਮੰਤਰੀ ਹੈ ਕਿਸਾਨਾਂ ਦੇ ਲਈ, ਬੈਟਰ ਕਹਿ ਲਈਏ ਹਨਾ ਵੀ ਕਿਸਾਨਾਂ ਦੇ ਲਈ, ਤੇ ਉਹਨਾਂ ਨੇ ਕੋਈ ਕਿਉਂਕਿ ਮੇਰਾ ਬ੍ਰਦਰ ਪੁਲਿਸ ਵਿੱਚ ਉਹ ਵੀ ਮੈਨੂੰ ਦੱਸਦਾ ਵੀ ਸਾਨੂੰ ਕੋਈ ਏਦਾਂ ਦਾ ਆਰਡਰ ਨੀ ਹੈਗਾ ਵੀ ਹਾਂ ਪ੍ਰੋਟੈਕਸ਼ਨ ਦੇਣ ਦਾ ਆਰਡਰ ਹੈਗਾ ਵੀ ਤੁਸੀਂ ਰਹੋ ਉੱਥੇ ਵੀ ਹੋਰ ਕੋਈ ਆ ਕੇ ਜਿੱਦਾਂ ਕਹਿ ਲਈਏ ਨਾ ਵੀ ਭਾਜਪਾ ਵਾਲੇ ਆ ਕੇ ਖਰਾਬੀ ਕਰ ਦੇਣ ਬਾਅਦ ਚੋਂ ਕਿਸਾਨਾਂ ਦਾ ਨਾਲ ਆ ਜਾਵੇ, ਉਹਦਾ ਸਾਨੂੰ ਆਰਡਰ ਹੈਗਾ ਵੀ ਤੁਸੀਂ ਪ੍ਰੋਟੈਕਟ ਕਰਕੇ ਰੱਖਣਾ ਜਿੱਥੇ ਤਾਂ ਲਸ਼ਕਰ ਨਾਲ ਆ ਕੇ ਬੈਠੇ ਨੇ, ਪਰ ਇਹ ਆ ਵੀ ਹਾਂ ਵੀ ਦੂਜਾ ਉਹਨਾਂ ਦੇ ਉੱਤੇ ਵੀ ਫੋਰਸ ਨੀ ਵਰਤਣੀ। ਸੋ ਹੁਣ ਦੇਖੋ ਜਦੋਂ ਫੈਕਟਰ ਨੇ ਟੋਏ ਪੱਟਣੇ ਸ਼ੁਰੂ ਕਰਤੇ, ਸਾਰਾ ਕੁਛ ਕਰਨਾ ਸ਼ੁਰੂ ਕਰਤਾ, ਕੈਪਟਨ ਅਮਰਿੰਦਰ ਸਿੰਘ ਨੇ ਲਾਹਨਤਾਂ ਪਾਈਆਂ ਇਸ ਗੱਲ ਦੀਆਂ, ਤੇ ਖੱਟਰ ਉਹਨਾਂ ਫੋਨ ਤੇ ਗੱਲ ਨੂੰ ਵੀ ਗੱਲ ਕਰਨ ਨੂੰ ਵੀ ਰਾਜ਼ੀ ਵੀ ਤਾਂ ਆਪਾਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਗੱਲ ਤਾਂ ਕਰਨੀ ਨੀ ਕੋਈ, ਤੂੰ ਤੈਨੂੰ ਤਾਂ ਰਾਹ ਦੇਣਾ ਚਾਹੀਦਾ ਸੀ ਵੀ ਇਹ ਦਿੱਲੀ ਪਹੁੰਚਣ, ਤੂੰ ਪਾਣੀ ਦੀਆਂ ਮੁਸ਼ਾਰਾ ਕਰਨ ਦੇ, ਤੂੰ ਆਪਣੀਆਂ ਸੜਕਾਂ ਪੁੱਟਣ ਦੇ ਕੈਂਟਰ, ਉਹ ਫੇਰ ਵੀ ਪਹੁੰਚ ਹੀ ਗਏ ਨੇ, ਉਹ ਹੁਣ ਹੁਣ ਦੇਖੋ ਉਹ ਸਾਰਾ ਕੁਛ ਹੀ ਟਰੈਕਟਰਾਂ ਨਾਲ ਪਹੁੰਚੇ ਨੇ, ਸਾਡੇ ਕੋਲ ਵੀ ਕੋਈ ਟੈਂਕ ਵੀ ਹੈ ਨੀ ਵੀ ਜਿਹੜੇ ਅਸੀਂ ਟੋਏ ਟੋਏ ਪਾ ਦਿਆਂਗੇ ਜਾਂ ਕੁਛ ਵੀ ਕਰ ਦਿਆਂਗੇ, ਉਹ ਟਰੈਕਟਰਾਂ ਨਾਲ ਪਹੁੰਚ ਗਏ ਨੇ ਦੇਖ ਲੋ ਵੀ ਉਹ, ਤੁਸੀਂ ਇਹ ਜਜ਼ਬਾ ਬਈ ਇਹ ਉੱਥੋਂ ਆਉਂਦਾ ਜਿੱਥੇ ਸ਼ਹੀਦ ਹੋਏ ਨੇ, ਹੁਣ ਜਿਹੜੇ ਬਰੇਲ ਕੋਟਲੇ ਵਿੱਚ ਨਾਮਪ੍ਰੀਤ ਸਿੰਘਾਂ ਦੇ 66 ਸਿੰਘ ਸ਼ਹੀਦ ਹੋਏ ਸੀ, ਉਹਨਾਂ ਦਾ ਪਹਿਲੋ ਪ੍ਰਪੋਜ਼ਲ ਸੀ ਵੀ ਇਹਨਾਂ ਨੂੰ ਤੋਪਾਂ ਅੱਗੇ ਬੰਨਣਾ, ਤੇ ਜਦੋਂ ਪ੍ਰਪੋਜ਼ਲ ਦਾ ਪਤਾ ਲੱਗਾ ਵੀ ਤੋਪਾਂ ਅੱਗੇ ਬੰਨਣਾ, ਤੇ ਉਹ ਨਾਮਪ੍ਰੀਤ ਸਿੰਘਾਂ ਨੇ ਕਿਹਾ ਵੀ ਅਸੀਂ ਤੋਪਾਂ ਅੱਗੇ ਖੜਾਂਗੇ, ਅਸੀਂ ਬੰਨਣੀ ਹੋਣਾ, ਤੇ ਉਹ ਖੜੇ ਨੇ 66 ਸਿੰਘ, ਪਹਿਲੇ ਦਿਨ 49 ਸਿੰਘ ਸ਼ਹੀਦ ਕੀਤੇ ਨੇ, ਤੇ ਦੂਜੇ ਦਿਨ ਇਹਨਾਂ ਨੇ ਰਹਿੰਦੇ ਜਿਹੜੇ 17 ਸਿੰਘ ਸੀ ਉਹ ਸ਼ਹੀਦ ਕੀਤੇ ਨੇ, ਇਹ ਉਹ ਧਰਤੀ ਹੈ ਜਿੱਥੋਂ ਲੋਕ ਵੀ ਆਪ ਤੋਪ ਅੱਗੇ ਖੜ ਕੇ ਉੱਡ ਰਹੇ ਨੇ, ਇਹ ਉਹ ਧਰਤੀ ਹੈ, ਤੇ ਸੋ ਤੁਸੀਂ ਉਹ 5 ਫੁੱਟ ਦਾ ਟੋਆ ਪੱਟ ਕੇ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਸੀ, ਰੁਕ ਜਾਣਗੇ,
ਤੇ ਮਤਲਬ ਹੱਸਵੀਣੀ ਜਿਹੀ ਗੱਲ ਹੈ, ਮਤਲਬ ਜਿਹੜੀ ਨਾ ਰਿਐਲਿਟੀ ਤੋਂ ਬਹੁਤ ਦੂਰ ਹੋਣਾ, ਜਿਹਨੂੰ ਕਹਿੰਦੇ ਸੋਸ਼ਲ ਮੀਡੀਆ ਤੇ ਜ਼ਿੰਦਗੀ ਜੀਣ ਦਾ ਤੇ ਅਸਲੀਅਤ ਜ਼ਿੰਦਗੀ ਜੀਣ ਦਾ ਬਸ ਇੰਨਾ ਹੀ ਫਰਕ ਹੁੰਦਾ ਹੈ, ਤੇ ਜੇ ਜੇ ਕਿਤੇ
ਇਹ ਰਿਐਲ
ਆਪਣੇ ਗੁਰਪ੍ਰੀਤ। ਚਲੋ ਇੱਕ ਛੋਟਾ ਜਿਹਾ ਹੋਰ ਮੁੱਦਾ, ਇੱਕ ਮਤਲਬ 2-4 ਮਿੰਟ ਦਾ, ਇੱਕ ਨਾ ਬੜੀ ਇੰਟਰਸਟਿੰਗ ਆਬਜ਼ਰਵੇਸ਼ਨ ਸੀ ਜਿਹੜੀ ਮੈਂ ਪਹਿਲਾਂ ਡਿਸਕਸ ਕਰਨਾ ਚਾਹੁੰਦਾ ਸੀ, ਕਿ ਕਾਂਗਰਸ ਦੇ ਨਾ ਗੁਲਾਮ ਅਲੀ ਗੁਲਾਮ ਨਬੀ ਆਜ਼ਾਦ ਬੜੇ ਸੀਨੀਅਰ ਲੀਡਰ ਨੇ, ਤੇ ਉਹਨਾਂ ਨੇ ਨਾ ਇੱਕ ਬਿਆਨ ਦਿੱਤਾ ਸੀਗਾ 2 ਹਫ਼ਤੇ ਪਹਿਲਾਂ, 23 ਨਵੰਬਰ ਨੂੰ ਦਿੱਤਾ ਸੀ, ਵੀ ਜਿਹੜੀ ਕਾਂਗਰਸ ਹੈ ਉਹ ਇੰਡੀਆ ਦੇ ਵਿੱਚ ਕਿਉਂ ਹਾਰ ਰਹੀ ਆ, ਉਹ ਕਹਿੰਦੇ ਇਸਦਾ ਮਕਸਦ ਇਹਦਾ ਜਿਹੜਾ ਕਾਰਨ ਹੈ ਉਹ ਸੋਨੀਆ ਗਾਂਧੀ ਨਹੀਂ ਹੈਗੀ, ਰਾਹੁਲ ਗਾਂਧੀ ਨਹੀਂ ਹੈਗਾ, ਕਿਉਂਕਿ ਤਕਰੀਬਨ ਇਹ ਉਹ ਵੀ ਕਾਂਗਰਸ ਹੀ ਆ, ਉਹਨਾਂ ਨੇ ਆਪ ਮੁਲਾਂਕਣ ਕੀਤਾ ਆ, ਵੀ ਮਨਮੋਹਨ ਸਿੰਘ ਬਾਰੇ ਵੀ ਸੋਨੀਆ ਗਾਂਧੀ ਸੀ, 2 ਵਾਰੀ ਜਿੱਤਿਆ ਉਦੋਂ ਵੀ ਸੋਨੀਆ ਗਾਂਧੀ ਸੀ, ਉਹ ਕਹਿੰਦੇ ਵੀ ਜਿਹੜਾ ਉਹਨਾਂ ਨੇ ਗਰਾਊਂਡ ਲੈਵਲ ਤੇ ਆਬਜ਼ਰਵੇਸ਼ਨ ਕੀਤੀ ਹੈ ਕਿ ਜਿਹੜੇ ਕਾਂਗਰਸੀ ਕੀ ਜਿਹੜੇ ਹੋਰ ਵੀ ਸਾਰੇ ਹਾਰ ਰਹੇ ਨੇ, ਉਹ 5-star ਕਲਚਰ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਚੁਣ ਰਹੇ ਨੇ, ਜਿਨ੍ਹਾਂ ਦਾ ਲੋਕਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਤੇ ਜਦੋਂ ਵੀ ਕੋਈ ਕੈਂਡੀਡੇਟ ਚੁਣ ਹੁੰਦਾ ਆ ਉਹ ਆਪਣੇ ਲੈਟਰ ਪੈਡ 'ਚ ਪਾ ਲੈਂਦਾ ਆ, ਸਟੈਂਪਾਂ ਲਵਾ ਲੈਂਦਾ, ਉਹ ਏਅਰ ਕੰਡੀਸ਼ਨ ਗੱਡੀ 'ਚ ਨਹੀਂ ਉੱਤਰਦਾ, 5-star ਹੋਟਲ ਬੁੱਕ ਕਰਾ ਲੈਂਦਾ, ਤੇ ਲੋਕ ਇਹਨੂੰ ਚੰਗਾ ਨਹੀਂ ਸਮਝਦੇ। ਤੁਹਾਡੀ ਕੀ ਟਿੱਪਣੀ ਹੈ ਇਹਦੇ ਬਾਰੇ?
ਬਿਲਕੁਲ ਜੀ, ਜਿਹੜਾ ਗਰਾਊਂਡ ਨਾ ਬਿਲਕੁਲ ਹੈ ਹੀ ਨਹੀਂ ਗਾ। ਹੁਣ ਦੇਖੋ ਆਪਣਾ ਵੈਸੇ ਉਹ ਵੀ ਆਪਣੀ ਟਰੈਕਟਰ ਟਰਾਲੀ ਲੈ ਕੇ ਦਿੱਲੀ ਨੂੰ ਗਿਆ ਹੈ ਵਿਦਆਊਟ ਐਨੀ ਝੰਡਾ, ਵੀ ਕੋਈ ਏਦਾਂ ਨੀ ਵੀ ਕੁਛ ਉਹਨੇ ਕੀਤਾ, ਜੀਰੋ ਕੰਟਰੋਵਰਸੀ ਹੈਗਾ ਵੀ ਇੰਦਰਾ ਗਾਂਧੀ ਵੀ ਉਹਨੇ ਟੀ ਸ਼ਰਟ ਪਾਈ ਸੀ ਵਟ ਐਵਰ, ਪਰ ਉਹਦੀ
ਥੋੜਾ ਲੱਗ ਗਿਆ ਫੋਨ ਦੇ ਤੁਹਾਡਾ ਨਾ, ਤੁਹਾਡੀ ਆਵਾਜ਼ ਕੱਟ ਹੋ
ਰਹੀ ਹੈ, ਤੇ ਲੋਕ ਇਸੇ ਕਰਕੇ ਉਹਦੀ ਰਿਸਪੈਕਟ ਕਰਦੇ ਨੇ। ਜਿਹੜੀ ਗੁਲਾਮ ਨਬੀ ਆਜ਼ਾਦ ਉਹਨਾਂ ਨੇ ਇਹ ਇਸ ਚੀਜ਼ ਤੇ ਐਨਾਲਿਸਿਸ ਕੀਤਾ, ਉਹਦਾ ਇੱਕ ਹੋਰ ਪੱਖ ਵੀ ਹੈਗਾ, ਕਿਉਂਕਿ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਨਾ ਬਾਈ ਜੀ, ਵਿਰੋਧੀ ਧਿਰ ਦਾ ਉਹ ਇਹ ਉਹ ਹੁੰਦੀ ਹੈ ਸਰਕਾਰ ਵਿਦਆਊਟ ਪਾਵਰ, ਉਹਦਾ ਉਹਦਾ ਉਹਨਾਂ ਕੋਲ ਪਾਵਰ ਨੀ ਹੁੰਦੀ ਪਰ ਉਹ ਸਰਕਾਰ ਦੇ ਵਿੱਚ ਸਟਿਲ ਹੁੰਦੇ ਨੇ, ਕਿਉਂਕਿ ਉਹ ਵਿਰੋਧੀ ਧਿਰ ਉਹ ਲੋਕ ਸਭਾ ਦੇ ਵਿੱਚ ਹੀ ਬੈਠੀ ਹੁੰਦੀ ਹੈ ਨਾ, ਉਹਨਾਂ ਕੋਲ ਵੀ ਪਾਵਰ ਹੁੰਦੀ ਵਿੱਚ, ਉਹਨਾਂ ਦੇ ਕੋਲ ਓਨਾ ਫੈਸਲਾ ਲੈਣ ਦਾ ਹੱਕ ਨੀ ਹੁੰਦਾ। ਉਹਨਾਂ ਦਾ ਕੰਮ ਕੀ ਹੁੰਦਾ? ਉਹਨਾਂ ਦਾ ਕੰਮ ਹੁੰਦਾ ਵੀ ਜਿਹੜੇ ਜਿਹੜੇ ਕੰਮ ਸਰਕਾਰ ਨਹੀਂ ਕਰ ਰਹੀ ਲੋਕਾਂ ਦੇ, ਉਹ ਕੰਮ ਸਰਕਾਰ ਤੋਂ ਕਰਵਾਉਣ ਦੀ ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ। ਹਾਂ, ਜਿਹੜੀ ਵਿਰੋਧੀ ਧਿਰ ਐਕਚੁਅਲੀ ਇੰਡੀਆ ਚ ਹੈਗੀ ਉਹ ਬਿਲਕੁਲ ਵੀ ਕਾਇਰ ਮਰੀ ਹੋਈ ਆ, ਉਹ ਤੇ
ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ,
ਕੁਝ ਵੀ ਇਹ ਗੱਲ ਨਹੀਂ ਆਉਂਦੀ। ਹਾਂਜੀ, ਹੁਣ ਆ ਰਹੀ?
ਹਾਂਜੀ ਹਾਂਜੀ ਆ ਰਹੀ।
ਮੈਂ ਕਿਹਾ ਵੀ ਲੋਕਾਂ ਦੇ ਵਿੱਚ ਵੀ ਇਹ ਗੱਲ ਨਹੀਂ ਹੋ ਰਹੀ ਵੀ ਸਾਡੇ ਕੋਲ ਬਦਲਾਵ ਕਾਂਗਰਸ ਪਾਰਟੀ ਹੈਗੀ ਹੈ, ਇਸੇ ਕਰਕੇ ਮੁੜ ਮੁੜ ਕੇ ਬੀਜੇਪੀ ਨੂੰ ਵੋਟਾਂ ਪੈ ਰਹੀਆਂ। ਉਹਨਾਂ ਦਾ ਨੈਲਸ ਬਿਲਕੁਲ ਸਹੀ ਆ, ਪਰ ਹੁਣ ਦੇਖੋ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਹਾਰੀ ਹੈ ਪਿਛਲੇ ਸਾਲ, ਉਹ ਕਿਹੜਾ ਸਾਰਾ ਕੁਛ ਛੱਡ ਛਾ ਕੇ ਘਰੇ ਬਹਿ ਗਏ, ਅਗਲੇ ਟੀਵੀ ਤੇ ਆਉਂਦੇ ਨੇ, ਬਹਿਸਾਂ ਵਿੱਚ ਹਿੱਸਾ ਲੈਂਦੇ ਨੇ, ਗੱਲਬਾਤ ਕਰਦੇ ਨੇ। ਹੁਣ ਸੈਨ ਫ੍ਰਾਂਸਿਸਕੋ ਚ ਜਹਾਜ ਇੱਕ ਰੁਕ ਗਿਆ ਸੀ US ਦਾ, ਆਪਣੇ 30 ਜਾਣੇ ਸੀ ਆਸਟ੍ਰੇਲੀਅਨ ਉਹਦੇ ਵਿੱਚ ਫਸ ਕੇ ਵੀ ਉਹ ਆ ਨਹੀਂ ਸਕਦੇ, ਤੇ ਐਂਥਨੀ ਐਲਬਨੀਜ਼ੀ ਨੇ ਗੱਲ ਕਰਕੇ ਉਹ ਦੁਆਰਾ ਉੱਥੋਂ ਉਹਨਾਂ ਨੂੰ 30 ਜਾਣੇ ਨੂੰ ਆਸਟ੍ਰੇਲੀਆ ਵੱਲੋਂ ਕੱਢਿਆ। ਉਹ ਵਿਰੋਧੀ ਧਿਰ ਦੀ ਉਹਨਾਂ ਨੇ ਭੂਮਿਕਾ ਨਿਭਾਈ ਹੈ, ਹੁਣ ਹਰੇਕ ਕੰਮ ਸਰਕਾਰ ਤੋਂ ਤੁਸੀਂ ਕਰਾਉਣਾ ਤੇ ਫਿਰ ਆਪਣੀ ਭੂਮਿਕਾ ਵੀ ਤੁਹਾਨੂੰ ਨਿਭਾਉਣੀ ਪੈਣੀ।
ਗੁਰਪ੍ਰੀਤ, ਪਾਲਾ ਬੈਂਸ ਕਹਿ ਰਹੇ ਨੇ ਗੁਰਪ੍ਰੀਤ ਜੀ ਖਿੱਚ ਕੇ ਜਰਾ ਬੋਲੋ, ਸੁਸਤੀ ਜਿਹੀ ਪਈ ਲੱਗਦੀ ਹੈ, ਚਾਹ ਪੀ ਲਓ ਤੁਹਾਨੂੰ ਕਹਿ ਰਹੇ ਨੇ। ਇਹ ਵੀ ਹਟਦੇ ਨਹੀਂ ਹੈਗੇ ਸੂਲ ਲਾਉਣ ਤੋਂ। ਤੇ ਜਗਤਾਰ ਜੋਲ ਬਾਈ ਜੀ ਮਨੀਲੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ। ਗਿੱਲ ਸਾਹਿਬ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਸਵਾਗਤ। ਤੇ ਹਰਨੇਕ ਮਨਪ੍ਰੀਤ ਮਾਨ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਗੱਲਬਾਤ ਹੋ ਰਹੀ ਹੈ। ਤੇ ਸਾਡੇ ਨਾਲ ਜਗਵੀਰ ਸੇਖੋਂ ਵੀ ਜੁੜੇ ਸੀ ਪ੍ਰੋਗਰਾਮ ਦੇ ਵਿੱਚ, ਉਹ ਵੀ ਬਹੁਤ ਇਮੋਸ਼ਨਲ ਹੋ ਕੇ ਕਹਿੰਦੇ ਨੇ ਕਿ ਬਾਈ ਜੀ ਹਰਮਨ ਰੇਡੀਓ ਕਿਸਾਨ ਵੱਲੋਂ ਚਲਾਇਆ ਜਾ ਰਿਹਾ ਅਦਾਰਾ ਆ, ਜ਼ਿਆਦਾਤਰ ਸਰੋਤੇ ਵੀ ਕਿਸਾਨੀ ਨਾਲ ਸੰਬੰਧਿਤ ਰੱਖਦੇ ਨੇ। ਤੇ ਹਾਂਜੀ, ਤੇ ਬਿਲਕੁਲ, ਅਸੀਂ ਤਾਂ ਆਪ ਕਿਸਾਨ ਹਾਂ ਜੀ, ਪਰ ਰਿਐਲਿਟੀ ਦੇ ਨਾਲ ਆਪਾਂ ਜ਼ਿਆਦਾ ਜੁੜੇ ਹੋਏ, ਕੋਈ ਜੁਮਲੇਬਾਜ਼ੀ ਨਹੀਂ। ਤੇ ਇੱਕ ਮੈਸੇਜ ਸਾਡੇ ਨਾਲ ਹਰਨੇਕ ਸਿੰਘ ਹੁਣੀ ਕਰ ਰਹੇ ਨੇ, ਇਹਦੇ ਬਾਰੇ ਜਾਂਦੇ ਜਾਂਦੇ ਆਪਾਂ ਗੱਲਬਾਤ ਕਰਨੀ ਹੈ। ਪਰ ਅਜਮੇਰ ਸਿੰਘ ਹੁਣੀ ਕਹਿ ਰਹੇ ਨੇ ਕਿ ਵਰਤਮਾਨ ਹਾਲਾਤਾਂ ਵਿੱਚ ਸੋਨੀਆ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਹੀ ਠੱਲ ਪਾ ਸਕਦਾ, ਆਜ਼ਾਦ ਦੇ ਵਿਚਾਰ ਵੀ ਸੋਨੀਆ ਪੱਕੀ ਹਨ, ਬਾਹਰ ਨਹੀਂ ਜਾਣਾ ਚਾਹੁੰਦਾ। ਜੀ ਬਿਲਕੁਲ, ਹਰਨੇਕ ਸਿੰਘ ਹੁਣੀ ਕਹਿ ਰਹੇ ਨੇ ਕਿ ਕੰਗਣਾ ਅਬਿਊਜ਼ਿੰਗ ਫਾਰਮਰ ਐਂਡ ਫਾਰਮਰਸ ਵੁਮਨ, ਕੀ ਖਿਆਲ ਹੈ ਕੰਗਣਾ ਨੇ ਜਿਹੜੀ ਕੜੀ ਘੋਲੀ ਹੈ ਜੀ ਉਹਦੇ ਬਾਰੇ? ਗੁਰਪ੍ਰੀਤ
ਤੁਸੀਂ ਦੇਖੋ,
ਰਹਿਣ ਦਈਏ
ਇਹਨਾਂ ਨੂੰ ਨਾ, ਇਹ ਕੀਬੋਰਡ ਵਾਰੀਅਰਸ ਨੇ, ਇਹਨਾਂ ਵੱਲੋਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਨੀ। ਆਪਾਂ ਨੂੰ ਧਿਆਨ ਦੇਣ ਦੀ ਇਹ ਲੋੜ ਹੈ ਵੀ ਕੈਨੇਡਾ ਦੇ ਜਿਹੜੇ ਐਮ ਪੀ ਨੇ, ਪੰਜਾਬੀ ਐਮ ਪੀ ਨੇ, ਹੋਰ ਵੀ ਪੰਜਾਬੀ ਛੱਡ ਕੇ ਵੀ ਵੈਸਟਰਨ ਐਮ ਪੀ ਨੇ, ਉਹ ਵੀ ਫਾਰਮਰ ਦੀ ਸਪੋਰਟ ਦੇ ਵਿੱਚ ਟਵੀਟ ਕਰ ਰਹੇ ਨੇ, ਤਾਂ ਸਾਨੂੰ ਉਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ। ਉਹ ਜਿੱਦਾਂ ਹੁਣ ਕਹਿੰਦੇ ਨੇ ਵੀ ਕਹਿੰਦੇ ਵੀ ਨਚਾਰਾਂ ਦੇ ਜਿਹੜੇ ਵਿਚਾਰ ਹੁੰਦੇ ਨੇ ਨਾ, ਉਹਨਾਂ ਵੱਲ ਕੋਈ ਇੰਨਾ ਧਿਆਨ ਦੇਣ ਦੀ ਲੋੜ ਨੀ ਆਪਾਂ ਨੂੰ, ਕਿਉਂਕਿ ਉਹਨਾਂ ਨੇ ਉਹ ਤਾਂ ਪੰਪੂ ਨੇ, ਉਹਨਾਂ ਤੋਂ ਉਹੀ ਭਾਸ਼ਾ ਬੋਲਣੀ ਆ, ਸੋ ਨਾ ਹੀ ਆਪਾਂ ਨੂੰ ਉੱਥੇ ਐਨਰਜੀ ਵੇਸਟ ਕਰਨ ਦੀ ਲੋੜ ਹੈ। ਤੁਸੀਂ ਜਿਹੜੀ ਐਨਰਜੀ ਆਪਾਂ ਉਹਨਾਂ ਨਾਲ ਬਹਿਸ ਕਰਕੇ ਵੇਸਟ ਕਰ ਰਹੇ ਹਾਂ, ਤਾਂ ਉਹ ਉਹੀ ਐਨਰਜੀ ਆਪਾਂ ਨੂੰ ਫੇਸਬੁੱਕ ਦੇ ਉੱਤੇ ਕੋਈ ਜਾਣਕਾਰੀ ਸ਼ੇਅਰ ਕਰਕੇ ਵੇਸਟ ਕਰਨੀ ਚਾਹੀਦੀ ਹੈ। ਵੀ ਸਪੈਸ਼ਲੀ ਜਿਹੜੇ ਜ਼ਖਮੀ ਹੋਏ ਨੇ, ਤੇ ਇੱਕ ਵੀਰ ਦੀ ਮੌਤ ਵੀ ਹੋਈ ਹੈ, ਉਹਨਾਂ ਨੂੰ ਆਪਾਂ ਕਿਵੇਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਉਹਦੇ ਲਈ ਆਪਾਂ ਐਨਰਜੀ ਆਪਣੀ ਹਾਂ ਵੇਸਟ ਕਰ ਸਕਦੇ ਜੇ ਤੁਸੀਂ ਚਾਹੁੰਦੇ।
ਗੁਰਪ੍ਰੀਤ, ਮੇਰੀ ਸਵੇਰੇ ਹੀ ਤੜਕੇ ਗੱਲ ਹੋਈ ਹੈ ਗੁਰਮੇਸ਼ ਸਿੰਘ ਹੁਣਾਂ ਦੇ ਫਾਦਰ ਸਾਹਿਬ ਹੁਣਾਂ ਨਾਲ, ਆਪਣੀ ਚੰਗੀ ਹੈਗੀ, ਤੁਹਾਨੂੰ ਪਤਾ ਗੁਰਮੇਸ਼ ਸਿੰਘ ਸਾਡੇ ਇਲਾਕੇ ਤੋਂ ਪਹਿਲੇ ਸਿੱਖ MLA ਨੇ ਨਿਊ ਸਾਊਥ ਵੇਲਸ ਪਾਰਲੀਮੈਂਟ ਦੇ ਵਿੱਚ, ਤੇ ਉਹ ਆਪ ਵੀ ਇੱਕ ਕਿਸਾਨ ਹੈ, ਔਰ ਉਹਨਾਂ ਨਾਲ ਮੇਰੀ ਲੰਬੀ ਚੌੜੀ ਗੱਲਬਾਤ ਹੋਈ ਹੈ। ਤੇ ਉਹ ਕਹਿੰਦੇ ਵੀ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਮੇਸ਼ ਸਿੰਘ ਹੁਣੀ ਅਫੀਸ਼ੀਅਲੀ ਕੋਈ ਨੈਸ਼ਨਲ ਪਾਰਟੀ ਵੱਲੋਂ ਸਪੋਰਟ ਦੇ ਵਿੱਚ ਬਿਆਨ ਦੇਣ, ਸੋ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤਾ ਜਾ ਸਕਦਾ ਹੈ। ਪਰ ਉਹ ਇਮੋਸ਼ਨਲੀ ਹੀ ਇਜ਼ ਵੈਰੀ ਅਟੈਚਡ, ਤੇ ਉਹ ਸਾਰਾ ਪਰਿਵਾਰ ਕੀ, ਅਸੀਂ ਸਾਰਾ ਵਲਗੁਲਗੇ ਦਾ ਭਾਈਚਾਰਾ, ਜਿੰਨੇ ਵੀ ਆਸਟ੍ਰੇਲੀਆ ਦੇ ਕਿਸਾਨ ਹੈ, ਮਤਲਬ ਵੀ ਆਰ ਵੈਰੀ ਹੈਪੀ, ਅਸੀਂ ਬਹੁਤ ਖੁਸ਼ ਹਾਂ ਕਿ ਜਿਹੜਾ ਗੌਰਮੈਂਟ ਦਾ ਹੰਕਾਰ ਹੈ, ਚਾਹੇ ਉਹ ਗਲਤ ਸੀ ਜਾਂ ਸਹੀ ਸੀ, ਹੰਕਾਰ ਸੀ ਉਹ ਟੁੱਟਿਆ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਇਹ ਜਿਹੜਾ ਬਿੱਲ ਹੈ, ਇਹ ਜਾਂ ਵਿਡਰਾਅ ਕਰ ਲਿਆ ਜਾਊਗਾ, ਜਾਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਜੋ ਕਿਸਾਨ ਚਾਹੁੰਦੇ ਆ ਉਹਦੇ ਹਿਸਾਬ ਨਾਲ ਮੋਡੀਫਾਈ ਕਰਕੇ ਇਹਨੂੰ ਲਾਗੂ ਕੀਤਾ ਜਾਊਗਾ, ਤੇ ਧੱਕੇ ਨਾਲ ਜਿਹੜੀ ਚੀਜ਼ ਆ ਉਹ ਚਾਹੇ ਖੀਰੇ ਹੋਵੇ ਉਹ ਕੋਈ ਨੀ ਖਾਂਦਾ। ਸੋ ਇਹਦੇ ਬਾਰੇ ਮਤਲਬ ਮੈਂ ਇੱਧਰੋਂ ਪੁਸ਼ਟੀ ਕਰਦਾ ਸਾਡੇ ਇਲਾਕੇ ਚੋਂ ਕਿ ਸਾਡੇ ਇਲਾਕੇ ਦੇ MLA ਜਿਹੜੇ ਇਸ ਤੋਂ ਵਾਕਫ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਫੀਸ਼ੀਅਲ ਬਿਆਨ ਆਏਗਾ। ਔਰ ਮੈਂ ਬੇਨਤੀ ਇਹ ਵੀ ਕਰਦਾ ਕਿ ਹੋਰ ਇਲਾਕਿਆਂ ਦੇ ਜਿੱਦਾਂ ਕਿਸੇ ਵੀ ਆਪਣੇ ਲੋਕਲ MLA ਨਾਲ ਗੱਲ ਕਰੋ, ਉਹਨੂੰ ਇਨਫੋਰਮੇਸ਼ਨ ਦਿਓ, ਔਰ ਕੋਸ਼ਿਸ਼ ਕਰੋ ਕਿ ਉਹਨਾਂ ਤੋਂ ਕੋਈ ਨਾ ਕੋਈ ਬਿਆਨ ਲੱਗੇ।
ਹੁਣ ਦੇਖੋ ਜੀ, ਇਹ ਸਾਰਾ ਕਿਸਾਨ ਬਿੱਲ ਦਾ ਜਿਹੜਾ ਰੌਲਾ ਇਸ ਗੱਲ ਤੋਂ ਪਿਆ ਆ ਵੀ ਜਗਵਿੰਦਰ ਯਾਦਵ ਤੋਂ ਮੈਂ ਇੱਕ ਇੰਟਰਵਿਊ ਦੇਖਣ ਦਿਆ ਸੀ, ਉਹ ਕਹਿੰਦਾ ਵੀ ਇਹ ਸਰਕਾਰ ਕਹਿ ਰਹੀ ਹੈ ਵੀ ਕਿਸਾਨਾਂ ਦੇ ਭਲੇ ਲਈ ਬਿੱਲ ਬਣਾਇਆ ਗਿਆ, ਕਹਿੰਦਾ ਵੀ ਸਰਕਾਰ ਸਾਡੇ ਕੋਲ ਇਹ ਚੀਜ਼ ਸ਼ੋ ਕਰੇ ਵੀ ਇਹਨਾਂ ਨੇ ਬਿੱਲ ਬਣਾਉਣ ਤੋਂ ਪਹਿਲਾਂ ਕਿੰਨੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਤੇ ਉਹਨਾਂ ਦੀ ਸਲਾਹ ਲਈ ਹੈ, ਉਹਨਾਂ ਨੇ ਇਹ ਬਿੱਲ ਡਿਸਕਸ ਕੀਤਾ ਹੈ, ਤੇ ਸਾਨੂੰ ਇਹ ਵੀ ਦੂਜਾ ਸਰਕਾਰ ਦਿਖਾਵੇ ਵੀ ਕਿਸਾਨਾਂ ਨੇ ਮੰਗ ਕਿੱਥੇ ਕੀਤੀ ਆ ਵੀ ਮੈਂ ਆਪਣੀ ਫਸਲ ਹੋਰ ਕਿਤੇ ਜਾ ਕੇ ਵੇਚੂ। ਕਹਿੰਦਾ ਵੀ ਤੁਸੀਂ ਧੱਕੇ ਨਾਲ ਕਹਿ ਰਹੇ ਹੋ ਵੀ ਕਿਸਾਨਾਂ ਦੀ ਭਲਾਈ ਹੈ, ਜਦਕਿ ਕਿਸਾਨ ਕਹਿ ਰਹੇ ਵੀ ਸਾਡੇ ਨਾਲ ਤਾਂ ਗੱਲ ਵੀ ਨੀ ਹੋਈ।
ਓਪੋਜੀਸ਼ਨ ਵੀ ਆ ਉਹ ਵੀ ਮਤਲਬ ਕਹਿ ਲਓ ਕੋਈ ਮਨਫੀ ਆ, ਮਤਲਬ ਉਹ ਵੀ ਕੋਈ ਬਹੁਤਾ ਵਧੀਆ ਰੋਲ ਅਲਾਅ ਨਹੀਂ ਕਰ ਰਹੀ। ਚਲੋ ਠੀਕ ਹੈ ਆਪਣੇ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ, ਸਮਾਂ ਕਾਫੀ ਹੋ ਗਿਆ ਪ੍ਰੋਗਰਾਮ ਐਂਡ ਹੋਣ ਦਾ, ਤੇ ਹਰਮਨ ਰੇਡੀ ਦੇ ਪੇਜ ਤੇ ਨਿਗਾਹ ਰੱਖਿਓ, ਔਰ ਤੁਸੀਂ ਵੀ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਉਂਦੇ ਰਹੋ ਤਾਂ ਕਿ ਅਪਡੇਟ ਮਿਲਦੀ ਰਹੇ ਸਾਨੂੰ। ਜੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ,
ਧੰਨਵਾਦ।
ਸੋ ਮਿੱਤਰ ਪਿਆਰਿਓ, ਅੱਜ ਗੱਲਬਾਤ ਹੋਈ ਬਿੱਟਾ ਸਾਹਿਬ ਨਾਲ, ਫਿਰ ਗੁਰਪ੍ਰੀਤ ਹੋਣਾ ਨਾਲ, ਚੰਗਾ ਲੱਗਿਆ। ਤੁਸੀਂ ਵੀ ਇਸ ਨੂੰ ਪਸੰਦ ਕਰ ਰਹੇ ਹੋ, ਕੋਸ਼ਿਸ਼ ਕਰ ਰਹੇ ਹਾਂ ਕਿ ਹਰਮਨ ਰੇਡੀ ਦੇ ਪੇਜ 'ਤੇ ਲਗਾਤਾਰ ਘੰਟੇ ਘੰਟੇ ਡੇਢ ਡੇਢ ਘੰਟੇ ਮਗਰੋਂ ਕੋਈ ਨਾ ਕੋਈ ਅਪਡੇਟ ਜ਼ਰੂਰ ਪੈਂਦੀ ਰਹੇ, ਜੈਨੂਅਨ ਇਨਫੋਰਮੇਸ਼ਨ ਹੈ। ਜੈਨੂਅਨ ਇਨਫੋਰਮੇਸ਼ਨ। ਬਹੁਤ ਸਾਰੇ ਜਿਹੜੇ ਸਰੋਤੇ ਸਾਡੇ ਦੇ ਸੁਣ ਰਹੇ ਨੇ ਉਹ ਦੇਖ ਰਹੇ ਨੇ ਲਾਈਵ ਕਵਰੇਜ, ਲੋਕਾਂ ਦੀ ਕਵਰੇਜ, ਔਰ ਅਸੀਂ ਵੀ ਲਾਈਵ ਕਵਰੇਜ, ਅਸੀਂ ਆਪ ਕਿਸਾਨ ਹਾਂ ਸਾਰੇ ਹੀ ਤਕਰੀਬਨ ਜਿੰਨੇ ਅਸੀਂ ਚਲਾਉਂਦੇ ਹਾਂ, ਅਤੇ ਜਾਂ ਸਾਡੀ ਜਿਹੜੇ ਲਿੰਕ ਨੇ ਉਹ ਕਿਸਾਨੀ ਲਿੰਕ ਨੇ ਪਿੱਛਿਓਂ ਜੁੜੇ ਹੋਏ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਗਰਾਊਂਡ ਲੈਵਲ ਤੋਂ ਜਾਣਕਾਰੀ ਦੇਈਏ। ਅਤੇ ਗੁਰਿੰਦਰ ਸਿੰਘ ਦੇ ਆਪ ਜੀ ਦੇ ਮੂੰਹ 'ਚ ਕੀ ਚੱਕਰ ਜੇ ਸਭ ਕੁਛ ਹੋ ਜਾਵੇ ਜੋ ਜੋ ਤੁਸੀਂ ਕਿਹਾ। ਬਹੁਤ ਬਹੁਤ ਸ਼ੁਕਰਾਨਾ ਜੀ। ਅਤੇ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜਦੇ ਨੇ, ਸਾਂਝਾਂ ਬੰਦ ਨੇ, ਬਹੁਤ ਸਾਰੇ ਸੁਨੇਹੇ ਰਹਿ ਜਾਂਦੇ ਨੇ ਸਮੇਂ ਦੇ ਵਹਾਅ ਦੇ ਵਿੱਚ, ਉਹ ਕਈ ਵਾਰੀ ਪੜ੍ਹ ਨਹੀਂ ਹੁੰਦੇ, ਮਾਫ਼ੀ ਚਾਹੁੰਦੇ ਹਾਂ। ਅਤੇ ਮੈਂ ਪ੍ਰੋਗਰਾਮ ਇੱਥੇ ਸਮਾਪਤ ਕਰਦਾ। ਇਹ ਪ੍ਰੋਗਰਾਮ ਪੋਡਕਾਸਟ ਦੇ ਉੱਤੇ ਤੁਸੀਂ ਬੜੀ ਛੇਤੀ ਸੁਣ ਸਕੋਗੇ। ਅਤੇ ਭਗਵੰਤ ਸਿੰਘ ਭੱਟੀ ਨਿਊ ਜਰਸੀ ਤੋਂ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਅਤੇ ਉਹ ਵੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਿਹੜਾ ਉਹ ਨੰਬਰ ਹੈ ਉਹ ਮੈਂ ਲਾਈਵ ਬਲੌਗ 'ਤੇ ਸ਼ੇਅਰ ਕਰਨ ਲੱਗਾ ਹਾਂ, ਅਤੇ ਭੇਜ ਵੀ ਦਿੰਦਾ, ਜ਼ਰੂਰ ਉਹਨਾਂ ਦੀ ਹੈਲਪ ਕਰਿਓ। ਸੋ ਇੰਨਾ ਕੁਛ ਕਹਿੰਦੇ ਆਪ ਤੋਂ ਇਜਾਜ਼ਤ ਚਾਹੁੰਦਾ, ਅਤੇ ਅਗਲੇ ਹਫ਼ਤੇ ਫੇਰ ਮਿਲਾਂਗੇ। ਪਰ ਹਰਮਨ ਰੇਡੀਓ 'ਤੇ ਟੱਚ ਬੇਸ ਰਿਹੋ, ਲਗਾਤਾਰ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ। ਰੱਬ ਰਾਖਾ।